ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁਖਕ ਦੁਖ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ। ਇੱਕ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਧੂ ਕਾ ਮੰਡੀ ਵਿੱਚ ਜਾਂ ਫਾਜ਼ਿਲਕਾ ਇਲਾਕੇ ਵਿੱਚ ਤਕਰੀਬਨ 2 ਸਾਲ ਪਹਿਲਾਂ ਅਪ੍ਰੈਲ ਦੇ ਵਿੱਚ ਪ੍ਰੋਗਰਾਮ ਹੋਇਆ ਸੀ। 1 ਸਾਲ ਤੇ ਤਕਰੀਬਨ 11 ਮਹੀਨੇ ਬਾਅਦ ਦੁਬਾਰਾ ਫਿਰ ਇਹ ਸਮਾਗਮ ਉਲੀਕਿਆ ਗਿਆ। ਅੱਜ ਆਪਾਂ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸੋ ਸੰਗਤ ਅਜੇ ਆ ਵੀ ਕਾਫੀ ਰਹੀ ਹੈ ਤੇ 9 ਵਜਣ ਵਿੱਚ 5 ਮਿੰਟ ਰਹਿੰਦੇ ਆ। 8:15 ਵਜੇ ਆਪਾਂ ਸ਼ੁਰੂ ਕੀਤਾ, ਅੱਧੇ ਘੰਟੇ ਤੋਂ ਉੱਪਰ ਹੋ ਗਿਆ ਸਮਾਂ। ਸੋ ਮੈਂ ਬੇਨਤੀ ਕਰਾਂਗਾ ਜਿਹੜੇ ਰਾਹ 'ਚ ਲਾਈਨਾਂ 'ਚ ਖੜੇ ਹੋ ਮੱਥਾ ਦੂਰੋਂ ਹੀ ਟੇਕ ਕੇ ਜੇ ਏਦਾਂ ਹੀ ਪੰਡਾਲ ਵਿੱਚ ਬਹਿ ਜਾਓ ਬਾਅਦ ਵਿੱਚ ਆਪਣੀ ਪ੍ਰੇਮ ਭੇਟਾ ਅੱਗੇ ਆ ਕੇ ਰੱਖ ਲਿਓ। ਪਹਿਰੇਦਾਰ ਵੀਰ ਥੋੜ੍ਹਾ ਜਾਂ ਫਿਰ ਸਿੰਘਾਂ ਨੂੰ ਆ ਜਿਹੜੇ ਆਉਣ ਵਾਲੇ ਵੀਰ ਨੇ ਇਹਨਾਂ ਨੂੰ ਰਾਹ 'ਚ ਹੀ ਪਾ ਲਓ, ਬਾਅਦ ਵਿੱਚ ਆਪਣੀ ਪ੍ਰੇਮ ਭੇਟਾ ਰੱਖ ਲੈਣਗੇ ਕਿਉਂਕਿ ਆਪਾਂ ਜਿਹੜੀ ਗੱਲ ਕਹਿਣੀ ਚਾਹੁੰਦੇ ਹੁੰਦੇ ਹਾਂ ਉਹਨੂੰ ਸਮਝੀਏ। ਨਮਸਕਾਰ ਤੇ ਦੂਰੋਂ ਵੀ ਹੋ ਜਾਂਦੀ ਹੈ, ਪ੍ਰੇਮ ਭੇਟਾ ਨੇੜੇ ਆ ਕੇ ਰੱਖ ਲਿਓ। ਵੈਸੇ ਵੀ 20 ਫੁੱਟ ਤੇ ਮੱਥਾ ਟੇਕਣਾ ਹੈ ਤੇ ਜੇ ਟਿਕਣ ਤੇ ਆਇਆ ਫਿਰ 50 ਤੇ ਵੀ ਟਿਕ ਸਕਦਾ। ਹੁਣ ਕਿਹੜਾ ਬਿਲਕੁਲ ਨੇੜੇ ਆਉਂਦੇ, ਜੇ ਤੁਹਾਡਾ ਪ੍ਰੇਮ ਹੈ ਤੇ ਉੱਥੇ ਵੀ ਟਿਕ ਜਾਣਾ। ਵੈਸੇ ਤੇ ਮੱਥਾ ਟੇਕਣਾ ਅਸਲ ਵਿੱਚ ਆਪਣੇ ਆਪ ਨੂੰ ਸਮਰਪਣ ਕਰਨਾ ਹੁੰਦਾ ਹੈ। ਮਨ ਦਾ ਝੁਕਣਾ ਚਾਹੀਦਾ, ਮਨ ਝੁਕਣਾ ਚਾਹੀਦਾ ਹੈ। ਮਨ ਮੰਨੇ ਮਨ ਝੁਕ ਜਾਵੇ, ਸਤਿਗੁਰੂ ਦੇ ਸੱਚੇ ਗਿਆਨ ਦੇ ਅੱਗੇ ਮਨ ਝੁਕੇ। ਗਿਆਨ ਸਾਡਾ ਗੁਰੂ ਹੈ ਤੇ ਸਾਡਾ ਮਨ ਸਾਡੀ ਸੁਰਤ ਇਹ ਸਿੱਖ ਹੈ। ਜੇ ਬੰਦਾ ਮਨ ਕਰਕੇ ਨਹੀਂ ਝੁਕਿਆ ਉਦਾਂ ਭਾਵੇਂ ਲੰਮੇ ਪੈ ਪੈ ਮੱਥਾ ਟੇਕੇ ਉਹਦਾ ਕੋਈ ਫਾਇਦਾ ਨਹੀਂ। ਸੋ ਅੱਜ ਪਹਿਲਾ ਦਿਨ ਹੋਣ ਕਰਕੇ ਸੰਗਤ ਤੇ ਬਹੁਤ ਹੈ ਅੱਜ ਵੀ, ਪਰ ਜਿੰਨੀ ਕੱਲ੍ਹ ਜਾਂ ਪਰਸੋਂ ਹੋਣੀ ਹੈ ਉਹਦੇ ਨਾਲੋਂ ਤੇ ਥੋੜ੍ਹੀ ਘੱਟ ਹੈ ਨਾ। ਤਾਂ ਕਰਕੇ ਕੁਛ ਗੱਲਾਂ ਪਹਿਲੇ ਦੀਵਾਨ ਵਿੱਚ ਥੋੜ੍ਹੀਆਂ ਸੌਖੀਆਂ ਸਮਝ ਆ ਜਾਂਦੀਆਂ। ਜ਼ਿਆਦਾ ਰਸ਼ ਵਿੱਚ ਬੋਲਣਾ ਵੀ ਉੱਚਾ ਪੈਂਦਾ ਹੈ। ਹੁਣ ਆਪਾਂ ਟਕਾਜੇ ਨਾਲ ਬੈਠੇ ਹਾਂ ਤੇ ਕਈ ਸੱਜਣ ਜਿਹੜੇ ਸਿੱਧਾ ਸਿੱਧਾ ਸਮਝਣਾ ਚਾਹੁੰਦੇ ਹੈ ਉਹਨਾਂ ਲਈ ਫਿਰ ਬੜਾ ਸੌਖਾ ਹੋ ਜਾਂਦਾ। ਸੋ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਰ ਖੜੇ ਹੈ ਇਹਨਾਂ ਨੂੰ ਇੱਥੇ ਹੀ ਭਾ ਲੈਣ ਪਿੱਛੇ ਹੀ। ਚਲੋ ਆ ਰਹਿ ਗਏ ਥੋੜ੍ਹੇ ਜਿਹੇ ਦੋ ਚਾਰ ਮਿੰਟ ਹੀ ਲੱਗਣਗੇ। ਭੈਣਾਂ ਨੂੰ ਭਾ ਲਓ ਜਿਹੜੀਆਂ ਬੀਬੀਆਂ ਰਾਹ 'ਚ ਖੜੀਆਂ ਮੱਥਾ ਟੇਕ ਰਹੀਆਂ ਇਹਨਾਂ ਨੂੰ ਇੱਥੇ ਹੀ ਭਾ ਲਓ ਰਾਹ ਵਿੱਚ ਤੇ ਚੰਗੀ ਗੱਲ, ਇੱਥੇ ਹੀ ਭਾ ਲਓ ਨਾਲੇ ਪੰਡਾਲ ਵਿੱਚ ਤੇ ਉਹ ਪਿੱਛੇ ਜਾ ਕੇ ਬਹਿਣਾ ਪਏਗਾ, ਇੱਥੇ ਰਾਹ 'ਚ ਹੀ ਬਹਿ ਜਾਣਗੀਆਂ ਨੇੜੇ। ਕਿਰਪਾ ਕਰਕੇ ਸਾਰੇ ਥੋੜ੍ਹਾ ਜਿਹਾ ਟਕਾ ਬਣਾਓ ਤਾਂ ਜੋ ਆਪਾਂ ਵਿਚਾਰ ਸ਼ੁਰੂ ਕਰੀਏ।
ਨਾਮ ਮੇਰਾ ਆਧਾਰੋ ਸੱਚਾ ਨਾਮ ਮੇਰਾ ਆਧਾਰੋ, 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 ਸੱਚ ਨਾਮ ਆਧਾਰ ਮੇਰਾ, ਸੱਚ ਨਾਮ ਆਧਾਰ ਮੇਰਾ, ਸੱਚ ਨਾਮ ਆਧਾਰ ਮੇਰਾ, ਸੱਚ ਨਾਮ ਆਧਾਰ, ਸੱਚ ਨਾਮ ਆਧਾਰ ਮੇਰਾ, ਸੱਚ ਨਾਮ ਆਧਾਰ ਮੇਰਾ,
ਜਿਨ ਭੁੱਖਾਂ ਸਭ ਗਵਾਈਆਂ, ਜਿਨ ਭੁੱਖਾਂ ਸਭ ਗਵਾਈਆਂ, ਜਿਨ ਭੁੱਖਾਂ ਸਭ ਗਵਾਈਆਂ, ਜਿਨ ਭੁੱਖਾਂ ਸਭ ਗਵਾਈਆਂ,
ਜਿਨ ਭੁੱਖਾਂ ਸਭ ਗਵਾਈਆਂ,
ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਜਿਨ ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਗਵਾਈਆਂ ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਗਵਾਈਆਂ
ਨਾਮ ਮੇਰਾ ਆਧਾਰੋ ਸੱਚਾ ਨਾਮ ਮੇਰਾ ਆਧਾਰੋ ਨਾਮ ਮੇਰਾ ਆਧਾਰੋ ਸੱਚਾ ਨਾਮ ਮੇਰਾ ਆਧਾਰੋ
ਨਾਮ ਮੇਰਾ ਆਧਾਰੋ ਸੱਚਾ ਨਾਮ ਮੇਰਾ ਆਧਾਰੋ ਨਾਮ ਮੇਰਾ ਆਧਾਰੋ ਸੱਚਾ ਨਾਮ ਮੇਰਾ ਆਧਾਰੋ ਨਾਮ ਮੇਰਾ ਆਧਾਰੋ ਸੱਚਾ ਨਾਮ ਮੇਰਾ ਆਧਾਰੋ ਨਾਮ ਮੇਰਾ ਆਧਾਰੋ ਸੱਚਾ ਨਾਮ ਮੇਰਾ ਆਧਾਰੋ
ਬਹਿ ਜਾਓ ਕਿਰਪਾ ਕਰਕੇ ਜਿਹੜੇ ਖੜੀਆਂ ਨਾ ਇੱਥੇ ਬਹਿ ਜਾਓ ਮੱਥਾ ਟੇਕ ਕੇ ਆ ਜਿਹੜੇ ਆ ਰਹੀਆਂ ਬੀਬੀ ਉਹ ਬੈਠੋ ਪਹਿਰੇਦਾਰ ਵੀਰ ਹੁਣ ਸੁਣੋ ਬਈ ਪਹਿਰੇਦਾਰ ਜਿਹੜੇ ਹੋ ਅੱਗੇ ਵਾਲੇ ਤੇ ਬਹਿ ਜਾਣਗੇ ਜਿੱਥੇ ਕਿ ਤੁਸੀਂ ਖੜੇ ਹੋ ਪਿੱਛੇ ਇੱਥੇ ਲਾਈਨ ਕਰੜੀ ਜੀ ਕਰਕੇ ਬੈਠੋ ਇਦੋਂ ਪਿੱਛੇ ਪਿੱਛੇ ਭਾਇਓ ਜਿਹੜੇ ਆਉਣਗੇ ਹੁਣ ਕਾਇਮ ਹੋ ਕੇ ਲਾਈਨ ਬਣਾ ਲਓ ਪੰਜ ਸੱਤ ਸਿੰਘ ਤਕੜੇ ਹੋ ਕੇ ਖੜੋ ਜਿਹੜੇ ਆਉਣ ਹੁਣ ਉਹਨਾਂ ਨੂੰ ਪਿੱਛੇ ਬਿਠਾਈ ਜਾਓ ਕਿਰਪਾ ਕਰਕੇ ਜਿੰਨੀ ਵੀ ਸੰਗਤ ਹੋਣ ਆਵੇ ਇੱਥੇ ਰਾਹ ਵਿੱਚ ਭਾਈ ਜਾਇਓ ਆ ਜਿਹੜੇ ਖੜੇ ਹੋ ਬੀਬੀ ਉਹ ਬਹਿ ਜਾਓ ਕਿਰਪਾ ਕਰਕੇ ਸਾਰੀਆਂ ਭੈਣਾਂ ਬੈਠੋ ਖੁੱਲੇ ਖੁੱਲੇ ਹੋ ਕੇ ਬੈਠੋ ਲਓ ਵੀ ਹੁਣ ਸੁਣੋ ਪਿਆਰਿਓ ਬੜੇ ਵੱਡੇ ਭੁਲੇਖੇ ਹੈ ਜਿਹੜੇ ਨਿਕਲਣੇ ਬੜੇ ਜ਼ਰੂਰੀ ਹੈ ਜਦੋਂ ਆਪਾਂ ਆ ਪੰਗਤੀ ਪੜ੍ਹੀ ਹੈ ਵਿਣ ਤੁਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੁੱਖ ਦੇ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ ਨਾਮ ਦੇ ਹੁਣ ਨਾਮ ਕੀ ਹੈ ਨਾਮ ਦੇ ਸਾਨੂੰ ਤੇ ਮਿਲਣਾ ਕਿਹਨੂੰ ਹੈ ਜੀ ਮਨ ਨੂੰ ਸਰੀਰ ਨੂੰ ਤੇ ਮਿਲਣਾ ਨਹੀਂ ਕੋਈ ਝੋਲੀ ਨਹੀਂ ਅੱਡਣੀ ਝੋਲੀ ਚ ਪਵਾ ਲਾਂਗੇ ਇੱਦਾਂ ਤੇ ਹੈ ਨਹੀਂ ਮਨ ਨਾਮ ਮਿਲਣਾ ਹੈ ਮਨ ਨੂੰ ਤੇ ਨਾਮ ਹੈ ਗਿਆਨ ਸਮਝ ਨਾਮ ਦਾ ਅਸਲ ਅਰਥ ਹੈ ਅਕਲ ਗਿਆਨ ਗੁਰੂ ਕਾਹਦਾ ਨਾਮ ਦਏਗਾ ਅਕਲ ਦਾ ਗਿਆਨ ਗਿਆਨ ਹੀ ਦਏਗਾ ਜਦੋਂ ਅਸੀਂ ਗਿਆਨ ਨੂੰ ਗੁਰੂ ਕਹਿੰਦੇ ਹਾਂ ਕਿ ਸਿੱਖਾਂ ਦਾ ਗੁਰੂ ਹੈ ਗਿਆਨ ਤੇ ਸ਼ਬਦ ਦੁਆਰਾ ਸਾਨੂੰ ਮਿਲ ਰਿਹਾ ਜਾਂ ਸ਼ਬਦ ਦੁਆਰਾ ਮਿਲਿਆ ਜਿੰਨਾ ਵੀ ਗਿਆਨ ਦੁਨੀਆਂ ਵਿੱਚ ਦਿੱਤਾ ਜਾਂਦਾ ਹੈ ਉਹ ਸ਼ਬਦ ਦੁਆਰਾ ਹੀ ਮਿਲਦਾ ਤਾਂ ਕਰਕੇ ਅਸੀਂ ਸ਼ਬਦ ਗੁਰੂ ਵੀ ਕਹਿ ਦਿੰਦੇ ਹੁਣ ਧਿਆਨ ਨਾਲ ਸਮਝਿਓ ਮੇਰਿਓ ਵੀਰੋ ਭਾਈਓ ਨਾਮ ਨੇ ਸਾਰਾ ਕੁਝ ਬਣਾਇਆ ਨਾਮ ਮਤਲਬ ਪਰਮਾਤਮਾ ਜੇਤਾ ਕੀਤਾ ਤੇਤਾ ਨਾਉ ਬਿਨ ਨਾਮੈ ਨਾਹੀ ਨਾਮ ਬਿਨਾ ਇੱਥੇ ਕੋਈ ਥਾਂ ਨਹੀਂ ਫਿਰ ਨਾਮ ਦਾ ਮਤਲਬ ਹੋਇਆ ਰੱਬ ਪਰਮਾਤਮਾ ਬਿਨਾ ਕੋਈ ਥਾਂ ਨਹੀਂ ਇਹ ਤੇ ਗੱਲ ਸਿੱਧੀ ਹੈ ਦੂਜੀ ਗੱਲ ਹੈ ਕਿ ਨਾਮ ਜਿਹੜਾ ਹੈ ਨਾ ਪਹਿਰੇਦਾਰ ਜਿਹੜੇ ਆ ਜਿਹੜੇ ਖੜੇ ਸੀ ਰਾਹ ਚ ਉੱਥੇ ਉੱਥੇ ਪਿੱਛੇ ਜਿੱਥੇ ਦੋ ਤਿੰਨ ਹੋਰ ਉੱਥੇ ਬਹਿ ਜਾਓ ਤਾਂ ਜੋ ਉੱਥੋਂ ਕੋਈ ਅੱਗੇ ਨਾ ਆਵੇ ਪਿੱਛੇ ਬੈਠੀ ਜਾਣ ਜਿਹੜਾ ਵੀ ਕੋਈ ਆਵੇ ਪਹਿਰੇਦਾਰ ਕਾਇਮ ਜੇ ਹੋ ਕੇ ਨਾ ਕੋਈ ਜਗ੍ਹਾ ਖਾਲੀ ਇੱਥੇ ਇੱਥੇ ਹੀ ਲਾਈਨ ਬਣਾ ਲਓ ਬਸ ਸਿੱਧੇ ਆ ਇੱਧਰਲੇ ਪਾਸੇ ਵੀ ਬੈਠੋ ਆ ਵੀ ਖਾਲੀ ਹੈ ਇੱਧਰ ਲਓ ਵੀ ਹੁਣ ਧਿਆਨ ਰੱਖਿਓ ਇੱਕ ਤੇ ਨਾਮ ਆਪਾਂ ਸਮਝ ਲਿਆ ਵੀ ਹਰ ਜਗ੍ਹਾ ਹੀ ਹੈ ਉਹ ਹੈ ਰੱਬ ਦੀ ਹੋਂਦ ਹੁਣ ਕਾਨੂੰਨ ਹੈ ਜਿਹੜਾ ਇੰਡੀਆ ਦਾ ਦੱਸੋ ਇੰਡੀਆ ਸਾਰੇ ਵਿੱਚ ਹੈ ਨਾ ਇੰਡੀਆ ਦਾ ਕਾਨੂੰਨ ਕਾਹਦੇ ਸਿਰ ਤੇ ਚੱਲਦਾ ਇਹ ਇੰਡੀਆ ਤਾਂ ਹੀ ਚੱਲਦਾ ਵੀ ਇੰਡੀਆ ਦੇ ਵਿੱਚ ਕੋਈ ਕਾਨੂੰਨ ਹੈ ਨਿਯਮ ਨੇ ਜਿਹੜੇ ਨਿਯਮ ਨੇ ਇਹਨਾਂ ਨੂੰ ਵੀ ਅਸੀਂ ਨਾਮ ਕਹੀਏ ਜਿਹਦੇ ਨਿਯਮਾਂ ਦੇ ਸਹਾਰੇ ਹੀ ਸਾਰਾ ਕੁਝ ਚੱਲਦਾ ਧਰਤੀ ਘੁੰਮਦੀ ਹੈ ਚੰਦਰਮਾ ਘੁੰਮ ਰਿਹਾ ਇੱਕ ਦੂਜੇ ਵਿੱਚ ਟਕਰਾਉਂਦੇ ਨਹੀਂ ਇਹ ਸਾਰੇ ਦਾ ਸਾਰਾ ਇੱਕ ਰੱਬ ਦੇ ਬਣਾਏ ਨਿਯਮਾਂ ਕਰਕੇ ਜਿਹਨੂੰ ਅਸੀਂ ਕਾਨੂੰਨ ਕਹਿੰਦੇ ਨੇ ਰੱਬ ਦੇ ਨਿਯਮ ਇਹਨਾਂ ਨੂੰ ਆਪਾਂ ਨਾਮ ਕਹਿ ਸਕਦੇ ਹਾਂ ਨਾਮ ਕੇ ਧਾਰੇ ਸਗਲੇ ਜਗਤ ਨਾਮ ਕੇ ਧਾਰੇ ਅਖੰਡ ਬ੍ਰਹਿਮੰਡ ਨਾਮ ਦੇ ਸਹਾਰੇ ਨੇ ਨਾ, ਨਾਮ ਕਰਕੇ ਇਹ ਸਾਰੇ ਨਾਮ ਮਤਲਬ ਨਿਯਮ, ਨਾਮ ਨੂੰ ਨਿਯਮ ਵੀ ਆਪਾਂ ਕਹਿ ਸਕਦੇ। ਅੱਛਾ ਜੀ, ਜਿਹੜਾ ਨਾਮ ਇੱਥੇ ਮੰਗਿਆ ਜਾ ਰਿਹਾ ਵੀ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਇਹ ਜਿਹੜੀ ਮਨ ਦੀ ਭੁੱਖ ਜਿਹੜੇ ਨਾਮ ਨਾਲ ਉਤਰਦੀ ਹੈ ਉਹ ਹੈ ਜੀ ਗਿਆਨ ਅਕਲ। ਗੁਰਬਾਣੀ ਚ ਆਉਂਦਾ ਹੈ ਸਭ ਤੇ ਉੱਤਮ ਹਰ ਕੀ ਕਥਾ, ਸਾਰਿਆਂ ਤੋਂ ਉੱਤਮ ਕੀ ਹੈ? ਪਰਮਾਤਮਾ ਦੀ ਗੱਲਬਾਤ ਕਰਨੀ, ਪਰਮਾਤਮਾ ਦੀ ਵਡਿਆਈ ਸਿਫਤ ਸਲਾਹ ਕਰਨੀ, ਉਹਦੇ ਨਿਯਮਾਂ ਬਾਰੇ ਗੱਲ ਕਰਨੀ, ਸਭ ਤੇ ਉੱਤਮ ਉੱਤਮ ਹਰ ਕੀ ਕਥਾ। ਅਗਲੀ ਪੰਕਤੀ ਚ ਕੀ ਲਿਖਿਆ? ਕੀ ਸੁਣਨਾ? ਨਾਮ ਸੁਣਤ ਦਰਦ ਦੁੱਖ ਲਥਾ। ਨਾਮ ਦਾ ਅਰਥ ਹੈ ਪਹਿਲੀ ਪੰਕਤੀ ਚ ਲਿਖਿਆ, ਕਥਾ ਸੁਣਨੀ ਮਤਲਬ ਗਿਆਨ ਲੈਣਾ, ਕਥਾ ਸੁਣਨੀ ਮਤਲਬ ਅਕਲ ਲੈਣੀ। ਤੇ ਦੂਜੀ ਪੰਕਤੀ ਵਿੱਚ ਉਸੇ ਨਾਮ ਨੂੰ ਉਸੇ ਕਥਾ ਨੂੰ ਕੀ ਕਿਹਾ? ਨਾਮ। ਫਿਰ ਮੈਂ ਬੇਨਤੀ ਕਰਦਾ, ਜਦੋਂ ਆਪਾਂ ਸਾਰੇ ਭੈਣ ਭਰਾ ਐਦਾਂ ਬਹਿ ਕੇ ਗਿਆਨ ਲੈ ਰਹੇ ਹਾਂ ਤੇ ਸਮਝ ਲਓ ਨਾਮ ਲੈ ਰਹੇ ਹਾਂ। ਜਿਹੜਾ ਨਾਮ ਜਿਹੜਾ ਗਿਆਨ ਮਿਲ ਰਿਹਾ ਹੈ ਇਸ ਗਿਆਨ ਨੂੰ ਮਨ 'ਚ ਵਸਾ ਲੈਣਾ। ਸੁਣੋ ਬਈ, ਗਿਆਨ ਨੂੰ ਮਨ 'ਚ ਵਸਾ ਲੈਣਾ ਮਤਲਬ ਕੀ ਵਸਾ ਲੈਣਾ? ਨਾਮ। ਇਸ ਗਿਆਨ ਨਾਲ ਜੁੜੇ ਰਹਿਣਾ ਮਤਲਬ ਕਾਹਦੇ ਨਾਲ ਜੁੜੇ ਰਹਿਣਾ? ਨਾਮ ਨਾਲ। ਇਹ ਦਿੱਤਾ ਹੋਇਆ ਗੁਰੂ ਦਾ ਗਿਆਨ ਕਦੇ ਭੁੱਲੇ ਨਾ, ਇਹਨੂੰ ਕਹਿੰਦੇ ਨੇ ਨਾਮ ਕਦੇ ਭੁੱਲੇ ਨਾ। ਇਹਨਾਂ ਬਚਨਾਂ ਨੂੰ ਗਿਆਨ ਤੇ ਚੱਲਣਾ ਭਾਵ ਨਾਮ ਦੇ ਲੜ ਲੱਗਣਾ, ਬੰਦਾ ਨਾਮ ਦੀ ਦਾਤ ਮਿਲ ਗਈ, ਅਕਲ ਆ ਗਈ, ਸਮਝ ਆ ਗਈ, ਇਹਨੂੰ ਜ਼ਿੰਦਗੀ ਜਿਉਣ ਦਾ ਭਾਈ ਚੱਜ ਆ ਗਿਆ। ਫਿਰ ਧਿਆਨ ਚ ਰੱਖਿਓ, ਆਪਾਂ ਪੜ੍ਹਦੇ ਹਾਂ ਨਾ, ਸਾਚਾ ਨਾਮ ਮੇਰਾ ਆਧਾਰੋ, ਮੇਰਿਆ ਰੱਬਾ ਤੇਰੀ ਜਿਹੜੀ ਅਕਲ ਹੈ ਨਾ, ਦਿੱਤਾ ਹੋਇਆ ਗਿਆਨ ਹੈ ਜਿਹੜਾ, ਇਹੀ ਮੇਰੀ ਖੁਰਾਕ ਹੈ। ਆਧਾਰ ਮਤਲਬ ਖੁਰਾਕ, ਸਰੀਰ ਦੀ ਖੁਰਾਕ ਦਾਲ ਰੋਟੀਆਂ, ਪ੍ਰਸ਼ਾਦਾ, ਖੀਰ ਪੂੜੇ, ਜੋ ਮਰਜ਼ੀ ਖਾ ਲਓ, ਸਰੀਰ ਦੀ ਖੁਰਾਕ ਹੈ। ਪਰ ਮੇਰਾ ਜਿਹੜਾ ਮਨ ਹੈ, ਮਨ ਦੀ ਖੁਰਾਕ ਹੈ ਗਿਆਨ, ਅਕਲ, ਸਮਝ, ਚੰਗੇ ਚੰਗੇ ਵਿਚਾਰ, ਇਹ ਮੇਰੀ ਖੁਰਾਕ ਹੈ। ਜਦੋਂ ਆਪਾਂ ਕਹਿੰਦੇ ਹਾਂ ਸਾਚਾ ਨਾਮ ਮਤਲਬ ਸਹੀ, ਜਿਹੜਾ ਸਹੀ ਗਿਆਨ ਹੈ ਇਹ ਮੇਰੀ ਖੁਰਾਕ ਬਣ ਗਿਆ। ਮੈਂ ਰੋਜ਼ ਸਿੱਖਣਾ ਚਾਹੁੰਦਾ ਨਵੇਂ ਤੋਂ ਨਵਾਂ ਕੁਛ, ਜ਼ਿੰਦਗੀ ਵਿੱਚ ਨਵੇਂ ਨਵੇਂ ਐਕਸਪੈਰੀਮੈਂਟ ਹੋਣ, ਤਜਰਬੇ ਹੋਣ ਮੇਰੇ, ਮੈਂ ਨਵੇਂ ਤੋਂ ਨਵਾਂ ਗਿਆਨ ਲਵਾਂ। ਇਹਨੂੰ ਕਹਿੰਦੇ ਹੈ ਸਾਚਾ ਨਾਮ ਮੇਰਾ ਆਧਾਰੋ, ਚੰਗਾ ਜਿਹੜਾ ਗਿਆਨ ਹੈ ਮੇਰੀ ਖੁਰਾਕ ਹੀ ਬਣ ਗਿਆ ਹੁਣ ਤੇ ਨਾ। ਜਿਵੇਂ ਕਈ ਵਾਰੀ ਸੁਣੋ, ਕਈ ਵਾਰੀ ਕਈ ਬੰਦੇ ਕਹਿੰਦੇ ਵੀ ਫਲਾਣਾ ਨਾਟਕ ਤੇ ਮੇਰੀ ਖੁਰਾਕ ਹੈ, ਮੈਂ ਇਹਨੇ ਨਾ ਵੇਖਾਂ ਤੇ ਮਰ ਜਾਣ। ਕਈ ਬੀਬੀਆਂ ਨਾ ਨਾਟਕ ਵੇਖਦੀਆਂ, ਰੋਜ਼ ਟੈਲੀਵਿਜ਼ਨਾਂ 'ਚ ਵੇਖਦੀਆਂ ਵੀ ਜੇ ਮੇਰੇ ਵਾਲਾ ਨਾਟਕ ਨਾ ਵੇਖਾਂ ਤੇ ਮੈਨੂੰ ਤੇ ਬੜਾ ਔਖਾ ਲੱਗਦਾ ਹੈ। ਕਈ ਬੀਬੀਆਂ ਇੰਨਾ ਨਾਟਕ ਵੇਖਦੀਆਂ ਰੋਜ਼ ਵੀ ਜੇ ਮੇਰੇ ਵਾਲਾ ਨਾਟਕ ਮੈਂ ਨਾ ਵੇਖਾਂ ਤੇ ਮੇਰਾ ਤੇ ਮਨ ਕਾਲਾ ਪੈਂਦਾ ਵੀ ਅੱਜ ਕੀ ਹੋਇਆ ਹੋਵੇਗਾ। ਲਾਈਟ ਭੱਜ ਗਈ, ਲਾਈਟ ਹੈ ਨਹੀਂ ਸੀ, ਅੱਜ ਵਾਲਾ ਨਾਟਕ ਲੰਘ ਗਿਆ, ਮੈਨੂੰ ਤੇ ਚਿੰਤਾ ਪੈ ਗਈ ਵੀ ਅੱਜ ਕੀ ਬਣਿਆ ਹੋਣਾ, ਵੀ ਨਾਟਕ ਮੇਰੀ ਖੁਰਾਕ ਬਣ ਗਿਆ। ਇੱਧਰ ਸੁਣੋ ਵੀ ਧਿਆਨ ਨਾਲ ਗੱਲ, ਨਾਟਕ ਵੇਖਣਾ ਮੇਰੀ ਖੁਰਾਕ ਬਣ ਗਿਆ। ਕਈ ਬੰਦੇ ਕਹਿੰਦੇ ਵੀ ਫਲਾਣਾ ਐਕਟਰ ਦੀ ਫਿਲਮ ਹੈ ਜਿਹੜੀ ਜਦੋਂ ਆਵੇ, ਮੈਂ ਫਿਰ ਕਹਿੰਦਾ ਵੀ ਮੈਂ ਤੇ ਪਹਿਲਾਂ ਹੀ ਦੇਣ ਹੀ ਜਾ ਕੇ ਦੇਖ ਕੇ ਆਉਂਦਾ, ਉਹ ਮੇਰੀ ਕੀ ਬਣ ਗਿਆ, ਖੁਰਾਕ ਹੀ ਬਣ ਗਿਆ, ਮੈਂ ਨਹੀਂ ਭੱਜ। ਹੁਣ ਕਈ ਕਹਿੰਦੇ ਯਾਰ ਜੇ ਭੁੱਕੀ ਦਾ ਚਮਚਾ ਨਾ ਮਿਲੇ ਮੈਂ ਨਹੀਂ ਭੱਜਦਾ, ਇਹ ਤੇ ਮੇਰੀ ਖੁਰਾਕ ਹੀ ਬਣ, ਆਧਾਰ ਹੀ ਹੈ ਮੇਰਾ ਤੇ, ਮੈਂ ਕੀ ਕਰਾਂ। ਕਈ ਕਹਿੰਦੇ ਫੀਮ ਬਿਨਾ ਮੈਂ ਨਹੀਂ ਭੱਜਦਾ, ਕਈ ਕਹਿੰਦੇ ਮੈਂ ਅਧੀਆ ਪੌਵਾ ਲਾਏ ਬਿਨਾ ਸੌ ਨਹੀਂ ਸਕਦਾ, ਮੇਰੀ ਤੇ ਇਹ ਖੁਰਾਕ ਬਣ ਗਿਆ। ਇਹ ਪਹਿਰੇਦਾਰ ਕਿੱਧਰ ਗਏ ਬਈ? ਪਹਿਰੇਦਾਰੋ ਵੀਰੋ ਇੱਧਰ ਵੀ ਬੈਠੋ, ਹਾਂ ਆਹ ਖਾਲੀ ਜਗ੍ਹਾ ਛੱਡੀ ਹੈ ਤੁਸੀਂ, ਮੈਂ ਤਾਂ ਹੀ ਤੁਹਾਨੂੰ ਇੱਥੋਂ ਵੀ ਕਹਿ ਰਿਹਾ ਸੀ। ਧਿਆਨ ਰੱਖਿਓ ਹੁਣ ਕਾਇਮ ਹੋ ਕੇ ਵੀਰੋ, ਤੁਹਾਡੀ ਸੇਵਾ ਵਧੀਆ ਪਰ ਕਾਇਮ ਰਿਹੋ, ਹੁਣ ਪਿੱਛੇ ਉੱਥੇ ਹੀ ਪਿੱਛੇ ਹੀ ਜਿਹੜਾ ਆਵੇ ਉੱਥੇ ਹੀ ਭਾਈ ਜਾਈ ਲੋ। ਇੱਧਰ ਸੁਣਿਓ ਵੀ ਹੁਣ ਫਿਰ ਸੁਣਿਓ, ਵੀ ਬੰਦਾ ਕਹਿੰਦਾ ਵੀ ਮੇਰੀ ਤੇ ਖੁਰਾਕ ਬਣ ਗਿਆ, ਭੋਜਨ ਬਣ ਗਿਆ। ਇਸੇ ਤਰ੍ਹਾਂ ਰੱਬ ਦੀ ਕੀਰਤੀ ਕਰਨੀ, ਅਖੰਡ ਕੀਰਤਨ, ਤਿੰਨ ਭੋਜਨ, ਇਹ ਖੁਰਾਕ ਬਣ ਗਿਆ। ਤੇ ਜਿਹੜਾ ਗਿਆਨ ਲੈਣਾ ਹੈ, ਅਕਲ ਲੈਣੀ ਹੈ, ਪਹਿਰੇਦਾਰ ਵੀਰ ਜਿਹੜੇ ਖੜੇ ਹੋ, ਖੜਨ ਦੀ ਲੋੜ ਨਹੀਂ, ਬਹਿ ਜਾਓ, ਜਿਹੜਾ ਆਵੇ ਬਸ ਮੜ ਜਾ, ਪਿੱਛੇ ਧਿਆਨ ਰੱਖਿਓ, ਪਿੱਛੇ ਮਾੜਾ ਮਾੜਾ ਵੇਖੀ ਜਾਇਆ ਕਰੋ, ਜਿਹੜਾ ਆਵੇ ਉੱਥੇ ਹੀ ਭਾ ਲਿਆ ਕਰੋ ਵੀ ਭਰਾਵਾ ਬਹਿ ਜਾ। ਹੁਣ ਫਿਰ ਸੁਣਿਓ, ਸਾਚਾ ਨਾਮ ਮੇਰਾ ਆਧਾਰੋ। ਸਾਚਾ ਨਾਮ ਮਤਲਬ ਸੱਚਾ ਗਿਆਨ, ਸਹੀ ਗੱਲਾਂ, ਚੰਗਾ ਗਿਆਨ, ਚੰਗੀ ਚੰਗੀ ਸਿੱਖਿਆ, ਚੰਗੀ ਚੰਗੀ ਸਿੱਖਿਆ, ਇਹ ਮੇਰੀ ਖੁਰਾਕ ਬਣ ਗਈ, ਬਣ ਜੇ। ਅਸੀਂ ਲਈ ਹੈ ਨਾ ਖੁਰਾਕ, ਹੁਣ ਵੇਖੋ, ਹਲਾਂ ਨਾਲ ਵਾਹੁੰਦੇ ਸੀ, ਬਲਦ ਹੁੰਦੇ ਸੀ, ਪੰਜਾਲੀਆਂ ਕਿਵੇਂ ਵੇਖੋ, ਹਲ ਵਾਹੁਣੇ, ਪੰਜਾਲੀ ਪਾਉਣੀ। ਹੁਣ ਜਦੋਂ ਚੰਗਾ ਗਿਆਨ ਆਇਆ, ਮਤਲਬ ਟਰੈਕਟਰ ਆਏ, ਸਹੀ ਗੱਲ ਆਈ, ਸੌਖਾ ਆਇਆ, ਤੇ ਆਪਾਂ ਹੁਣ ਗਿਆਨ ਲੈ ਲਿਆ, ਸਮਝ ਲੈ ਲਈ। ਪਹਿਲਾਂ ਤੁਰ ਤੋਂ ਜਾਂਦੇ ਸੀ, ਫਿਰ ਸਾਈਕਲ ਆਇਆ, ਆਪਾਂ ਸਾਈਕਲ ਲੈ ਲਏ, ਸੌਖੇ ਹੋ ਗਏ, ਚੰਗਾ ਹੋਇਆ। ਹੁਣ ਮੋਟਰਸਾਈਕਲ ਆ ਗਏ, ਹੁਣ ਉਹ ਲੈ ਲਏ, ਹੌਲੀ ਹੌਲੀ ਗੱਡੀਆਂ ਆ ਗਈਆਂ, ਸਹੂਲਤਾਂ ਆ ਗਈਆਂ, ਸੌਖਾ ਹੋ ਗਿਆ। ਜਿਹੜਾ ਚੰਗਾ ਹੈ, ਜਿਹਦਾ ਫਾਇਦਾ ਹੈ ਸਮਾਜ ਨੂੰ, ਜਿਹਦਾ ਫਾਇਦਾ ਹੋਵੇ, ਮੈਨੂੰ ਫਾਇਦਾ ਹੋਵੇ, ਮੇਰੇ ਪਰਿਵਾਰ ਨੂੰ ਫਾਇਦਾ ਹੋਵੇ, ਮੈਂ ਜਿਸ ਸਮਾਜ ਵਿੱਚ ਰਹਿੰਦਾ ਉਸ ਸਮਾਜ ਨੂੰ ਵੀ ਫਾਇਦਾ ਹੋਵੇ, ਉਹ ਗਿਆਨ, ਸਹੀ ਗਿਆਨ, ਜਿਹਦਾ ਨੁਕਸਾਨ ਨਾ ਹੋਵੇ ਕੋਈ, ਫਾਇਦਾ ਹੋਵੇ, ਉਹ ਅਸੀਂ ਲਈ ਲਈ। ਹੁਣ ਫਿਰ ਬੇਨਤੀ ਕਰਦਾ, ਹੁਣ ਵੇਖੋ, ਬੇਅਕਲੀਆਂ ਸੀ, ਮੂਰਖ ਸੀ ਮੈਂ, ਸਮਝ ਨਹੀਂ ਸੀ, ਤੇ ਜਿਵੇਂ ਜਿਵੇਂ ਮੈਨੂੰ ਗਿਆਨ ਹੋਇਆ, ਆਪਾਂ ਇਦਾਂ ਕਹਿ ਸਮਝਣਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਸੱਚਾ ਗਿਆਨ ਜਦੋਂ ਮੇਰੀ ਖੁਰਾਕ ਬਣ ਗਿਆ, ਸਾਚ ਨਾਮ ਆਧਾਰ ਮੇਰਾ, ਮੈਂ ਸਮਝ ਲੈਂਦਾ ਰਿਹਾ, ਲੈਂਦਾ ਰਿਹਾ, ਫਿਰ ਜਿਨ ਭੁੱਖਾਂ ਸਭ ਗਵਾਈਆਂ, ਮੇਰੇ ਮਨ ਨੂੰ ਭੁੱਖਾਂ ਬੜੀਆਂ ਲੱਗੀਆਂ ਰਹਿੰਦੀਆਂ ਸੀ, ਕਈ ਤਰ੍ਹਾਂ ਦੀ ਭੁੱਖ ਮੈਨੂੰ ਲੱਗਦੀ ਸੀ, ਕਦੇ ਘਰ ਵਾਲੀ ਹੈ ਚੰਗੀ ਭਲੀ, ਪਰ ਫਿਰ ਵੀ ਕਾਮ ਵਿੱਚ ਅੰਨਾ ਹੋ ਕੇ ਜੀ ਕਰਦਾ ਸੀ ਕਿਤੇ ਹੋਰ ਜਾਈਏ, ਇਹ ਵੀ ਭੁੱਖ ਹੁਣ ਖਤਮ ਹੋ ਗਈ, ਅਕਲ ਆ ਗਈ, ਮੈਨੂੰ ਇਹ ਗਿਆਨ ਦਿੱਤਾ ਹੈ, ਅਕਲ ਦਿੱਤੀ ਮੇਰੇ ਗੁਰੂ ਨੇ, ਮੇਰੇ ਗੁਰੂ ਸਾਹਿਬ ਨੇ ਮੈਨੂੰ ਸਮਝਾਇਆ ਵੀ ਜੈਸਾ ਸੰਗ ਬਿਸੀਅਰ ਸਿਉ ਹੈ ਰੇ ਤੈਸੋ ਹੀਏ ਪਰਗ੍ਰਹਿ। ਇਹ ਪਰਗ੍ਰਹਿ ਜਾਣਾ ਗਲਤ ਹੈ, ਮੈਨੂੰ ਅਕਲ ਦਿੱਤੀ ਹੈ, ਜਿੱਦੇ ਤੋਂ ਮੈਨੂੰ ਅਕਲ ਦਿੱਤੀ ਹੈ, ਹੁਣ ਮੈਨੂੰ ਇਹ ਮੇਰੇ ਮਨ ਦੀ ਇਹ ਜਿਹੜੀ ਭੁੱਖ ਹੈ ਮਰ ਗਈ, ਸਮਝ ਆ ਗਈ ਮੇਰੀ, ਮੈਂ ਇਹ ਗਿਆਨ, ਮੈਂ ਇਹ ਅਕਲ ਲੈ ਲਈ, ਗਿਆਨ ਮੇਰੀ ਖੁਰਾਕ ਬਣ ਗਿਆ, ਮੈਨੂੰ ਕੋਈ ਚੰਗੀ ਗੱਲ ਸਮਝਾਓ ਮੈਂ ਮੰਨਾਂਗਾ, ਮੈਨੂੰ ਕੋਈ ਸੋਹਣੀ ਗੱਲ ਦੱਸੋ, ਸੱਚੀ ਗੱਲ ਦੱਸਿਓ, ਮੈਂ ਉਹਨੂੰ ਜ਼ਰੂਰ ਮੰਨਾਂਗਾ, ਖੁਰਾਕ ਬਣਾ ਬਣ ਗਿਆ, ਮੈਂ ਨਵੇਂ ਤੋਂ ਨਵਾਂ ਸਿੱਖਣਾ ਚਾਹੁੰਦਾ, ਮੈਨੂੰ ਸੇਧ ਦਿਓ, ਵਧੀਆ ਤੋਂ ਵਧੀਆ ਸੇਧ ਦਿਓ, ਮੈਨੂੰ ਚੰਗੀ ਤੋਂ ਚੰਗੀ ਸੇਧ ਦਿਓ, ਇਹ ਖੁਰਾਕ ਬਣ ਗਈ ਸਾਡੀ। ਐ ਹੁਣ ਵੇਖੋ, ਜਿਵੇਂ ਜਿਵੇਂ ਸਾਡੇ ਸਮਝ ਆਈ ਜਾਂਦੀ ਹੈ, ਸਾਡੀਆਂ ਭੁੱਖਾਂ ਮਰੀ ਜਾਂਦੀਆਂ। ਨਾ ਲੋਭ, ਲੋਭ ਬਾਰੇ ਜਦੋਂ ਮੈਨੂੰ ਮੇਰੇ ਗੁਰੂ ਸਾਹਿਬ ਨੇ ਦੱਸਿਆ ਵੀ ਲੋਭੀ ਬੰਦਾ ਹਲਕੇ ਕੁੱਤੇ ਵਾਂਗੂ ਭਟਕਦਾ ਰਹਿੰਦਾ ਹੈ, ਮੈਨੂੰ ਇਹ ਵੀ ਭੁੱਖ ਲੱਗੀ ਰਹਿੰਦੀ ਸੀ, ਉਹ ਵੀ ਖਤਮ ਹੋ ਗਈ। ਹੁਣ ਮੋਹ ਵਿੱਚ ਮੈਂ ਫਸਿਆ ਹੋਇਆ ਸੀ, ਮੋਹ ਦੇ ਚਿੱਕੜ 'ਚ ਡੁੱਬਿਆ ਸੀ, ਜਦੋਂ ਮੈਨੂੰ ਗੁਰੂ ਨੇ ਗਿਆਨ ਦਿੱਤਾ, ਮੋਹ 'ਚੋਂ ਵੀ ਨਿਕਲ ਗਿਆ। ਫਿਰ ਹੰਕਾਰ ਵੀ ਚੜ੍ਹਦਾ ਸੀ ਦਿਮਾਗ ਨੂੰ ਵੀ ਮੇਰੇ ਵਰਗਾ ਕਿਹੜਾ, ਮੇਰੇ ਵਰਗਾ ਕਿਹੜਾ। ਹੁਣ ਜਦੋਂ ਤੋਂ ਗੁਰੂ ਨੇ ਗਿਆਨ ਦੇ ਥੌੜੇ ਮਾਰੇ ਹੈ, ਮੇਰੇ ਇਹ ਵੀ ਚਿੱਬ ਜੇ ਨਿਕਲ ਗਏ। ਗਿਆਨ ਦਿੱਤਾ, ਅਕਲ ਦਿੱਤੀ, ਗਿਆਨ ਦੇ ਥੌੜੇ ਮਾਰ ਮਾਰ ਕੇ ਮੈਨੂੰ ਸੈੱਟ ਕਰਤਾ, ਚਿੱਬ ਕੱਢਤੇ ਮੇਰੇ, ਮੈਨੂੰ ਮੂਰਖ ਨੂੰ ਸਮਝ ਦੇ ਦਿੱਤੀ। ਇਹਨੂੰ ਕਹਿੰਦੇ ਹੈ ਜੀ ਨਾਮ ਮਿਲਣਾ, ਅਕਲ ਮਿਲਣੀ, ਸਮਝ ਮਿਲਣੀ। ਤੇ ਅਕਲ ਹੋਣ ਕਰਕੇ ਭੁੱਖ ਮਰ ਗਈ, ਮਨ ਵਿੱਚ ਮੈਲ ਪਈ ਸੀ। ਮੈਲ ਕਾਹਦੀ ਸੀ? ਵਿਕਾਰਾਂ ਦੀ, ਭੈੜੇ ਖਿਆਲ, ਭੈੜੀ ਸੋਚ। ਤੇ ਗੁਰੂ ਨੇ ਗਿਆਨ ਦੇ ਕੇ ਸਾਰੀ ਭੈੜੇ ਖਿਆਲ ਕੱਢਤੇ, ਅਕਲ ਦੇ ਕੇ। ਨਾਮ ਨੂੰ ਅਕਲ ਸਮਝਿਓ, ਗਿਆਨ ਦਿੱਤਾ ਤੇ ਮਤ, ਆ ਮਤ ਵਿੱਚ ਬਹੁਤ ਭੈੜੇ ਭੈੜੇ ਖਿਆਲ ਸੀ, ਯਾਰਾਂ ਬੇਲੀਆਂ ਨੇ ਪੁੱਠੀਆਂ ਪੱਟੀਆਂ ਪੜਾਈਆਂ ਹੋਈਆਂ ਸੀ, मेरे दोस्तां मित्रां ने मैनूं भैड़ी सोच दित्ती सी जदों मैनूं अकल आई ज्ञान मिलिया ते मेरे भैड़े विचार जिहड़े निकल गए मेरी मत साफ हो गई शुद्ध हो गई इहनूं कहिंदे ऐ भरीए हथ पैर तन दे पानी धोतै उतर सखे ਜਦੋਂ ਦੇਹ ਮੈਲੀ ਹੋ ਜੇ ਸਰੀਰ ਮੈਲਾ ਹੋ ਜੇ ਤੇ ਪਾਣੀ ਨਾਲ ਇਹਨੂੰ ਸਾਫ਼ ਕਰ ਲਈਦਾ ਹੈ ਤੇ ਜੇ ਕੱਪੜਾ ਮੈਲਾ ਹੋ ਜੇ ਫਿਰ ਕੱਲੇ ਪਾਣੀ ਨਾਲ ਨਹੀਂ ਨਾ ਹੁੰਦਾ ਮੂਤ ਪਲੀਤੀ ਕੱਪੜ ਹੋਏ ਉਹ ਕਾਹਦੇ ਨਾਲ ਹੁੰਦਾ ਬੋਲੋ ਦੇ ਸਾਬੂਨ ਲਈਏ ਉਹ ਧੋਏ ਹੁਣ ਪਾਣੀ ਤੇ ਸਾਬਣ ਸਰੀਰ ਨੂੰ ਸਾਫ਼ ਕਰ ਲਿਆ ਪਾਣੀ ਨਾਲ ਕੱਪੜਾ ਸਾਫ਼ ਕਰ ਲਿਆ ਸਾਬਣ ਨਾਲ ਤੇ ਜਦੋਂ ਗੱਲ ਆਈ ਮੱਤ ਦੀ ਭਰੀਏ ਮੱਤ ਪਾਪਾਂ ਕੈ ਸੰਗ ਭੈੜੇ ਖਿਆਲ ਪੈਦਾ ਹੋ ਗਏ ਜਦੋਂ ਭੈੜੇ ਖਿਆਲ ਆਉਣਗੇ ਫਿਰ ਕਰਮ ਵੀ ਭੈੜੇ ਹੋਣਗੇ ਜਦੋਂ ਮੇਰੇ ਵਿਚਾਰ ਮਾੜੇ ਆਉਣਗੇ ਜਿਹੜਾ ਬੰਦਾ ਚੋਰੀ ਕਰਨ ਚੱਲਿਆ ਪਹਿਲਾਂ ਚੋਰੀ ਦਾ ਕੀ ਆਉਂਦਾ ਭਲਾ ਅੰਦਰ ਖਿਆਲ ਵਿਚਾਰ ਆਉਂਦਾ ਭੈੜਾ ਵਿਚਾਰ ਮੈਲ ਹੈ ਆਹ ਮੈਲ ਕਿੱਥੋਂ ਆ ਗਈ ਮੇਰੇ ਅੰਦਰ ਆ ਮੈਲ ਕਿੱਥੋਂ ਆ ਗਈ ਐਦਾਂ ਸਮਝਣਾ ਵੀ ਮੈਂ ਬਾਹਰ ਇੱਕ ਜੁੱਤੀ ਵੇਖ ਕੇ ਆਇਆ ਬੜੀ ਸੋਹਣੀ ਜੁੱਤੀ ਆ ਮੈਨੂੰ ਅੱਜ ਇਹ ਲੱਗਦਾ ਵੀ ਆਨੰਦ ਸਾਹਿਬ ਵੇਲੇ ਉੱਠ ਕੇ ਆਪਣੇ ਵਾਲੀ ਛੱਡ ਜਾ ਉਹ ਪਾ ਜਾ ਐਦਾਂ ਸਮਝਣਾ ਵੀ ਇਹ ਮੈਲ ਕਿੱਥੋਂ ਆ ਗਈ ਮੇਰੇ ਅੰਦਰ ਇਹ ਮੈਲ ਹੈ ਆਈ ਹੋਈ ਹੈ ਆਹ ਮੈਲ ਕਿਸੇ ਦਾ ਮੋਬਾਈਲ ਹੈ ਸਾਹਮਣੇ ਜੇ ਪਿਆ ਜੇਬ 'ਚ ਦਿਸਦਾ ਜੀ ਕਰਦਾ ਵੀ ਐਂ ਫੜ ਲੈਣਾ ਭੀੜ 'ਚ ਕਿਹੜਾ ਪਤਾ ਲੱਗਣਾ ਇਹ ਮੈਲ ਹੈ ਕਿਸੇ ਦੀ ਧੀ ਭੈਣ ਨੂੰ ਹੱਥ ਲਾਉਣਾ ਬਾਹ ਫੜਨੀ ਭੀੜ ਦੇ ਵਿੱਚ ਸ਼ਰਾਰਤ ਕਰਨੀ ਇਹ ਵੀ ਮਨ ਵਿੱਚ ਬੋਲੋ ਜੀ ਮੈਲ ਆਈ ਹੈ ਇਹਨੂੰ ਮੈਲ ਕਹਿੰਦੇ ਆ ਵੀ ਜੇ ਮੈਂ ਇਦਾਂ ਕਰੂੰ ਫਿਰ ਭਾਈ ਮੇਰੀ ਭੈਣ ਵੀ ਤੇ ਆਈ ਹੋਈ ਹੋਈ ਹੈ ਮੇਰੀ ਮਾਂ ਵੀ ਆਈ ਹੈ ਮੇਰੀ ਭੈਣ ਵੀ ਨਾਲ ਆਈ ਹੈ ਮੇਰੇ ਪਰਿਵਾਰ 'ਚੋਂ ਮੇਰੇ ਚਾਚੇ ਤਾਏ ਦੀਆਂ ਧੀਆਂ ਵੀ ਆਈਆਂ ਇਹ ਮੈਲ ਹੈ ਵੀ ਜੇ ਆ ਗਈ ਸਾਡੇ ਸਮਝ 'ਚ ਆ ਜੇ ਗੱਲ ਵੀ ਜਿਹੜੀ ਇਹ ਮੈਲ ਆਈ ਪਈ ਹੈ ਭਰੀਏ ਮੱਤ ਪਾਪਾਂ ਕੈ ਸੰਗ ਪਾਪ ਮਤਲਬ ਭੈੜੇ ਵਿਚਾਰ ਆਏ ਪਏ ਆ ਯਾਰ ਮੈਲੇ ਹੀ ਮੈਲੇ ਜਦੋਂ ਕੱਪੜਾ ਮੈਲਾ ਹੋਵੇ ਆਪਣੇ ਆਪ ਨੂੰ ਕੱਪੜੇ ਨੂੰ ਵੇਖ ਕੇ ਸ਼ਰਮ ਜੀ ਆਉਂਦੀ ਹੈ ਵੀ ਯਾਰ ਐਡੇ ਮੈਲੇ ਕੱਪੜੇ ਐ ਮੈਲੇ ਕੱਪੜੇ ਲੈ ਕੇ ਕਿਵੇਂ ਜਾਈਏ ਰਿਸ਼ਤੇਦਾਰੀ 'ਚ ਐਡੇ ਮੈਲੇ ਕੱਪੜੇ ਲੈ ਕੇ ਕਿਵੇਂ ਨਿਕਲੀਏ ਘਰੋਂ ਆਪਣੇ ਆਪ ਵੱਲ ਵੇਖ ਕੇ ਸ਼ਰਮ ਆਈ ਜਾਂਦੀ ਹੈ ਤੇ ਜਦੋਂ ਕਹਿੰਦੇ ਕੱਪੜਿਆਂ ਦੀ ਸ਼ਰਮ ਮੰਨਦਾ ਫਿਰ ਜਿਹੜੀ ਆਹ ਮੈਲ ਇੱਥੇ ਇੰਨੀ ਲਈ ਫਿਰਦਾ ਇਹ ਕਿੱਡੀ ਭੈੜੀ ਲੱਗਦੀ ਹੈ ਭੈੜੀ ਭੈੜੇ ਵਿਚਾਰ ਭੈੜੀ ਸੋਚ ਮੈਲ ਹੀ ਹੈ ਤੇ ਜੇ ਤੈਨੂੰ ਕੱਪੜੇ ਦਾ ਇੰਨਾ ਫਿਕਰ ਹੈ ਤੇ ਇਹਦਾ ਫਿਕਰ ਕਿਉਂ ਨਹੀਂ ਕਰਦਾ ਤੇ ਹੁਣ ਜੇ ਤੇਰੇ ਮਨ 'ਚ ਆ ਜੇ ਵੀ ਸਰੀਰ ਤੇ ਪਾਣੀ ਨਾਲ ਸਾਫ਼ ਕਰ ਲਿਆ ਕੱਪੜਾ ਤੇ ਮੈਂ ਸਾਫ਼ ਕਰ ਲਿਆ ਸਾਬਣ ਨਾਲ ਤੇ ਮੱਤ ਕਾਹਦੇ ਨਾਲ ਸਾਫ਼ ਕਰੀਏ ਜੀ ਭਰੀਏ ਮੱਤ ਪਾਪਾਂ ਕੈ ਸੰਗ ਉਹ ਕਾਹਦੇ ਨਾਲ ਧੋਈਏ ਉਹ ਧੋਪੈ
ਨਾਵੈ ਕੈ
ਰੰਗ ਤੇ ਨਾਮ ਮਤਲਬ ਗਿਆਨ ਸੱਚਾ ਗਿਆਨ ਸਹੀ ਗੱਲਾਂ ਚੰਗੇ ਵਿਚਾਰ ਚੰਗੀ ਸੋਚ ਮੈਨੂੰ ਕੋਈ ਸਿਖਾਵੇ ਮੈਨੂੰ ਸਮਝਾਵੇ ਮੈਨੂੰ ਕੋਈ ਅਕਲ ਦੇਵੇ ਤਾਂ ਜੋ ਮੇਰੇ ਜਿਹੜੇ ਭੈੜੇ ਫੁਰਨੇ ਐ ਮੈਨੂੰ ਕੋਈ ਸਮਝਾਵੇ ਤੇਰਾ ਦਿਮਾਗ ਠੀਕ ਹੈ ਅਗਲਾ ਪਤਾ ਨਹੀਂ ਕਿਵੇਂ ਖਰੀਦ ਕੇ ਲਿਆਇਆ ਹੋਣਾ 500 ਰੁਪਈਏ ਦੀ ਜੁੱਤੀ ਤੂੰ ਵੇਲੜਾ ਆਪਣੀ 25 ਰੁਪਈਆਂ ਵਾਲੀ ਛੱਡ ਕੇ ਚੱਲਿਆ 500 ਵਾਲੀ ਲੈ ਚੱਲਿਆ ਆਪਣੇ ਆਪ ਨੂੰ ਇਦਾਂ ਮੈਨੂੰ ਸਮਝਾਵੇ ਅਕਲ ਆਵੇ ਸਾਨੂੰ ਫਿਰ ਫੁਰਨਾ ਹਟ ਗਿਆ ਓਏ ਨਾ ਬਈ ਨਾ ਆਪਾਂ ਨਹੀਂ ਚੱਕਦੇ ਕਿਸੇ ਦੀ ਧੀ ਭੈਣ ਨੂੰ ਛੇੜਦਾ ਜਦੋਂ ਅਕਲ ਆਈ ਸਮਝ ਆਈ ਨਾ ਬਈ ਨਾ ਇਹ ਮੈਲ ਪਈ ਸੀ ਅੰਦਰ ਇਹ ਕੱਢ ਸ਼ਰਾਬ ਦੀ ਬੋਤਲ ਖਰੀਦਣ ਲੱਗੇ ਸੀ ਸਮਝ ਆ ਗਈ ਉਹ ਕੁੜੀ ਦੀ ਬੱਚੀ ਦੀ ਫੀਸ ਭਰਦੇ ਉਹਦਾ ਫਿਊਚਰ ਬਣ ਜਾਏਗਾ ਧੀ ਨੂੰ ਪੜ੍ਹਾ ਸ਼ਰਾਬ ਦਾ ਖਰਚਾ ਛੱਡ ਦੇ ਤੂੰ ਪੜ੍ਹਾਇਆ ਕਰ ਅਕਲ ਦੇ ਉਹਨੂੰ ਸਮਝਾ ਇਹ ਮੱਤ ਮੈਂ ਲੈਣੀ ਹੈ ਵਧੀਆ ਵਧੀਆ ਵਿਚਾਰ ਸਿਆਣਾ ਬਣ ਕੇ ਰਹਿਣਾ ਹੈ ਸਿਆਣਪ ਲੈਣੀ ਅਕਲ ਲੈਣੀ ਇਹਨੂੰ ਕਹਿੰਦੇ ਐ ਆ ਆ ਹੀਰੇ ਲਾਲ ਇੱਥੇ ਇਕੱਠੇ ਕਰ ਕੇ ਸਮਝ ਲੈਣੇ ਸਮਝ ਤੇ ਮੈਂ ਤੁਹਾਨੂੰ ਪੁੱਛਦਾ ਜੀ ਗੁਰੂ ਸਾਡਾ ਦੇਹ ਹੈ ਕਿ ਗਿਆਨ ਹੈ ਬੋਲੋ ਬੋਲੋ ਜੀ ਗਿਆਨ ਗੁਰੂ ਦੇ ਸਿੱਖ ਹਾਂ ਅਸੀਂ ਸਾਰੇ ਅਸੀਂ ਗਿਆਨ ਲੈਣ ਆਏ ਆ ਤੇ ਜਿਹੜਾ ਗਿਆਨ ਹੈ ਇਹ ਝੋਲੀ ਵਿੱਚ ਪੈਂਦਾ ਹੈ ਜੇਬ 'ਚ ਪੈਂਦਾ ਹੈ ਐਦਾਂ ਬੁੱਕ 'ਚ ਪੈਂਦਾ ਹੈ ਕਿ ਇੱਥੇ ਇੱਥੇ ਦਿਮਾਗ 'ਚ ਪੈਂਦਾ ਦਿਮਾਗ 'ਚ ਪੈਂਦਾ ਨਿਆਣੇ ਸਾਡੇ ਗਿਆਨ ਲੈਣ ਜਾਂਦੇ ਆ ਸਕੂਲਾਂ 'ਚ ਅਕਲ ਲੈਣ ਜਾਂਦੇ ਤੇ ਅਕਲਾਂ ਕਿਤੇ ਜੇਬਾਂ 'ਚ ਪੈਂਦੀਆਂ ਅਕਲਾਂ ਕਿਤੇ ਝੋਲੀਆਂ 'ਚ ਪੈਂਦੀਆਂ ਗਿਆਨ ਤੇ ਇੱਥੇ ਸਿਰ 'ਚ ਪੈਂਦਾ ਤੇ ਅਸੀਂ ਇੱਥੇ ਗਿਆਨ ਲੈਣ ਆਉਂਦੇ ਹਾਂ ਗਿਆਨ ਗੁਰੂ ਹੈ ਗੁਰੂ ਤੋਂ ਗਿਆਨ ਲੈਣ ਆਏ ਆ ਅਕਲ ਲੈਣ ਆਏ ਆ ਜਿਹੜਾ ਗਿਆਨ ਲੈ ਗਿਆ ਨਾਲ ਹੀ ਗਿਆ ਉਹਦੇ ਸਕੂਲੇ ਪੜ੍ਹਾਈ ਲੈਣ ਗਿਆ ਪੜ੍ਹਾਈ ਘਰ ਲੈ ਕੇ ਆਉਂਦਾ ਹੈ ਅਸੀਂ ਗਿਆਨ ਲੈਣ ਗਏ ਗਿਆਨ ਲੈ ਕੇ ਆਉਣਾ ਹੈ ਭੈੜੀ ਮਤ ਛੱਡਣੀ ਹੈ ਭੈੜੇ ਖਿਆਲ ਭੈੜੀ ਸੋਚ ਛੱਡਣੀ ਹੈ ਅਸੀਂ ਗਿਆਨ ਗੁਰੂ ਦੇ ਸਿੱਖ ਹਾਂ ਦੇਹ ਨਹੀਂ ਲੈ ਜਾਣੀ ਨਾਲ ਨਾ ਦੇਹ ਜਾਂਦੀ ਹੈ ਕਿਸੇ ਨਾਲ ਦੇਹ ਤੇ ਇੱਕ ਥਾਂ ਤੇ ਹੈ ਦੂਜੇ ਥਾਂ ਤੇ ਨਹੀਂ ਦੇਹ ਥੋੜਾ ਨਾਲ ਤੁਰੀ ਫਿਰਦੀ ਹੈ ਕਿਤੇ ਅਕਲ ਸਮਝ ਗਿਆਨ ਉਹ ਸਾਡੇ ਨਾਲ ਨਾਲ ਰਹਿਣਾ ਹੈ ਤਾਂ ਕਰਕੇ ਬੇਨਤੀ ਕਰਨੀ ਸਿੱਖੀਏ ਮੇਰਿਆ ਰੱਬਾ ਮਿਹਰ ਕਰ ਮੈਂ ਅਕਲ ਲਵਾਂ ਹਮ ਮੈਲੇ ਅਸੀਂ ਮੈਲ ਦੇ ਭਰੇ ਪਏ ਦਿੱਸੇ ਤੇ ਸਹੀ ਮੈਲ ਆਪਣੀ ਹਮ ਮੈਲੇ ਤੁਮ ਉਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਪਰ ਮਨ ਮੰਨੇ ਤੇ ਸਹੀ ਐਦਾਂ ਮੰਨੀਏ
ਹਮ ਮੈਲੇ ਜੀ ਹਮ ਮੈਲੇ
ਤੁਮ ਉਜਲ ਕਰਦੇ ਹਮ ਨਿਰਗੁਣ ਤੂੰ ਦਾਤਾ
ਹਮ ਮੈਲੇ ਤੁਮ ਉਜਲ ਕਰਦੇ ਹਮ ਨਿਰਗੁਣ ਤੂੰ ਦਾਤਾ
ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ
ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ
ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ
ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ
ਹਮ ਮੈਲੇ ਪੜੋ
ਪਰ ਆਪਾਂ ਇਹ ਗੱਲ ਮੰਨਦੇ ਕੋਈ ਮੈਲੇ ਤੇ ਅਸੀਂ ਸਾਡੇ ਵਰਗਾ ਸਿਆਣਾ ਹੀ ਕੋਈ ਨਹੀਂ ਸਾਡੇ ਵਰਗਾ ਦਿਮਾਗੀ ਕੋਈ ਨਹੀਂ ਅਸੀਂ ਮੈਲੇ ਹੈ ਆ ਪਰ ਮੈਲੇ ਆਪਣੇ ਆਪ ਨੂੰ ਮੰਨਣ ਨੂੰ ਤਿਆਰ ਨਹੀਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਸ਼ਾਹ ਕਾਲਾ ਹੋਇਆ ਪਿਆ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਜੇ 100 ਵਾਰੀ ਵੀ ਧੋ ਲਈਏ ਨਾ ਆਪਾਂ ਕੋਲੂ ਨੂੰ ਸਾਫ ਕਰਨ ਵਾਲੀ ਲੀਰ ਕਹਿੰਦੇ ਤੰਦ ਮੈਲ ਪੈ ਜਾਂਦੀ ਹੈ ਉਹ ਨਹੀਂ ਸਾਫ ਹੁੰਦੀ ਬੜਾ ਔਖਾ ਜੇ ਸਾਫ ਹੋਣਾ ਚਾਹਾਂਗੇ ਜੇ ਆਪਣੇ ਆਪ ਨੂੰ ਬਦਲਣਾ ਚਾਹਾਂਗੇ ਜੇ ਮਨ ਨਿਰਮਲ ਕਰਨਾ ਚਾਹਾਂਗੇ ਤਾਂ ਹੋਣਾ ਇਹ ਨਹੀਂ ਕਿ ਇਹ ਗੱਲ ਕੋਈ ਨਹੀਂ ਭਾਈ ਕੱਪੜਾ ਤੇ ਤੇਰਾ ਨਾ ਜੇ ਮਾਂ ਚਾਹਵੇ ਧੱਕੇ ਨਾਲ ਐ ਫੜ ਕੇ ਵੀ ਲਾ ਫਟਾਫਟ ਧੋ ਕੇ ਦੇਣਾ ਧੱਕੇ ਨਾਲ ਧੋ ਸਕਦੀ ਹੈ ਪਰ ਜਿਹੜੀ ਮੱਤ ਹੈ ਨਾ ਇਹ ਨਹੀਂ ਕੋਈ ਧੱਕੇ ਨਾਲ ਤੁਹਾਡੀ ਧੋ ਸਕਦਾ ਮੇਰੀ ਮਤ ਨੂੰ ਮੈਨੂੰ ਧੋਣਾ ਪੈਣਾ, ਤੁਹਾਡੀ ਮਤ ਨੂੰ ਤੁਹਾਨੂੰ ਧੋਣਾ ਪੈਣਾ। ਦੂਜਾ ਬੰਦਾ ਸਾਡੀ ਮਤ ਨਹੀਂ ਸਾਫ ਕਰ ਸਕਦਾ, ਉਹ ਸਾਨੂੰ ਹਿੰਮਤ ਕਰਨੀ ਪੈਣੀ ਹੈ ਵੀ ਮੈਂ ਅਕਲ ਲੈਣ ਨੂੰ ਤਿਆਰ ਹਾਂ, ਮੇਰੇ ਗੁਰੂ ਸਾਹਿਬ ਜੀ ਮੈਨੂੰ ਅਕਲ ਦਿਓ, ਮੈਂ ਸਮਝ ਲੈਣ ਨੂੰ ਤਿਆਰ ਹਾਂ। ਉਹ ਉਹੀ ਬੰਦਾ ਬਦਲ ਸਕਦਾ ਹੈ ਜਿਹੜਾ ਬਦਲਣਾ ਚਾਹੁੰਦਾ ਹੈ। ਜਿਹੜਾ ਆਪ ਨਹੀਂ ਬਦਲਣਾ ਚਾਹੁੰਦਾ ਉਹਨੂੰ ਕੋਈ ਦੁਨੀਆ 'ਚ ਜੰਮਿਆ ਨਹੀਂ ਜਿਹੜਾ ਬਦਲਾ ਸਕੇ। ਫਿਰ ਸੁਣੋ, ਜੇ ਬੰਦਾ ਆਪ ਨਹੀਂ ਬਦਲਣਾ ਚਾਹੁੰਦਾ ਫਿਰ ਨਹੀਂ ਕੋਈ ਬਦਲ ਸਕਦਾ ਉਹਨੂੰ। ਉਸੇ ਨੂੰ ਬਦਲਿਆ ਜਾ ਸਕਦਾ ਹੈ ਜਿਹੜਾ ਆਪ ਬਦਲਣਾ ਚਾਹੁੰਦਾ ਹੈ। ਤਾਂ ਹੀ ਕਹੀਦਾ ਵੀ ਗਿਆਨ, ਇਹ ਗਿਆਨ ਲੈਣ ਦੇਣ ਦਾ ਵਿਸ਼ਾ ਨਹੀਂ, ਗਿਆਨ ਲੈਣ ਦਾ ਵਿਸ਼ਾ। ਜਿਹੜੇ ਗਿਆਨ ਲੈਣਾ ਚਾਹੁੰਦੇ ਹੈ, ਆਪ ਲੈਣਾ ਚਾਹੁੰਦੇ ਹੈ, ਉਹਨਾਂ ਤੇ ਕਿਰਪਾ ਹੋਣੀ ਹੈ। ਕਿਰਪਾ ਲੈਣੀ ਚਾਹੁੰਦੇ ਹੈ, ਗਿਆਨ ਲੈਣਾ ਚਾਹੁੰਦੇ ਹੈ, ਸਮਝ ਲੈਣੀ ਚਾਹੁੰਦੇ ਹੈ, ਤੇ ਜਿਹੜਾ ਸਮਝਣਾ ਨਹੀਂ ਚਾਹੁੰਦਾ ਉਹਨੂੰ ਸਮਝਾਇਆ ਨਹੀਂ ਜਾ ਸਕਦਾ। ਤਾਂ ਕਰਕੇ ਜੇ ਅਸੀਂ ਆਪ ਚਾਹਵਾਂਗੇ, ਮੈਂ ਫਿਰ ਬੇਨਤੀ ਕਰਦਾ, ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਸੀ, ਗੁਰੂ ਅਮਰਦਾਸ ਜੀ ਦਾ ਦੋਤਰਾ ਸੀ, ਗੁਰੂ ਅਰਜਨ ਦੇਵ ਜੀ ਦਾ ਸੱਕਾ ਭਰਾ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਸੱਕਾ ਤਾਇਆ ਲੱਗਦਾ ਸੀ। ਇੰਨੀਆਂ ਰਿਸ਼ਤੇਦਾਰੀਆਂ, ਪਰ ਪਿਰਥੀ ਚੰਦ ਨੇ ਗਿਆਨ ਲਿਆ ਨਹੀਂ। ਉਹ ਕਹਿੰਦਾ ਮੇਰੇ ਅੰਦਰ ਮੈਲ ਹੈ ਤੇ ਮੈਂ ਨਹੀਂ ਧੋਣਾ ਚਾਹੁੰਦਾ। ਜੇ ਬੰਦਾ ਨਹੀਂ ਧੋਣਾ ਚਾਹੁੰਦਾ ਉਹਨੂੰ ਕੋਈ ਸਾਫ਼ ਨਹੀਂ ਕਰ ਸਕਦਾ। ਪਰਮਾਤਮਾ ਨੇ ਸਾਨੂੰ ਆਜ਼ਾਦ ਛੱਡਿਆ ਹੈ। ਤੁਸੀਂ ਗੁਰੂ ਦੀ ਮੰਨਣੀ ਹੈ, ਮੰਨੋ, ਨਹੀਂ ਮੰਨਣੀ ਨਾ ਮੰਨੋ, ਇਹ ਸਾਡੀ ਮਰਜ਼ੀ ਹੈ। ਪਰਮਾਤਮਾ ਨੇ ਸਿਸਟਮ ਬੰਦੇ ਦਾ ਇਦਾਂ ਦਾ ਬਣਾਇਆ ਹੈ। ਤਾਂ ਕਰਕੇ ਗਿਆਨ ਹੈ ਜਿਹੜਾ, ਇਹ ਦਿੱਤਾ ਨਹੀਂ ਜਾ ਸਕਦਾ, ਲਿਆ ਜਾ ਸਕਦਾ। ਹੁਣ ਆ ਵੇਖੋ, ਆ ਜਿੰਨੀਆਂ ਮੈਂ ਗੱਲਾਂ ਕਰਦਾ ਇੱਥੇ ਬਹਿ ਕੇ, ਮੈਂ ਸਾਰਿਆਂ 'ਚ ਹੀ ਕਰ ਰਿਹਾ। 10,000 ਬੰਦੇ ਦੇ ਵਿੱਚ ਇੱਦਾਂ ਆਪਾਂ ਗੱਲ ਕਰ ਰਹੇ ਹਾਂ, ਗੱਲ ਇੱਕੋ ਜਿਹੀ ਕੇ ਦੱਸੀ ਜਾ ਰਹੀ ਹੈ, ਆਵਾਜ਼ ਸਭ ਨੂੰ ਸੁਣਦੀ ਹੈ। 10 ਬੰਦੇ ਲਾਈਨ 'ਚ ਤੁਹਾਡੇ 'ਚ ਬੈਠੇ ਹੈ, 9 ਨਹੀਂ ਲੈ ਰਹੇ, 1 ਲੈ ਰਿਹਾ। ਲੈਣ ਦਾ ਵਿਸ਼ਾ, ਦੇ ਤੇ ਸਾਰਿਆਂ ਨੂੰ ਹੀ ਰਹੇ ਆ, 10 ਤੇ ਸਾਰਿਆਂ ਨੂੰ ਰਿਹਾ ਮੈਂ, ਪਰ ਜਿਹੜਾ 10 ਦੇ ਵਿੱਚ 1 ਬੈਠਾ ਹੈ, 100 ਚੋਂ 10, 1000 ਚੋਂ 100, 10,000 ਚੋਂ 1000, ਇਦਾਂ ਲਾ ਲਓ, ਉਹ ਨੇ ਜਿਹੜੇ ਲੈ ਰਹੇ ਐ। ਤੇ ਜਿਹੜੇ ਬੰਦੇ ਗਿਆਨ ਲੈਣ ਵਾਲੇ ਐ, ਉਹਨਾਂ ਨੇ ਜ਼ਰੂਰੀ ਨਹੀਂ ਐਡੇ ਵੱਡੇ ਇਕੱਠ ਚੋਂ ਹੀ ਲੈਣਾ ਹੈ। ਮੈਂ ਪੰਕਤੀਆਂ ਸਮਝਾਉਂ ਵੀ, ਵੇਖੀ ਵੀ ਜੈਸਾ ਸੰਗ ਬਿਸੀਅਰ ਸਿਓ ਹੈਰੇ ਤੈਸੋ ਹੀ ਇਹ ਪਰਗ੍ਰਹਿ, ਪਰਾਈ ਔਰਤ ਕੋਲ ਜਾਣਾ ਸੱਪ ਦੀ ਯਾਰੀ ਹੈ। ਜਿਹੜਾ ਲੈਣ ਵਾਲਾ ਨਾ ਤੁਹਾਡੇ ਚ 10 ਚੋਂ ਜਿਹੜਾ 1 ਹੈ, ਉਹਨੂੰ ਤੇ ਜੇ ਉਹਦੀ ਮਾਂ ਨੇ ਵੀ ਕਹਿ ਦਿੱਤਾ, ਉਹ ਪੁੱਤਰਾ ਤੇਰਾ 20ਵੇਂ ਸਾਲ 'ਚ ਵਿਆਹ ਕਰਤਾ, ਇਹਦੇ ਲਾਤਾ ਲੜ, ਪਿਓ ਦੀ ਪੱਗ ਨੂੰ ਦਾਗ ਨਾ ਲਾਈ, ਅੱਜ ਤੋਂ ਬਾਅਦ ਵੇਖੀ ਕਿਤੇ ਬਾਹਰ ਧੱਕੇ ਖਾਂਦਾ ਫਿਰੇ। ਉਹ ਇੰਨੇ ਨਾਲ ਵੀ ਲੈ ਜਾਂਦਾ, ਆਖੋ ਸਤਨਾਮ, ਉਹ ਇੰਨੇ ਨਾਲ ਵੀ ਲੈ ਗਿਆ, ਉਹ ਲੈਣ ਵਾਲਾ ਹੈ, ਗਿਆਨ ਲੈਂਦਾ। ਉਹ ਬੰਦੇ ਵਿਰਲੇ ਹੈ, ਤੇ ਜਿਹੜੇ ਬੰਦੇ ਗਿਆਨ ਲੈਣਾ ਨਹੀਂ ਚਾਹੁੰਦੇ ਉਹਨਾਂ ਨੂੰ ਤੁਸੀਂ ਦਿਨ ਰਾਤ ਦੀਵਾਨ ਸੁਣਾਓ, ਦਿਨ ਰਾਤ ਸਮਝਾ, ਆ ਗਲਤ ਗੱਲ ਹੈ, ਗਲਤ ਗੱਲ ਹੈ, ਗਲਤ ਗੱਲ ਹੈ, ਕਹਿ ਦਿੰਦਾ ਮੈਂ ਨਹੀਂ ਸਮਝਣਾ ਚਾਹੁੰਦਾ। ਅਸਲ 'ਚ ਉਹ ਸਿੱਖ ਨਹੀਂ ਹੁੰਦਾ, ਸਿੱਖਣਾ ਚਾਹੁੰ, ਸਿੱਖ ਹੈ ਹੀ ਉਹ ਜਿਹੜਾ ਸਿੱਖਦਾ ਹੈ। ਅਸੀਂ ਬਣੀਏ ਲਿਸਨਰ, ਲਿਸਨ ਕਰੀਏ, ਸਿੱਖੀਏ, ਚੰਗਾ ਗਿਆਨ, ਚੰਗੀਆਂ ਗੱਲਾਂ ਅਸੀਂ ਸਿੱਖੀਏ। ਤਾਂ ਕਰਕੇ ਤੁਹਾਡੇ 'ਚ ਜਿਹੜਾ ਵੀਰ ਭਰਾ, ਜਿਹੜੀ ਵੀ ਭੈਣ, ਜਿਹੜੇ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹੈ, ਤੇ ਜ਼ੋਰ ਵੀ ਉਹਦਾ ਹੀ ਲੱਗਣਾ ਹੈ, ਤੁਹਾਡਾ ਲੱਗਣਾ, ਮੇਰਾ ਕੀ ਹੈ, ਮੈਂ ਤੇ ਗੱਲ ਸਭ ਨੂੰ ਦੱਸ ਰਿਹਾ, ਪਰ ਬਦਲਣ ਵਾਲੇ ਦਾ ਜ਼ੋਰ ਲੱਗਣਾ ਸਾਰਾ, ਤੇ ਕ੍ਰੈਡਿਟ ਵੀ ਉਸੇ ਨੂੰ ਮਿਲੇਗਾ ਜਿਹੜਾ ਬਦਲੇਗਾ, ਕ੍ਰੈਡਿਟ ਵੀ ਉਸੇ ਨੂੰ ਜਿਹੜਾ ਬਦਲੇਗਾ, ਤੇ ਜਿਹੜਾ ਨਹੀਂ ਬਦਲਿਆ ਜ਼ਿੰਮੇਵਾਰੀ ਵੀ ਉਸੇ ਦੀ ਹੋਈ ਹੈ। ਆਖੋ ਸਤਨਾਮ,
ਸ੍ਰੀ ਵਾਹ,
ਵੀ ਮੈਂ ਸੁਣਨੇ ਸੁਣ, ਮੈਂ ਨਹੀਂ ਸੁਣਿਆ, ਮੈਂ ਨਹੀਂ ਬਦਲਿਆ, ਜ਼ਿੰਮੇਵਾਰ ਕੌਣ ਹੈ ਫਿਰ ਇਹਦੇ ਲਈ? ਮੈਂ, ਤੇ ਜੇ ਮੈਂ ਬਦਲ ਗਿਆ, ਮੈਂ ਅਕਲ ਲੈ ਲਿਆ, ਤੇ ਕ੍ਰੈਡਿਟ ਕਿਹਨੂੰ ਮਿਲੂ ਫਿਰ? ਉਹ ਵੀ ਮੈਨੂੰ, ਦੋਵੇਂ ਗੱਲਾਂ ਹੋ ਗਈਆਂ। ਇਹਦੇ 'ਚ ਮੈਂ ਜਿਹੜਾ ਦੱਸ ਰਿਹਾ ਇੱਥੇ ਸਟੇਜ 'ਤੇ, ਹੁਣ ਮੰਨ ਲਓ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਪਰਸੋਂ ਅੰਮ੍ਰਿਤ ਸੰਚਾਰ ਹੋਣਾ ਨਾ ਇੱਥੇ, 100 ਬੰਦਾ ਅੰਮ੍ਰਿਤ ਛਕ ਲੇ ਕ੍ਰੈਡਿਟ ਕਿੰਨਾ ਨੂੰ ਹੈ ਉਹ 100 ਨੂੰ ਉਹਨਾਂ 100 ਨੂੰ ਹੈ ਵੀ ਇਹਨਾਂ ਨੇ ਸੁਣਿਆ ਸਮਝਿਆ ਮੰਨ ਲਿਆ ਤੇ ਜਿਨ੍ਹਾਂ ਨੇ ਨਹੀਂ ਮੰਨਿਆ ਜ਼ਿੰਮੇਵਾਰੀ ਉਹਨਾਂ ਦੀ ਜਿਨ੍ਹਾਂ ਨੇ ਨਹੀਂ ਮੰਨਿਆ ਜੇ ਇਹ ਕ੍ਰੈਡਿਟ ਮੈਂ ਖਾਣਾ ਹੈ ਵੀ ਮੈਂ 100 ਬੰਦੇ ਨੂੰ ਅੰਮ੍ਰਿਤ ਛਕਾਇਆ ਮੈਂ 100 ਬੰਦੇ ਨੂੰ ਬਦਲਿਆ ਇੱਥੇ ਬਹਿ ਕੇ ਜੇ ਮੈਂ ਕਹਾਂ ਵੀ ਮੈਂ 100 ਬੰਦੇ ਨੂੰ ਬਦਲਿਆ ਤੇ ਫਿਰ ਇਹਦੀ ਇਹ ਤੇ ਕ੍ਰੈਡਿਟ ਲੈ ਲਿਆ ਪਰ ਇਹਦੀ ਜ਼ਿੰਮੇਵਾਰੀ ਵੀ ਚੱਕਣੀ ਪੈਣੀ ਹੈ ਵੀ ਬਾਕੀ ਦਾ 10,000 ਤੇਰੇ ਤੋਂ ਬਦਲਿਆ ਨਹੀਂ ਗਿਆ ਆਖੋ ਸਤਨਾਮ
ਸ੍ਰੀ ਵਾਹ
ਹੋ ਗਈ ਨਾ ਗੱਲ ਲਈ ਤਾਂ ਸਮਝਿਓ ਧਿਆਨ ਨਾਲ ਗੁਰੂ ਰਾਮਦਾਸ ਕਹਿਣ ਵੀ ਅਰਜਨ ਦੇਵ ਨੂੰ ਮੈਂ ਬਦਲਿਆ ਮੇਰਾ ਪੁੱਤ ਹੈ ਜੇ ਕਹਿਣ ਕ੍ਰੈਡਿਟ ਇਸ ਗੱਲ ਦਾ ਵੀ ਮੈਂ ਬਦਲਿਆ ਫਿਰ ਆਪਾਂ ਕਹਾਂਗੇ ਵੀ ਪ੍ਰਿਥੀ ਚੰਦ ਨਹੀਂ ਬਦਲ ਸਕਿਆ ਤੁਹਾਡਾ ਹੀ ਪੁੱਤ ਸੀ ਗੁਰੂ ਰਾਮਦਾਸ ਜੀ ਇਹਦੀ ਜ਼ਿੰਮੇਵਾਰੀ ਵੀ ਤੁਹਾਡੀ ਹੋਊਗੀ ਗਿਆਨ ਹਮੇਸ਼ਾ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਬਣ ਸਕਦਾ ਫਿਰ ਸੁਣੋ ਜੇ ਅੱਜ ਸਕੂਲ ਦੇ ਬੱਚੇ ਟੀਚਰ ਖੜੇ ਹੋ ਜਾਣ ਤੇ 5 ਬੱਚੇ ਬਹੁਤ ਵਧੀਆ ਨੰਬਰ ਲੈ ਕੇ ਪਾਸ ਆਉਣ ਸਾਰੇ ਜ਼ਿਲ੍ਹੇ 'ਚ 5 ਬੱਚੇ ਵਧੀਆ ਨੰਬਰ ਲੈ ਕੇ ਐਸ ਸਟੇਜ ਤੇ ਖਿਲਾਰ ਲੈਣ ਆਖਣ ਇਹਨਾਂ ਨੂੰ ਅਸੀਂ ਪੜਾਇਆ ਹੈ ਇਹ ਤਾਂ ਪਹਿਲੇ ਨੰਬਰ ਤੇ ਆਏ ਆ 5 ਬੱਚਿਆਂ ਨੂੰ ਅਸੀਂ ਪੜਾਇਆ ਹੈ ਫਿਰ ਆਪਾਂ ਕਹਾਂਗੇ ਇਹਨਾਂ 5 ਦਾ ਕ੍ਰੈਡਿਟ ਲਓ ਵੀ ਅਸੀਂ ਪੜਾਇਆ ਹੈ ਇਹ ਪਹਿਲੇ ਨੰਬਰ ਤੇ ਆਏ ਆ ਟੀਚਰੋ ਅਧਿਆਪਕੋ ਜੇ ਇਹਦਾ ਤੁਸੀਂ ਕ੍ਰੈਡਿਟ ਖਾਣਾ ਹੈ ਤੇ ਬਾਕੀ ਦੀ ਕਲਾਸ 'ਚ ਸਕੂਲ 'ਚ ਜਿੰਨੇ ਫੇਲ ਹੋਏ ਐ ਇਹਦੀ ਜ਼ਿੰਮੇਵਾਰੀ ਵੀ ਤੁਸੀਂ ਵੀ ਚੱਕੋ ਆਖੋ ਸਤਨਾਮ
ਸ੍ਰੀ ਵਾਹ
ਫਸ ਜਾਏਗਾ ਕਿ ਨਹੀਂ ਬੰਦਾ ਫਸੂ ਕ੍ਰੈਡਿਟ ਵੀ ਤੈਨੂੰ ਮਿਲਣਾ ਜ਼ਿੰਮੇਵਾਰੀ ਵੀ ਤੈਨੂੰ ਮਿਲੂ ਦੋਨੇ ਗੱਲਾਂ ਹੋਣਗੀਆਂ ਗਿਆਨ ਦਿੱਤਾ ਨਹੀਂ ਜਾ ਸਕਦਾ ਗਿਆਨ ਲਿਆ ਜਾ ਸਕਦਾ ਦਿੱਤਾ ਨਹੀਂ ਦੇਣ ਦਾ ਵਿਸ਼ਾ ਹੀ ਨਹੀਂ ਗਿਆਨ ਲੈਣ ਦਾ ਵਿਸ਼ਾ ਹੈ ਹੁਣ ਮੈਂ ਬੇਨਤੀ ਕਰਦਾ ਵੀ ਜਿਹੜੇ ਬੰਦੇ ਅਗਿਆਨੀ ਤੁਰੇ ਫਿਰਦੇ ਐ ਅੱਜ ਉਹਦੇ ਜ਼ਿੰਮੇਵਾਰ ਕੌਣ ਹੈ ਉਹ ਆਪ ਨੇ ਕਿ ਉਹਨਾਂ ਨੂੰ ਗਿਆਨ ਦੇਣ ਵਾਲੇ ਆਪ ਜ਼ਿੰਮੇਵਾਰ ਤੇ ਜਿਹੜੇ ਗਿਆਨਵਾਨ ਹੋ ਗਏ ਐ ਇਹਦਾ ਕ੍ਰੈਡਿਟ ਵੀ ਉਹਨਾਂ ਨੂੰ ਦੇਣਾ ਪੈਣਾ ਵੀ ਤੁਹਾਡੀ ਹਿੰਮਤ ਹੈ ਤੁਸੀਂ ਸਮਝ ਗਏ ਤੁਸੀਂ ਅਕਲ ਲੈ ਲਈ ਜਿਹੜੇ ਬੰਦੇ ਨੇ ਹਿੰਮਤ ਕਰਕੇ ਸ਼ਰਾਬ ਛੱਡ ਦਿੱਤੀ ਹੈ ਇਹ ਕ੍ਰੈਡਿਟ ਦਾ ਮਾਲਕ ਹੈ ਉਹ ਸ਼ਾਬਾਸ਼ ਉਹਦੇ ਹਿੱਸੇ ਆਉਂਦੇ ਨੇ ਇਹ ਉਹਦੀ ਮਿਹਨਤ ਹੈ ਉਹਨੂੰ ਕੋਈ ਨਹੀਂ ਬਦਲ ਸਕਦਾ ਜੇ ਉਹ ਆਪ ਨਾ ਬਦਲਣਾ ਚਾਹੁੰਦਾ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਬੰਦੇ ਨੂੰ ਬਦਲ ਦੇਵੇ ਆਪ ਬਦਲਣਾ ਚਾਹੇਗਾ ਤਾਂ ਗੱਲ ਬਣਦੀ ਹੈ ਤਾਂ ਕਰਕੇ ਮੇਰੀ ਬੇਨਤੀ ਸੁਣਿਓ ਅਸੀਂ ਨਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਗਿਆਨ ਗੁਰੂ ਦੇ ਕੋਲ ਆ ਕੇ ਗਿਆਨ ਲੈਣਾ ਤੇ ਇੱਥੇ ਜਿਹੜਾ ਖਜ਼ਾਨਾ ਦਿੱਤਾ ਜਾਂਦਾ ਹੈ ਭਾਈ ਅੱਡਦੇ ਤਾਂ ਜੀ ਅਸੀਂ ਝੋਲੀਆਂ ਪਤਾ ਨਹੀਂ ਕਿੱਥੋਂ ਬਿਮਾਰੀ ਸਾਡੇ 'ਚ ਇਹ ਪਈ ਹੈ ਸਾਨੂੰ ਇਹ ਗੱਲ ਗਲਤ ਸਮਝਾਈ ਗਈ ਹੈ ਵੀ ਗਿਆਨ ਗੁਰੂ ਦੇ ਅੱਗੇ ਸਿਰ ਕਰੀਦਾ ਹੈ ਗਿਆਨ ਗੁਰੂ ਦੇ ਅੱਗੇ ਸਿਰ ਕਰੀਦਾ ਹੈ ਝੋਲੀ ਨਹੀਂ ਕਰੀਦੀ ਟੀਚਰ ਜਿਹੜਾ ਗਿਆਨ ਲੈਣ ਗਿਆ ਸਕੂਲ ਵਿੱਚ ਉਹ ਜੇਬ ਕਰੇ ਲਓ ਜੀ ਮੇਰੇ ਪੜ੍ਹਾਈ ਜੇਬ 'ਚ ਪਾ ਦੇ ਅਗਲਾ ਕਹਿੰਦਾ ਕਮਲਾ ਹੈ ਤੂੰ ਇਹ ਤੇਰੇ ਸਿਰ 'ਚ ਪੈਣਾ ਸਾਰਾ ਕੁਝ ਤਾਂ ਕਰਕੇ ਭਾਈ ਜਿਹੜਾ ਗਿਆਨ ਗੁਰੂ ਹੈ ਇੱਥੋਂ ਜਿਹੜਾ ਅਕਲ ਇਹ ਅਕਲ ਲੈਣੀ ਹੈ ਇਹਦੇ 'ਚ ਪਵਾਉਣੀ ਹੈ ਸੁਣਨਾ ਹੈ ਸਮਝਣਾ ਹੈ ਅੱਖਾਂ ਖੋਲਣੀਆਂ ਚਾਨਣ ਹੋਵੇ ਸਮਝ ਆਵੇ ਗਿਆਨ ਗੁਰੂ ਦੇ ਕੋਲ ਆਏ ਆ ਤੇ ਇਹਦੇ 'ਚ ਪਵਾਓ ਫਿਰ ਇੱਕ ਇੱਕ ਗੱਲ ਸੁਣ ਸੁਣ ਕੇ ਵੇਖੋ ਇੱਥੇ ਨਾ ਮਤ ਵਿੱਚ ਰਤਨ ਜਵਾਹਰ ਮਾਣਕ ਇੱਥੇ ਨਾ ਜੀ ਸੋਹਣੇ ਸੋਹਣੇ ਮਹਿੰਗੇ ਮਹਿੰਗੇ ਵਿਚਾਰ ਪੈਦਾ ਹੋਏ ਜੇ ਇੱਕ ਗੁਰ ਕੀ ਸਿੱਖ ਬੋਲੋ ਪਿਆਰਿਓ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ
ਸਿੱਖ ਸੁਣੀ
ਸਿੱਖ ਸੁਣ ਸੁਣ ਕੇ ਹੀਰਿਆਂ ਵਰਗੇ ਵਿਚਾਰ ਮਹਿੰਗੇ ਮਹਿੰਗੇ ਵਿਚਾਰ ਆਏਗਾ ਸਾਈਕਲ ਤੇ ਪਰ ਜੇਬ 'ਚ ਭਾਵੇਂ ਕੁਛ ਨਹੀਂ ਪਰ ਇੱਥੇ ਬਹੁਤ ਕੁਛ ਹੈ ਗੱਲ ਕਰਕੇ ਵੇਖੋ ਇਹਦੇ ਨਾਲ ਜੇਬ 'ਚ ਕੁਛ ਨਹੀਂ ਪਰ ਇੱਥੇ ਬਹੁਤ ਕੁਝ ਹੈ ਸਲਾਹ ਲੈ ਕੇ ਵੇਖੋ ਇਹਦੇ ਨਾਲ ਗੱਲ ਕਰਕੇ ਵੇਖੋ ਹਰ ਵੇਲੇ ਪੋਜ਼ਿਟਿਵ ਪੋਜ਼ਿਟਿਵ ਰਹਿੰਦਾ ਹੈ ਹਿੰਮਤ ਵੇਖੋ ਇਹਦੀ ਦਲੇਰੀ ਵੇਖੋ ਇਹਦੀ ਆ ਇੱਥੇ ਇੱਥੇ ਭਰਿਆ ਪਿਆ ਖਜ਼ਾਨਾ ਇਹਨੂੰ ਕਹਿੰਦੇ ਆ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ
ਹਰ ਨਾਮ
ਹਰ ਨਾਮ। ਆ ਸ਼ਬਦ ਹੁਣ ਤੁਹਾਡੇ ਸਮਝ ਚ ਆਊ ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਇਆ। ਮੇਰੇ ਚ ਜਾਨ ਪੈਂਦੀ ਹੈ ਜਦੋਂ ਮੈਂ ਤੇਰਾ ਗਿਆਨ ਲੈਂਦਾ, ਤੇਰੀ ਸਮਝ ਮੇਰੇ ਧਿਆਨ ਚ ਆਉਂਦੀ ਹੈ ਜਦੋਂ ਮੇਰੇ ਚ ਜਾਨ ਪੈਂਦੀ ਹੈ। ਮੈਂ ਤੇ ਪਸ਼ੂ ਬਣਿਆ ਫਿਰਦਾ ਸੀ, ਬੇਅਕਲ ਸੀ ਮੈਂ। ਮੈਂ ਕੁੱਤਿਆਂ ਗਧਿਆਂ ਵਾਲੀ ਸੂਰਾਂ ਵਾਲੀ ਜ਼ਿੰਦਗੀ ਜਿਉਣ ਵਾਲਾ ਬੰਦਾ, ਅਕਲ ਦੇ ਦਿੱਤੀ ਤੂੰ ਮੈਨੂੰ ਜਿਉਣ ਦਾ ਚੱਜ ਸਿਖਾ ਦਿੱਤਾ, ਨਹੀਂ ਤੇ ਮੈਂ ਤੇ ਪਸ਼ੂ ਸੀ। ਮੇਰੇ ਵਿੱਚ ਤੇ ਪਸ਼ੂ ਵਿੱਚ, ਮੇਰੇ ਵਿੱਚ ਤੇ ਕੁੱਤੇ ਗਧੇ ਚ ਕੀ ਫਰਕ ਸੀ? ਜਿਵੇਂ ਗਧਾ ਗੰਦਗੀ ਚ ਲਿਟਦਾ ਰਹਿੰਦਾ, ਮੈਂ ਵੀ ਵਿਕਾਰਾਂ ਦੇ ਵਿੱਚ ਲਿਟਦਾ ਸੀ। ਜਿਵੇਂ ਕਾਂ 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 ਕਰਦਾ ਰਹਿੰਦਾ, ਗੰਦਗੀ ਚ ਚੁੰਝ ਮਾਰਦਾ ਰਹਿੰਦਾ, ਉਹ ਹਾਲ ਮੇਰਾ ਸੀ। ਸੱਚੇ ਪਾਤਸ਼ਾਹ ਇਹ ਤੇ ਮਿਹਰ ਹੋਈ ਹੈ, ਮੈਂ ਸੰਭਾਲ ਲਿਆ। ਮਿਹਰ ਤੇ ਰੱਬ ਸਭ ਤੇ ਕਰਦਾ, ਪਰ ਸੰਭਾਲਦਾ ਕੋਈ ਨਹੀਂ ਹੈ। ਬਖਸ਼ਿਸ਼ ਤੇ ਰੱਬ ਸਭ ਤੇ ਕਰਦਾ, ਪਰਮਾਤਮਾ ਨੇ ਮਿਹਰ ਕੀਤੀ ਹੋਈ ਹੈ, ਉਹਨੂੰ ਸੰਭਾਲਣਾ ਚਾਹੀਦਾ ਸਾਨੂੰ। ਲਓ ਹੁਣ 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 ਇਹ ਸ਼ਬਦ ਸ਼ੁਰੂ ਤੋਂ ਜਰਾ ਫਟਾਫਟ ਸਮਝ ਲਓ। ਵੈਸੇ ਅੱਜ ਚਲੋ ਆ ਸੁਣੋ ਸ਼ਬਦ, ਧਿਆਨ ਨਾਲ ਸੁਣਿਓ ਫਟਾਫਟ।
ਨਾਮ ਮਿਲੇ ਮਨ ਤ੍ਰਿਪਤੀ ਐ, ਬਿਨ ਨਾਮੈ ਤ੍ਰਿਗ ਜੀਵਾ। ਕੋਈ ਗੁਰਮੁਖ ਸੱਜਣ,
ਨਾਮ ਮਿਲਣ ਦੇ ਨਾਲ ਮਨ ਤ੍ਰਿਪਤ ਹੋ ਗਿਆ। ਕੀ ਮਿਲਣ ਨਾਲ ਤ੍ਰਿਪਤ ਹੋ ਗਿਆ? ਮਨ ਨਾਮ। ਨਾਮ ਦਾ ਅਰਥ ਆਪਾਂ ਕੀ ਕੀਤਾ? ਗਿਆਨ, ਅਕਲ। ਨਾਮ ਸੁਨਤ ਦਰਦ ਦੁੱਖ ਲਥਾ, ਗਿਆਨ ਲਿਆ, ਤ੍ਰਿਪਤ ਹੋ ਗਏ। ਹੁਣ ਜਿੱਦਣ ਤੋਂ ਸਮਝ ਆਈ ਹੈ, ਅਕਲ ਆਈ ਹੈ, ਹੁਣ ਤੇ ਨਿਹਾਲ ਆ। ਹੋਵੇ ਸਿਫਤ ਖਸਮ ਦੀ ਪੜੋ, ਨੂਰ ਅਰਸੋ ਗੁਰਸੋ ਛੱਟੀ ਐ, ਦੁੱਧ ਡਿੱਠੇ ਸੱਚੇ ਪਾਤਸ਼ਾਹ,
ਮਲ ਜਨਮ ਜਨਮ ਦੀ ਕੱਟੀ ਐ,
ਦੁੱਧ ਡਿੱਠੇ ਸੱਚੇ
ਪਾਤਸ਼ਾਹ,
ਮਲ ਜਨਮ ਜਨਮ ਦੀ
ਕੱਟੀ ਐ।
ਸਮਝ ਆਈ ਗਿਆ ਮੇਰੇ ਰੱਬ ਜੀ, ਤੈਨੂੰ ਵੇਖ ਕੇ, ਤੇਰੇ ਨਿਯਮਾਂ ਨੂੰ ਵੇਖ ਕੇ, ਤੇਰੀ ਹੋਂਦ ਨੂੰ ਵੇਖ ਕੇ, ਤੇਰੇ ਫੈਸਲਿਆਂ ਨੂੰ ਵੇਖ ਕੇ ਜਿਹੜੇ ਤੂੰ ਕਰਤੇ ਇੱਕ ਵਾਰੀ, ਬੜੇ ਸਮਝ ਆਈ ਗਿਆ ਹੁਣ। ਬੜਾ ਕੁਛ ਹੈ ਜੀ ਕਹਿਣ ਨੂੰ ਜੀ ਕਰਦਾ, ਚੂਲਾਂ ਹਿੱਲ ਜਾਣਗੀਆਂ ਜਿਹੜਾ ਅੱਜ ਨਕਲੀ ਧਰਮ ਬਣਿਆ ਫਿਰਦਾ ਨਾ ਅੱਜ, ਪਰ ਕਹਿਣ ਤੇ ਥੋੜਾ ਜਿਹਾ ਟਾਈਮ ਲੱਗਣਾ। ਜਿਉਂਦੇ ਰਹੇ ਤੇ ਜ਼ਰੂਰ ਕਹਿਣਾ ਹੈ ਸਾਰਾ ਕੁਛ, ਬਹੁਤ ਕੁਛ ਕਹਿਣ ਨੂੰ ਜੀ ਕਰਦਾ, ਗਲਤ ਬਣਿਆ ਸਾਰਾ ਕੁਝ। ਜੋ ਸਾਨੂੰ ਸਮਝਾਇਆ ਗਿਆ, ਜੋ ਸਾਨੂੰ ਪੜ੍ਹਾਇਆ ਗਿਆ, ਸਾਰਾ ਗਲਤ ਹੈ। ਮੈਂ ਨਹੀਂ ਕਹਿੰਦਾ ਵੀ ਇੱਕ ਚੀਜ਼ ਦੋ ਚੀਜ਼ਾਂ, ਅੱਜ ਜੋ ਸਿੱਖ ਧਰਮ ਸਾਨੂੰ ਦਿਸਦਾ ਹੈ ਨਾ, 95% ਸਿਸਟਮ ਗਲਤ ਹੈ, 95% ਤੋਂ ਜ਼ਿਆਦਾ। ਪਰ ਹੌਲੀ ਹੌਲੀ ਸਮਝੋ ਇਹਨਾਂ ਗੱਲਾਂ ਨੂੰ। ਜਿਹੜੀ ਅਕਲ ਲੈਣ ਵਾਲੀ ਗੱਲ ਸੀ, ਗਿਆਨ ਲੈਣ ਵਾਲੀ ਗੱਲ ਸੀ, ਸਮਝ ਲੈਣ ਵਾਲੀ ਗੱਲ ਸੀ, ਉਹ ਤੇ ਖਤਮ ਹੀ ਹੋਈ ਪਈ ਹੈ। ਹੌਲੀ 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 ਇਹਨਾਂ ਗੱਲਾਂ ਨੂੰ ਪਕੜੋ, ਪਰਮਾਤਮਾ ਦੇ ਨਿਯਮਾਂ ਨੂੰ ਹੀ ਪਰਮਾਤਮਾ ਦਾ ਸਿਸਟਮ ਸਮਝੋ। ਸਿਸਟਮ ਹੈ ਜਿਹੜਾ ਉਹਦਾ, ਉਹੀ ਉਹਦੇ ਮੁਤਾਬਕ ਚੱਲਣਾ ਹੀ, ਉਹਦੀ ਸ਼ਰਨ ਵਿੱਚ ਜਾਣਾ ਹੈ। ਰੱਬ ਦੇ ਕੀਤੇ ਜਿਹੜੇ ਫੈਸਲੇ ਐ ਉਹ ਬਦਲਦਾ ਨਹੀਂ, ਜਿੰਨੇ ਮਰਜ਼ੀ ਤਰਲੇ ਕਰ ਲੈ, ਰੱਬ ਫੈਸਲੇ ਨਹੀਂ ਬਦਲਦਾ। ਕਿਉਂਕਿ ਰੱਬ ਗਲਤ ਫੈਸਲੇ ਕੀਤੇ ਹੀ ਨਹੀਂ, ਉਹਨੇ ਬਦਲੇ ਤੇ ਤਾਂ ਜੇ ਫੈਸਲੇ ਗਲਤ ਕਰੇ ਹੋਣ, ਨਿਯਮ ਆਪਣੇ ਤਾਂ ਬਦਲੇ ਜੇ ਨਿਯਮ ਉਹਨੇ ਗਲਤ ਬਣਾਏ ਹੋਣ। ਰੱਬ ਗਲਤੀ ਨਹੀਂ ਕਰਦਾ, ਜਿਹੜਾ ਰੱਬ ਹੈ, ਬੰਦਾ ਗਲਤੀਆਂ ਕਰਦਾ ਹੈ। ਭੁੱਲਣ ਅੰਦਰ ਸਭ ਕੋ, ਸਭ ਕੋ ਦੇ ਵਿੱਚ ਦੇਹ ਜਿਹਨੂੰ ਵੀ ਮਿਲੀ ਹੈ ਉਹ ਸਾਰੇ ਆ ਜਾਂਦੇ ਆ, ਪਰ ਅਭੁੱਲ ਗੁਰੂ ਕਰਤਾਰ ਰੱਬ ਹੈ ਜਿਹੜਾ, ਰੱਬ ਨੇ ਕਦੇ ਗਲਤੀ ਨਹੀਂ ਕੀਤੀ। ਜਿਹੜੇ ਰੱਬ ਨੇ ਨਿਯਮ ਬਣਾਏ ਹੈ ਉਹ ਕਦੇ ਗਲਤੀ ਨਹੀਂ ਕਰਦਾ। ਲੱਖ ਲਿਲਕੜੀਆਂ ਲਈ ਜਾ, ਨਿਯਮ ਨਿਯਮ ਨਹੀਂ ਰੱਬ ਤੋੜਦਾ। ਦੱਸੋ ਪਿਆਰਿਓ, ਕਿਸੇ ਬੰਦੇ ਦਾ ਐਡਾ ਢਿੱਡ ਹੋ ਜੇ ਖਾ 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 ਐ ਆ ਜੇ ਬਾਹਰ ਤੇ ਕਵੇ ਮੈਂ ਕਿੰਨੇ ਪਾਠ ਕਰਾਂਗਾ ਮੈਂ ਲਿਲਕੜੀਆਂ ਲਾਵਾਂਗਾ ਤਰਲੇ ਲਾਵਾਂਗਾ ਰੋਵਾਂਗਾ ਰੱਬਾ ਐਕਸਰਸਾਈਜ਼ ਕਰਨ ਤੋਂ ਬਿਨਾ ਮੇਰਾ ਢਿੱਡ ਅੰਦਰ ਵੜ ਦੇ ਵੜ ਦੂ ਉਹ ਕਹੇਗਾ ਮੇਰਾ ਨਿਯਮ ਹੈ ਜਿਹੜਾ ਉਹ ਤੈਨੂੰ ਫੋਲੋ ਕਰਨਾ ਪੈਣਾ ਚਰਬੀ ਖੋਰਣ ਦੇ ਜਿਹੜੇ ਨਿਯਮ ਨੇ ਤੈਨੂੰ ਮੰਨਣੇ ਪੈਣਗੇ ਜੇ ਤੇਰੇ ਵਾਸਤੇ ਅੱਜ ਇੱਕ ਨਿਯਮ ਤੋੜਨ ਲੱਗਿਆ ਨਾ ਮੈਂ ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਲਿਲਕੜੀਆਂ ਲੈਂਦੇ ਨੇ ਫਿਰ ਤੇ ਸਾਰਾ ਸਿਸਟਮ ਹੀ ਖਰਾਬ ਹੋ ਜਾਏਗਾ ਤੈਨੂੰ ਨਿਯਮ ਫੋਲੋ ਕਰਨਾ ਪੈਣਾ ਰੱਬ ਕਦੇ ਆਪਣਾ ਨਿਯਮ ਨਹੀਂ ਤੋੜਦਾ ਇੱਕ ਵਾਰੀ ਉਹਨੇ ਆਪਣੇ ਨਿਯਮ ਬਣਾ ਦਿੱਤੇ ਐ ਜਦੋਂ ਨਿਯਮ ਉਹਨੇ ਬਦਲਣਾ ਹੀ ਨਹੀਂ ਭਾਵੇਂ ਤੂੰ ਜੋ ਮਰਜ਼ੀ ਕਰਦਾ ਹੈ ਬਸ ਤੈਨੂੰ ਨਿਯਮ ਸਮਝ ਕੇ ਤੈਨੂੰ ਉਹਦੇ ਮੁਤਾਬਕ ਚੱਲਣਾ ਪੈਣਾ ਆਪਣਾ ਵੇਖ ਵੀ ਕਿਵੇਂ ਉਹਦੇ ਮੁਤਾਬਕ ਚੱਲਦਾ ਹੈ ਰੱਬ ਦਾ ਨਿਯਮ ਫੋਲੋ ਕਰ ਉਹਨੂੰ ਨਾਮ ਹੀ ਮੰਨੇਗਾ ਲਿਲਕੜੀਆਂ ਨਾਮ ਹੀ ਲਏਗਾ ਤਾਂ ਵੀ ਉਹ ਕੁਝ ਨਹੀਂ ਕਹਿੰਦਾ ਤਾਂ ਹੀ ਤੇ ਕਾਮਰੇਡ ਜਿਹੜੇ ਰੱਬ ਨੂੰ ਨਹੀਂ ਮੰਨਦੇ ਬੱਚੇ ਉਹਨਾਂ ਦੇ ਵੀ ਹੁੰਦੇ ਕਿਉਂਕਿ ਨਿਯਮ ਫੋਲੋ ਕਰਦੇ ਆ ਖੁਸ਼ਤ ਨਾਮ ਉਹਨੂੰ ਤੇ ਮਰ ਜਾਂਦੇ ਸਾਰੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਨਾਸਤਕ ਸਾਰਿਆਂ ਦਾ ਭੋਗ ਪੈ ਜਾਂਦਾ ਜਿੰਨੇ ਕਹਿੰਦੇ ਰੱਬ ਨੂੰ ਨਹੀਂ ਮੰਨਦੇ 80-80% ਆਬਾਦੀ ਕਈ ਦੇਸ਼ਾਂ 'ਚ ਇਦਾਂ ਦੀ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨੂੰ ਸਾਰਿਆਂ ਦਾ ਭੋਗ ਪਿਆ ਹੁੰਦਾ ਉਹ ਰੱਬ ਨੂੰ ਭਾਵੇਂ ਨਹੀਂ ਮੰਨਦੇ ਪਰ ਰੱਬ ਦੇ ਨਿਯਮ ਜਿਹੜੇ ਫੋਲੋ ਕਰਦੇ ਆ ਮੰਨਦੇ ਆ ਕਾਨੂੰਨ ਜਿਹੜਾ ਹੈ ਨਾ ਰੱਬ ਦਾ ਫੈਸਲੇ ਰੱਬ ਦੇ ਬਣਾਏ ਹੋਏ ਉਹ ਮੰਨੋ ਰੱਬ ਨੂੰ ਤੇ ਚੈਲੰਜ ਵੀ ਕਰ ਦਿਓਗੇ ਤਾਂ ਵੀ ਪ੍ਰੋਬਲਮ ਨਹੀਂ ਰੱਬ ਦੇ ਫੈਸਲੇ ਮੰਨ ਲਿਓ ਫੈਸਲੇ ਡੈਫੀਨੇਸ਼ਨ ਰੱਬ ਦੀ ਬਹੁਤ ਗਲਤ ਦੱਸੀ ਹੈ ਪਰਮਾਤਮਾ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਵਾਲੀ ਜਿਹੜੀ ਹੈ ਜਿੱਦਣ ਚੰਗੀ ਤਰ੍ਹਾਂ ਸਮਝ ਆਈ ਸਾਡੀਆਂ ਚੂਲਾਂ ਹਿੱਲ ਜਾਣੀਆਂ ਆ ਸਟ੍ਰਕਚਰ ਜਿਹੜਾ ਪੁਜਾਰੀ ਦਾ ਪੈਦਾ ਕੀਤਾ ਇਹ ਪੁਜਾਰੀ ਦਾ ਪੈਦਾ ਕੀਤਾ ਸਟ੍ਰਕਚਰ ਹੈ ਵੀ ਇਦਾਂ ਕਰੋਗੇ ਐ ਹੋ ਜਾਣਾ ਹੈ ਇਦਾਂ ਕਰੋਗੇ ਐ ਹੋ ਜਾਣਾ ਹੈ ਤੇਰੇ ਕਹਿਣ ਤੇ ਰੱਬ ਨਿਯਮ ਬਦਲ ਦੇਗਾ ਕਦੇ ਨਹੀਂ ਬਦਲਦਾ ਰੱਬ ਜੋ ਮਰਜ਼ੀ ਹੋ ਜੇ ਉਹਨੇ ਇੱਕ ਵਾਰੀ ਜੋ ਬਣਾਤਾ ਜੋ ਕੁਛ ਪਾਇਆ ਸੋ ਏਕਾ ਵਾਰ ਇੱਕ ਵਾਰੀ ਪਾਇਆ ਸਾਰਾ ਕੁਝ ਮੁੜ ਕੇ ਨਹੀਂ ਛੇੜਛਾੜ ਕਰਦਾ ਉਹਨੇ ਮੁੜ ਕੇ ਛੇੜਛਾੜ ਨਹੀਂ ਕਰਨੀ ਤੁਹਾਨੂੰ ਮੰਨਣਾ ਪੈਣਾ ਹੈ ਉਹਦੇ ਨਿਯਮ ਹੀ ਸੱਚ ਹੈ ਉਹ ਸੱਚ ਸੱਚੇ ਨਿਯਮ ਨੇ ਸਾਨੂੰ ਸਮਝਣੇ ਪੈਣਗੇ ਉਹਨੇ ਨਹੀਂ ਬਦਲਣਾ ਸਾਨੂੰ ਨਿਯਮਾਂ ਮੁਤਾਬਕ ਢਲਣਾ ਪੈਣਾ ਉਹਦੀ ਕਿਰਪਾ ਦੇ ਪਾਤਰ ਤਾਂ ਬਣਾਂਗੇ ਇਦਾਂ ਲਿਲਕੜੀਆਂ ਲੈ ਕੇ ਜੇ ਨਿਯਮ ਤੋੜਨ ਲੱਗਾ ਕੀ ਸਮਝਣਾ ਰੱਬ ਨੂੰ ਜਿਹੜਾ ਚਾਪਲੂਸੀਆਂ ਭਾਲਦਾ ਹੈ ਜਿਹੜਾ ਉਹਦੇ ਗੁਣ ਗਾਉਂਦਾ ਹੈ ਉਹਨਾਂ ਤੇ ਕਿਰਪਾ ਕਰੂ ਦੂਜੇ ਤੇ ਕਰੂ ਨਹੀਂ ਗੁਣ ਗਾਉਣ ਦਾ ਕੀ ਮਤਲਬ ਹੈ ਤੂੰ ਵਾਹ ਤੂੰ ਕਮਾਲ ਦਾ ਤੂੰ ਕਮਾਲ ਦਾ ਤੂੰ ਕਮਾਲ ਦਾ ਤੂੰ ਬੜਾ ਕਮਾਲ ਦਾ ਉਹਦੇ ਤੇ ਕਿਰਪਾ ਕਰ ਦਿੰਦਾ ਦੂਜੇ ਤੇ ਨਹੀਂ ਕਰਦਾ ਐ ਰੱਬ ਤੇਰੇ ਵਰਗਾ ਹੀ ਹੈ ਜਿਹੜਾ ਫਰਕ ਰੱਖਦਾ ਐ ਨਹੀਂ ਰੱਬ ਪਰਮਾਤਮਾ ਇਦਾਂ ਦਾ ਹੈ ਪਰਮਾਤਮਾ ਸਭ ਤੇ ਮਿਹਰ ਕਰਦਾ ਹੈ ਇਸੇ ਕਰਕੇ ਤੁਸੀਂ ਵੇਖੋ ਜਿਹੜੇ ਨਹੀਂ ਵੀ ਰੱਬ ਨੂੰ ਮੰਨਦੇ ਉਹਨਾਂ ਦੇ ਵੀ ਬੱਚੇ ਹੁੰਦੇ ਆ ਜਿਹੜੇ ਨਹੀਂ ਵੀ ਰੱਬ ਨੂੰ ਮੰਨਦੇ ਉਹਨਾਂ ਦੇ ਵੀ ਫਸਲਾਂ ਹੁੰਦੀਆਂ ਨਿਯਮ ਫੋਲੋ ਕਰੋ ਰੱਬ ਦੇ ਪਰਮਾਤਮਾ ਦਾ ਬਣਾਇਆ ਹੋਇਆ ਸਿਸਟਮ ਮੰਨਣਾ ਪੈਣਾ ਉਹ ਇਦਾਂ ਨਹੀਂ ਰਿਸ਼ਵਤਖੋਰ ਨਹੀਂ ਕੋਈ ਪੈਸੇ ਦੇਵਾਂਗੇ ਤਾਂ ਖੁਸ਼ ਹੋ ਜਾਂਦਾ ਹੈ ਉਹਦੀਆਂ ਸਿਫਤਾਂ ਕਰਾਂਗੇ ਗੁਣ ਗਾਵਾਂਗੇ 2-2 ਵਜੇ ਉੱਠ ਕੇ ਤਾਂ ਖੁਸ਼ ਹੋ ਜਾਂਦਾ ਹੈ ਇਦਾਂ ਦਾ ਰੱਬ ਪੁਜਾਰੀ ਦਾ ਰੱਬ ਹੈ ਜਿਹੜਾ ਪੁਜਾਰੀ ਨੇ ਰੱਬ ਬਣਾਇਆ ਗੁਰੂ ਗ੍ਰੰਥ ਸਾਹਿਬ ਵਾਲਾ ਜਿਹੜਾ ਰੱਬ ਹੈ ਉਹ ਹੋਰ ਹੈ ਜਿਹੜਾ ਅਸਲ ਹੈ ਨਿਯਮ ਨੇ ਜਿਹੜੇ ਰੱਬ ਦੇ ਇਹ 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 ਆਪਣਿਆਂ ਤੇ ਕਿਰਪਾ ਕਰਦਾ ਉਹ ਸਾਰਿਆਂ ਤੇ ਕਰਦਾ ਸਭ ਤੇ ਕੀਤੀ ਹੋਈ ਹੈ ਸਭ ਤੇ ਸਿਸਟਮ ਨੂੰ ਸਮਝੋ ਇਹ ਤੇ ਜਿੱਦਣ ਚਲੋ ਟਾਈਮ ਨਹੀਂ ਹੁਣ ਆਪਾਂ ਗੱਲ ਅੱਜ ਨਹੀਂ ਕਰ ਸਕਦੇ ਹੌਲੀ ਹੌਲੀ ਇਸ ਗੱਲਾਂ ਨੂੰ ਸਮਝਿਓ ਪਰਮਾਤਮਾ ਦਾ ਕਾਨੂੰਨ ਹੈ ਜਿਹੜਾ ਜਿੱਦਣ ਉਹਦੀ ਗੱਲ ਹੋਈ ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਰੱਬ ਹੈ ਕਿਵੇਂ ਕੰਮ ਕਰਦਾ ਹੈ ਉਹਦੀ ਗੱਲ ਜਦੋਂ ਚੱਲੇਗੀ ਸਾਡਾ ਜਿਹੜਾ ਸਿਸਟਮ ਹੈ ਤੇ ਚੂਲਾਂ ਹਿੱਲ ਜਾਣਗੀਆਂ ਇਹਦੀਆਂ ਇਹ ਤੇ ਸਟ੍ਰਕਚਰ ਹਿੱਲ ਜਾਏਗਾ ਸਾਰੇ ਦਾ ਸਾਰਾ ਤੁਹਾਨੂੰ ਇਹਦੀ ਜੜ ਵਿੱਚ ਬੈਠਾ ਪੁਜਾਰੀ ਦਿਸੇਗਾ ਪੂਜਾ ਦਾ ਧਾਨ ਖਾਣ ਵਾਲਿਆਂ ਨੇ ਇਦਾਂ ਦੀਆਂ ਗੱਲਾਂ ਬਣਾਈਆਂ ਇਹਦੀ ਜੜ ਵਿੱਚ ਬੈਠਾ ਸਾਨੂੰ ਗੁਰੂ ਨਾਨਕ ਦਿਸਣਾ ਚਾਹੀਦਾ ਹੈ ਇਹਦੀ ਜੜ ਵਿੱਚ ਬੈਠਾ ਭਗਤ ਕਬੀਰ ਦਿਸਣਾ ਚਾਹੀਦਾ ਹੈ ਇਹਦੀ ਜੜ ਵਿੱਚ ਬੈਠਾ ਭਗਤ ਰਵਿਦਾਸ ਜੀ ਵਰਗੇ ਦਿਸਣੇ ਚਾਹੀਦੇ ਹੈ ਉਹ ਕੀ ਕਹਿੰਦੇ ਸੀ ਇਹ ਤੇ ਪੁਜਾਰੀ ਦੀ ਕਾਢ ਹੈ ਇਦਾਂ ਦਾ ਰੱਬ ਹੈ ਜਿਹੜਾ ਇਦਾਂ ਅਰਦਾਸਾਂ ਸੁਣਦਾ ਇਦਾਂ ਕਰਦਾ ਇਦਾਂ ਕਰਦਾ ਇਹ ਪੁਜਾਰੀ ਦੀ ਕਾਢ ਹੈ ਰੱਬ ਹੈ ਜਿਹੜਾ ਪਰਮਾਤਮਾ ਵਾਲਾ ਜਿਹਨੂੰ ਪਰਮਾਤਮਾ ਕਹਿੰਦੇ ਹੋ ਉਹ ਨਿਯਮ ਨਹੀਂ ਬਦਲਦਾ ਜੇ ਆਪਣੇ ਨਿਯਮ ਬਦਲਦਾ ਹੁੰਦਾ ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ਤੇ ਬੈਠਿਆਂ ਦਾ ਮਾਸ ਕਦੇ ਨਾ ਸੜਦਾ ਕਦੇ ਨਾ ਸੜਦਾ ਦੱਸੋ ਦਿਆਲਾ ਜੀ ਵਰਗੇ ਜਿਹੜੇ ਸਾਹਮਣੇ ਬੈਠੇ ਸੀ ਐਂਤਰ ਅੰਦਰ ਆਉਂਦਾ ਨਹੀਂ ਹੋਣਾ ਵੀ ਹਾਏ ਮਾਸ ਨਾ ਸੜੇ ਪਰ ਰੱਬ ਨਿਯਮ ਨਹੀਂ ਬਦਲਦਾ ਰੱਬ ਨਹੀਂ ਬਦਲਦਾ ਜਿਦਨ ਕੰਡੇ ਗੁਰੂ ਗੋਬਿੰਦ ਸਿੰਘ ਨੰਗੇ ਪੈਰੀ ਤੁਰੇ ਆ ਕਹਿੰਦੇ ਹੋਣਗੇ ਸਿੱਖ ਵੀ ਕੰਡੇ ਨਾ ਵੱਜਣ ਪਰ ਕੰਡੇ ਵੱਜੇ ਐ ਖੂਨ ਚੱਲਿਆ ਐ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਜਦੋਂ ਲਾਈਆਂ ਤੇ ਲੱਥੀਆਂ ਐ ਉਦੋਂ ਵੱਧ ਤੂੰ ਕੋਮਲ ਨਹੀਂ ਬਣ ਜਾਣਾ ਰੱਬ ਨਿਯਮ ਨਹੀਂ ਬਦਲਦਾ ਆਪਣੇ ਰੱਬ ਨਹੀਂ ਕਾਨੂੰਨ ਬਦਲਦਾ ਆਪਣਾ ਸਾਹਿਬਜ਼ਾਦਿਆਂ ਤੋਂ ਵੱਧ ਕੋਮਲ ਮਨ ਨਹੀਂ ਤੇਰਾ ਹੋ ਚੱਲਿਆ ਨਿੱਕੀਆਂ ਨਿੱਕੀਆਂ ਉਮਰਾਂ ਸੀ ਅੰਨੇ ਨਹੀਂ ਹੋਏ ਜਲਾਦ ਤੜਥੱਲੀ ਨਹੀਂ ਮੱਚ ਗਈ ਇੱਕਦਮ ਸਰਹੰਦ ਨਹੀਂ ਪਲਟਾ ਵੱਜ ਗਿਆ ਨਿਯਮ ਰੱਬ ਨਹੀਂ ਬਦਲਦਾ ਜੋ ਮਰਜ਼ੀ ਕਰ ਲਓ ਤੁਸੀਂ ਆ ਸਟਰਕਚਰ ਕਿੱਥੇ ਖਿਲਾਰੋਗੇ ਤੁਸੀਂ ਜਿਹੜਾ ਅੱਜ ਬਣਾਈ ਫਿਰਦੇ ਆ ਇਹ ਤੇ ਚਲੋ ਗੱਲਾਂ ਹੋਣਗੀਆਂ ਉਹਨਾਂ ਵਾਲੇ ਸਮੇਂ ਵਿੱਚ ਹੌਲੀ ਹੌਲੀ ਸਮਝਿਓ ਗੱਲ ਰੱਬ ਉਸ ਰੱਬ ਨਾਲ ਜੁੜਨਾ ਪੈਣਾ ਉਸ ਰੱਬ ਨਾਲ ਜਿਹੜਾ ਕਦੇ ਨਹੀਂ ਬਦਲਦਾ ਆਪਣਾ ਸਿਸਟਮ ਨਹੀਂ ਚੇਂਜ ਕਰਦਾ ਉਹ ਤੁਸੀਂ ਜੋ ਮਰਜ਼ੀ ਕਰ ਲਓ ਜੇ ਇਦਾਂ ਬਦਲਣ ਲੱਗਿਆ ਫਿਰ ਤੇ ਬੜਾ ਮੁਸ਼ਕਲ ਹੋ ਜਾਣਾ ਹੈ ਉਹ ਨਹੀਂ ਬਦਲਦਾ ਇੱਕ ਵਾਰੀ ਬਣ ਗਿਆ ਜਿਹੜਾ ਸਿਸਟਮ ਜਿਹੜੇ ਫੈਸਲੇ ਉਹਨੇ ਕਰ ਲਏ ਕਰ ਲਏ ਚਲੋ ਕੁਝ ਬੰਦੇ ਇਹਨਾਂ ਗੱਲਾਂ ਨੂੰ ਸਮਝਦੇ ਹੁੰਦੇ ਆ ਬਾਕੀ ਕਈਆਂ ਦੇ ਪਤਾ ਨਹੀਂ ਗੱਲ ਪਕੜ ਚ ਆਉਂਦੀ ਕਿ ਨਹੀਂ ਸ਼ਬਦ ਸੁਣੋ ਫਿਰ ਸ਼ੁਰੂ ਤੋਂ ਪੜਿਓ ਪੰਗਤੀ ਮੇਰੇ ਰੱਬ ਜੀ ਤ੍ਰਿਪਤ ਹੋ ਜਾਂਦਾ ਮਨ ਫਿਰ ਸੁਣੋ
ਨਾਮ ਮਿਲੇ ਮਨ ਤ੍ਰਿਪਤੀ ਹੈ ਬਿਨ ਨਾਮ ਤ੍ਰਿਗ ਜੀਵਾ
ਤ੍ਰਿਗ ਜਿਉਣਾ ਨਾਮ ਜਦੋਂ ਸਮਝ ਜਦੋਂ ਮਿਲਦੀ ਹੈ ਅਕਲ ਮਿਲਦੀ ਹੈ ਗਿਆਨ ਮਿਲਦਾ ਤੇ ਤ੍ਰਿਪਤ ਰੱਜਦੇ ਸੱਚਾ ਨਾਮ ਮੇਰਾ ਰੱਜ ਰੱਜ ਹੁੰਦਾ ਅੱਗੇ
ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾ
ਉਹ ਗੁਣਤਾਸ ਜਿਹੜਾ ਗੁਣਾਂ ਦਾ ਮਾਲਕ ਹੈ ਭਰਿਆ ਹੋਇਆ ਗੁਣਾਂ ਨਾਲ ਉਹਦੇ ਬਾਰੇ ਮੈਨੂੰ ਸਮਝਾਵੇ ਉਹਦੇ ਨਿਯਮਾਂ ਬਾਰੇ ਸਮਝਾਵੇ ਦੱਸੇ ਅੱਗੇ
ਹਉ ਤਿਸ ਵਿਟਾ ਚੌਖਨੀ ਐ ਮੈਂ ਨਾਮ ਕਰੇ ਪਰਗਾ
ਮੈਨੂੰ ਅਕਲ ਦੇਵੇ ਮੇਰੀ ਜ਼ਿੰਦਗੀ 'ਚ ਚਾਨਣ ਹੋਵੇ ਮੈਂ ਚਾਰ ਟੋਟੇ ਹੋ ਜਾਂ ਉਹਦੇ ਵਾਸਤੇ ਚੌਖਨੀ ਐ ਸਿੱਧਾ ਜਰਤ ਹੈ ਵੀ ਮੈਂ ਕੁਰਬਾਨ ਹੋ ਜਾਂ ਵਾਰੇ ਵਾਰੇ ਜਾਂ ਐ ਵਾਰਦੇ ਆ ਆਪਣਾ ਆਪ ਕਹਿਣ ਇਹ ਗੱਲ ਸਮਝਣ ਵਿੱਚ ਸਮਝਣੀ ਹੈ ਵੀ ਜਿਹੜਾ ਮੈਨੂੰ ਚਾਨਣ ਕਰੇ ਭਾਵ ਕਿ ਮੈਂ ਵਾਰੇ ਵਾਰੇ ਜਾਵਾਂ ਉਹਦੇ ਸਮਝ ਦਵੇ ਅਕਲ ਕਰੇ ਅੱਗੇ
ਮੇਰੇ ਪ੍ਰੀਤ ਹਉ ਜੀਵਾਂ ਨਾਮ ਤੇ ਹਾਏ ਬਿਨ ਨਾਵੇ ਜੀਵਨ ਨਾ ਥੀਏ ਮੇਰੇ ਸਤਿਗੁਰ ਨਾਮ ਦਿਰੜਾ
ਮੇਰੇ ਰੱਬ ਜੀ ਨਾਮ ਤੋਂ ਬਿਨਾਂ ਜੀਵਨ ਦਾ ਕੋਈ ਸਵਾਦ ਨਹੀਂ ਜ਼ਿੰਦਗੀ ਦਾ ਕੋਈ ਰਸ ਨਹੀਂ ਤੇ ਸਤਿਗੁਰੂ ਮਿਲਣ ਤੇ ਮੈਨੂੰ ਅਕਲ ਦਿਰੜਾਉਣ ਦਾ ਮਤਲਬ ਹੈ ਚੰਗੀ ਤਰ੍ਹਾਂ ਦਿਮਾਗ 'ਚ ਬਾਣ ਮੇਰੇ ਦਿਰੜਾਉਣਾ ਹੁੰਦਾ ਬਾਣਾ ਚੰਗੀ ਤਰ੍ਹਾਂ ਦਿਮਾਗ 'ਚ ਐ ਚੰਗੀ ਤਰ੍ਹਾਂ ਚੰਡ ਦੇਣ ਸਾਨੂੰ ਦਿਮਾਗ 'ਚ ਬਾੜ ਦੇਣ ਗੱਲ ਇੱਕ ਵਾਰੀ ਮੇਰੇ ਸਤਿਗੁਰ ਨਾਮ ਦਿਰੜਾਏ ਮੇਰਾ ਰੱਬਾ ਆਪਣੀ ਸੱਚਾ ਗਿਆਨ ਮੇਰੇ ਪ੍ਰੀਤਮਾ ਆਪਣੇ ਸੱਚੇ ਗਿਆਨ ਦੁਆਰਾ ਮੈਨੂੰ ਦ੍ਰਿੜ ਕਰਾ ਸਤਿਗੁਰੂ ਦੁਆਰਾ ਸੱਚੇ ਗਿਆਨ ਦੇ ਤੇਰੀ ਤੇਰੇ ਨਿਯਮਾਂ ਦਾ ਸੱਚਾ ਗਿਆਨ ਹੀ ਮੇਰੇ ਤੱਕ ਪਹੁੰਚੇਗਾ ਅਕਲ ਹੀ ਆਵੇਗੀ ਗਿਆਨ ਦੇ ਅੱਗੇ
ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ
ਉਹ ਸੱਚਾ ਗਿਆਨ ਹੈ ਜਿਹੜਾ ਉਹੀ ਅਮੋਲਕ ਰਤਨ ਹੈ ਹੀਰੇ ਆ ਵਿਚਾਰ ਮਹਿੰਗੇ ਮਹਿੰਗੇ ਅਗਲਾ ਕਹਿੰਦਾ ਓਏ ਕੱਪੜੇ ਕਿੱਡੇ ਮਹਿੰਗੇ ਪਰ ਗੱਲ ਤੇ ਵੇਖ ਇਹਦੀ ਕਿੱਦਾਂ ਦੀ ਕਰਦਾ ਗੱਲ ਗੱਲ ਤੇ ਗਾਲ ਕੱਢਦਾ ਹੈ ਵਿਚਾਰ ਤੇ ਵੇਖ ਇਹਦੇ ਇੱਥੇ ਨਹੀਂ ਕੋਈ ਚੱਜ ਦੇ ਵਿਚਾਰ ਸੋਚ ਨਹੀਂ ਚੰਗੀ ਇਹਦੀ ਇਹਦੀ ਜੇਬ ਚ ਬਟੂਆ ਹੈ, ਆ ਉਂਗਲਾਂ ਚ ਛਾਪਾਂ ਛੱਲੇ ਪਾਈ ਫਿਰਦਾ ਹੈ, ਜਦੋਂ ਗੱਲ ਕਰੀਏ ਕੱਖ ਨਹੀਂ ਪਤਾ, ਮਤ ਭੋਰਾ ਵੀ ਨਹੀਂ, ਸਮਝ ਬਿਲਕੁਲ ਵੀ ਨਹੀਂ, ਇਹਦੀ ਆਈਕਿਊ ਲੈਵਲ ਕਿੱਦਾਂ ਦਾ, ਕਿੰਨੀ ਕੁ ਅੰਡਰਸਟੈਂਡਿੰਗ ਹੈ ਇਹਦੀ, ਗੱਲ ਫੜਦਾ ਕਿੰਨੀ ਕੁ ਹੈ, ਮਤ ਵਿੱਚ ਰਤਨ ਜਵਾਹਰ ਮਾਨਕ ਹੈ ਨਹੀਂ ਇੱਥੇ। ਤੇ ਇੱਕ ਗੱਲ ਹੋਰ ਸੁਣਿਓ, ਮਹਿੰਗੇ ਪੈਲਸ, ਵਿਆਹ ਕਰਨਾ ਜੀ ਮਹਿੰਗੇ ਪੈਲਸ, ਗੱਡੀ ਦੇ ਲੈਣੀ ਹੈ ਜੀ ਮਹਿੰਗੀ ਦਾਜ ਵਿੱਚ, ਵੱਡੀ ਗੱਡੀ ਲੈਣੀ ਹੈ ਜੀ ਦਾਜ ਵਿੱਚ ਮਹਿੰਗੀ, ਏਦਾਂ ਕਰਦੇ ਨਾ, ਮਹਿੰਗੇ ਮਹਿੰਗੇ ਕੱਪੜੇ, ਮਹਿੰਗੇ ਮਹਿੰਗੇ ਛਾਪਾਂ ਛੱਲੇ, ਪਰ ਸਸਤਿਆ ਜੇ ਤੇਰੇ ਵਿਚਾਰ ਭੈੜੇ ਆ, ਸਸਤੇ ਐ ਸਸਤੇ ਹੌਲੇ, ਸਸਤੇ ਮਤਲਬ ਹੌਲੇ, ਜੇ ਸਸਤੇ ਐ ਤੇ ਤੂੰ ਸਸਤਾ ਹੀ ਰਹਿਣਾ, ਮਹਿੰਗੇ ਕੱਪੜੇ ਪਾ ਕੇ ਵੀ ਤੂੰ ਮਹਿੰਗਾ ਨਹੀਂ ਬਣ ਚੱਲਾ, ਹੌਲੇ ਆ ਤੂੰ ਹੌਲਾ ਹੀ ਰਹਿਣਾ, ਹੌਲਾ ਆਪਾਂ ਕਹਿੰਦੇ ਕਿੱਡੀ ਹੌਲੀ ਗੱਲ ਕੀਤੀ, ਕਈ ਬੰਦੇ ਗੱਲਾਂ ਬੰਦੇ ਬੈਠੇ ਹੋਣ ਤੇ ਬੰਦਿਆਂ ਦੇ ਵਿੱਚ ਕੋਈ ਗੱਲ ਚੁਰਲੀ ਛੱਡ ਦੇਣ, ਅਗਲਾ ਕਹਿੰਦਾ ਕੀ ਨਿਕੰਮੀ ਗੱਲ ਕੀਤੀ ਬੰਦਿਆਂ ਚ ਬਹਿ ਕੇ, ਕਰਦੇ ਨਾ ਆਪਾਂ ਕਈ ਵਾਰੀ, ਤੇ ਜਿਹੜਾ ਨਿਕੰਮੀ ਜੀ ਗੱਲ ਕਰਨ ਵਾਲਾ ਹੋਵੇ ਉਹਨੂੰ ਚੁੱਪ ਕਰਾ ਦੇ, ਚੁੱਪ ਕਰੋ ਤੂੰ ਨਾ ਬੋਲੀ ਵਿੱਚ, ਤੂੰ ਪਤਾ ਵੀ ਹੋਰ ਹੀ ਚੁਰਲੀ ਛੱਡ ਦੇਣਾ, ਨਿਕੰਮੀ ਜੀ ਗੱਲ ਕਰਦਾ, ਹੌਲੀ ਗੱਲ ਕਰੇਗਾ, ਕਮਲੇ ਜੇ ਬੰਦੇ ਨੂੰ ਚੁੱਪ ਹੀ ਰੱਖੀਦਾ ਹੁੰਦਾ, ਨਿਕੰਮੀ ਤੋਂ ਨਿਕੰਮੀ ਗੱਲ ਕਰਦਾ, ਇਹ ਜਦੋਂ ਬੋਲਦਾ ਆਪਾਂ ਫਿਰ ਮੁਰਦਾ ਬੋਲੇ ਖੱਫਣ ਫੜੇ, ਏਦਾਂ ਨਹੀਂ ਕਰਦੇ ਹੁੰਦੇ ਕਈ ਵਾਰੀ, ਇਹ ਮੁਰਦਾ ਜਦੋਂ ਬੋਲਦਾ ਇਹ ਗਲਤੀ ਬੋਲਦਾ, ਸਸਤਿਆ ਤੂੰ ਮਹਿੰਗੇ ਕੱਪੜੇ ਪਾ ਕੇ ਵੀ ਸਸਤਾ ਹੀ ਰਹਿਣਾ, ਹੌਲਾ ਹੀ ਰਹਿਣਾ, ਹੌਲਾ ਰਹੇਗਾ ਫਿਰ ਕਰੀਏ ਕੀ ਜੀ, ਕਹਿੰਦੇ ਮਹਿੰਗਾ ਹੋ ਤੇ ਮਹਿੰਗਾ ਕਿਵੇਂ ਹੋਏਗਾ, ਮਤ ਵਿੱਚ ਰਤਨ ਜਵਾਹਰ ਮਾਨਕ, ਆ ਇਹਦੇ ਚ ਹੀਰੇ ਲਾਲ ਪੈਦਾ ਕਰਦਾ, ਉਹ ਕਿਵੇਂ ਹੋਣਗੇ ਜੇ ਗੁਰ ਕੀ ਚੰਗੀ ਸਿੱਖਿਆ ਸੁਣ, ਇਹੋ ਜਿਹੇ ਵਿਚਾਰ ਹੋ ਜਾਣਗੇ ਤੇਰੇ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਇਹਦੇ ਚ ਇੰਨਾ ਖਜ਼ਾਨਾ ਭਰਿਆ ਪਿਆ, ਇੰਨੇ ਨਵੇਂ ਤੋਂ ਨਵੇਂ ਵਿਚਾਰ ਭਰੇ ਭੰਡਾਰ ਅਖੂਟ ਅਤੋਲ, ਭਰੇ ਪਏ ਆ ਭੰਡਾਰ ਮਹਿੰਗੇ ਮਹਿੰਗੇ ਵਿਚਾਰ, ਤਾਂ ਕਰਕੇ ਆ ਹੀਰਿਆਂ ਲਾਲਾਂ ਮਗਰ ਬਹੁਤ ਇਹਨਾਂ ਫਿਰੀਏ ਵੀ ਨਗ ਪਾ ਲਈਏ ਤੇ ਸੋਨਾ ਚਾਂਦੀ ਇਹ ਇਦਾਂ ਹੀ ਹੈ, ਇਹ ਨਹੀਂ ਠੀਕ ਹੈ, ਜਿਹਦੇ ਕੋਲ ਸੋਨਾ ਬੰਦਾ ਪਾ ਲਵੇ ਵੱਖਰਾ ਚੈਪਟਰ ਹੈ, ਇਹ ਚੈਪਟਰ ਨਹੀਂ, ਪਰ ਅਸਲ ਸੋਹਣੇ ਵਿਚਾਰ ਹੋਣ ਤੇਰੇ ਕੋਲ ਉਹ ਤੇਰੀ ਗੱਲ ਹੈ ਅਸਲ, ਪਰ ਪ੍ਰੋਬਲਮ ਬੜੀ ਵੱਡੀ ਹੈ ਜੀ, ਜਿਹੜੇ ਕੌਡੀਆਂ ਖਰੀਦਣ ਵਾਲੇ, ਪ੍ਰੋਬਲਮ ਆ ਹੈ ਵੀ ਵਪਾਰੀ ਜਿਹੜੇ ਕੌਡੀਆਂ ਦੇ ਹੈ ਉਹਨਾਂ ਨੂੰ ਕੀ ਪਤਾ ਵੀ ਹੀਰੇ ਲਾਲਾਂ ਦੀ ਕਿਹੜੀ ਗੱਲ,
ਕੌਡੀਆਂ ਖਰੀਦਣ ਵਾਲੇ ਖਰੀਦਣ ਵਾਲੇ ਲਾਲਾ ਦੀ ਤਾਂ, ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਹੀਂ ਹੋ, ਲਾਲਾ ਦੀ ਨਹੀਂ ਹੋ ਸਾਰ ਜਾਣਦੇ, ਲਾਲਾ ਦੀ ਕਈਓ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਲਾਲਾ ਦੀ ਕਈਓ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਲਾਲਾ ਦੀ ਕਈਓ,
ਪੜੋ ਪੜੋ
ਲਾਲਾ ਦੀ ਨਹੀਂ ਉਹ ਸਾਰ ਜਾਣਦੇ,
वाह वाह
लाला जी नहीं ओ सार जान दे
अकल किथे लेनी है जी उन्होंने ਉਹ ਤੇ ਕਹਿੰਦੇ ਸਾਡੇ ਬਾਬਾ ਜੀ ਮੋਟਰਸਾਈਕਲ ਤੇ ਅੱਗ ਜੀ ਕੱਢ ਕੇ ਵਿਖਾ ਦੇਣ ਅਸੀਂ ਇੰਨੇ ਨਾਲ ਹੀ ਖੁਸ਼ ਹਾਂ ਆਖੋ ਸਤਨਾਮ ਹੈ ਵੀ ਪਿਆਰਿਓ ਸੁਣੋ ਨਾ ਉਹ ਕਹਿੰਦੇ ਇੰਨੇ ਨਾਲ ਹੀ ਖੁਸ਼ ਹਾਂ ਅਸੀਂ ਸਾਡੇ ਬਾਬਾ ਜੀ ਮੋਟਰਸਾਈਕਲ ਸਟੇਜ ਤੇ ਚਾੜ ਕੇ ਅੱਗ ਜੀ ਕੱਢ ਕੇ ਵਿਖਾ ਦੇਣ ਬਸ ਇੰਨੇ ਨਾਲ ਹੀ ਖੁਸ਼ ਹਾਂ ਇਹਦੇ ਨਾਲ ਹੀ ਕਹਿੰਦੇ ਵਾ ਕਿਰਪਾ ਹੋ ਜਾਂਦੀ ਸਾਡੇ ਤੇ ਅਕਲ ਕਿੱਥੇ ਜਿੱਥੇ ਮਿੱਠੇ ਚੌਲ ਮਿਲ ਪੈਣ ਆਪਾਂ ਉਧਰ ਨੂੰ ਲੈਣਾ ਬੰਨ ਲੈਣਾ ਉਹ ਦੇਸੀ ਘਿਓ ਚ ਬਣੇ ਨੇ ਉਹ ਏਦਾਂ ਹੀ ਕਰਦੇ ਨੇ ਕਈ ਸਾਡਿਆਂ ਪਿੰਡਾਂ ਵਿੱਚ ਜਦੋਂ ਲੋਕੀ ਜਾਣ ਲੱਗੇ ਨੇ ਮੋਟਰਸਾਈਕਲ ਵਾਲੇ ਬਾਬੇ ਦੇ ਮੈਨੂੰ ਚੇਤਾ ਹੈ 20 ਸਾਲ ਮੈਨੂੰ 20ਵਾਂ ਸਾਲ ਚੱਲਦਾ ਕੀਰਤਨ ਕਰਦੇ ਨੂੰ ਸੰਗਤ ਵਿੱਚ ਹਾਜ਼ਰੀ ਭਰਦੇ ਨੂੰ 20ਵਾਂ ਸਾਲ ਚੱਲਦਾ ਤੇ ਮੈਂ ਉਦੋਂ ਜਦੋਂ ਸ਼ੁਰੂ ਕੀਤਾ ਸੀ ਤੇ 15.5 ਸਾਲਾਂ ਦਾ ਸੀ ਬਹੁਤ ਛੋਟੀ ਉਮਰ ਸੀ ਤੇ ਉਦੋਂ ਪਹਿਲਾਂ ਮੈਂ 10 ਸਾਲਾਂ ਦਾ ਹੋਵਾਂਗਾ ਜਦੋਂ ਸਾਡੇ ਪਿੰਡਾਂ 'ਚ ਤੇ ਉਦੋਂ ਕਿਹਾ ਕਰਨ ਜੀ ਪਿਤਾ ਜੀ ਇੱਦਾਂ ਜਿਹੜੇ ਪਿੰਡਾਂ ਦੇ ਹੁੰਦੇ ਸੀ ਤੇ ਸਾਡੇ ਹੁਣ ਜਦੋਂ ਸੁਣੋ ਵੀ ਮੈਂ ਇਸ ਟੌਪਿਕ ਤੇ ਬਹੁਤੀ ਗੱਲ ਨਹੀਂ ਕਰਨੀ ਕਿਉਂਕਿ ਸੱਪ ਲੰਘ ਜਾਏ ਲਕੀਰ ਕੁੱਟੀ ਜਾਓ ਇਹ ਕਮਲ ਪੁਣਾ ਹੁੰਦਾ ਹੈ ਲੰਘੇ ਟਾਈਮ ਨੂੰ ਆਪਾਂ ਐਵੇਂ ਹੁਣ ਇਸ ਟੌਪਿਕ ਦੇ ਉੱਤੇ ਹੁਣ ਜੇ ਮੈਂ ਇੱਥੇ ਠੀਕ ਆ ਚਕਾਰੇ ਵੇਖੋ ਕਿਵੇਂ ਛੱਡੋਗੇ ਹੱਸੀ ਜਾਓਗੇ ਤੁਸੀਂ ਗੱਲਾਂ ਕਰੀ ਜਾਂਦੇ ਪਰ ਇਹਦਾ ਕੋਈ ਫਾਇਦਾ ਨਹੀਂ ਗੱਲ ਜਿਹੜੀ ਕਰ ਰਹੇ ਹੋ ਉਹ ਕਰੋ ਇਹ ਤੇ ਲੰਘ ਗਈ ਲਕੀਰ ਅਗਲਾ ਹੁਣ ਫਾਇਦਾ ਕੀ ਹੈ ਗੱਲਾਂ ਕਰਨ ਦਾ ਠੀਕ ਹੈ ਗੱਲ ਜਿਹੜੀ ਦੱਸਣੀ ਚਾਹੁੰਦਾ ਉਹ ਇਹ ਹੈ ਵੀ ਸਾਡਿਆਂ ਪਿੰਡਾਂ ਦੇ ਵਿੱਚ ਹੁਣ ਮੈਂ ਉਦੋਂ ਇੱਧਰ ਨੂੰ ਲੱਗ ਗਿਆ ਥੋੜਾ ਥੋੜਾ ਤੇ ਕਿਆ ਕਰਨ ਉਹ ਫਲਾਣੇ ਦੇ ਘਰ ਅੱਜ ਚਰਚਾ ਲੱਗਣੀ ਹੈ ਉੱਥੇ ਚੱਲੀਏ ਉਹ ਫਲਾਣੇ ਘਰ ਚੱਲੀਏ ਮੈਂ ਨਹੀਂ ਗਾ ਰਿਹਾ ਸੀ ਮੈਨੂੰ ਮਾੜਾ ਮਾੜਾ ਇੱਧਰ ਹੁਣ ਪਤਾ ਲੱਗ ਗਿਆ ਸੀ ਥੋੜਾ ਥੋੜਾ ਤੇ ਮੈਂ ਪੁੱਛਿਆ ਕਰਾਂ ਉੱਥੇ ਕੀ ਸਮਝ ਆਉਂਦੀ ਕਹਿੰਦੇ ਕੁਛ ਨਹੀਂ ਸਮਝ ਆਉਂਦੀ ਮੈਂ ਕਿਹਾ ਕਰਦੇ ਕੀ ਹੋ ਕਹਿੰਦੇ ਹੋਰ ਪਤਾ ਨਹੀਂ ਬਾਅਦ ਵਿੱਚ ਬਦਾਣਾ ਮਿਲਦਾ ਅੱਛਾ ਸੁਣੋ ਜਿਹੜਾ ਬਦਾਣਾ ਖਾਣ ਗਏ ਬੰਦੇ ਸਾਡੇ ਨਿੱਕੇ ਨਿੱਕੇ ਨਿਆਣੇ ਪਿੰਡਾਂ ਦੇ ਵੀ ਬਦਾਣਾ ਖਾਣ ਉੱਥੇ ਬਹਿ ਗਏ ਜਾ ਕੇ ਬੈਠੇ ਬੈਠੇ ਕਹਿੰਦੇ ਚੱਲੋ ਚੱਲੋ ਵੀ ਹੁਣ ਕਿੰਨੇ ਕੁ ਹੋ ਗਏ ਹੁਣ ਆਪਾਂ ਇਕੱਠੇ ਹੋਣ ਲੱਗ ਗਏ 25-30-40-50 ਕੈਂਟਰ ਕਰਾ ਲਓ ਬਾ ਕੈਂਟਰ ਤੇ 150 ਨੂੰ ਲੈ ਗਏ 20-25 ਨਾਮ ਲੈ ਆਏ ਲਓ ਏਦਾਂ ਵਧੀ ਗਏ 10-20 ਬਦਾਣੇ ਨੇ ਕਿੰਨੀ ਖੇਡ ਵਰਤਾ ਦਿੱਤੀ ਆਖੋ ਸਤਨਾਮ ਸੱਚੀ ਸਾਡੇ ਲੋਕ ਬੜੇ ਭੋਲੇ ਆ ਜਿਹਨਾਂ ਨੂੰ ਤੇ ਚੌਲ ਖਵਾਈ ਚੱਲੋ ਮਿੱਠੇ ਚੌਲ ਸਾਰਾ ਕੁਝ ਬਸ ਆ ਆ ਆ ਇੱਥੇ ਹੀ ਖੜੇ ਆ ਜੀ ਅਸੀਂ ਆਏ ਹਾਏ ਇੱਥੇ ਖੜੇ ਆ ਕੋਈ ਬਿਲਕੁਲ ਸਮਝ ਵਾਲੀ ਗੱਲ ਕਿੱਥੇ ਯਾਰ ਕਿਹੜਾ ਨੁਕਤਾ ਹੈ ਜਿਹੜਾ ਵੱਖਰਾ ਹੋਵੇ ਆਹ ਕਿਹੜੀ ਗੱਲ ਹੈ ਜਿਹੜੀ ਸੁਣੀ ਨਾ ਹੋਵੇ ਦਿਮਾਗ ਤੇ ਐ ਬੱਚੇ ਸੱਟ ਵੀ ਕਿਆ ਬਾਤ ਸਮਝ ਆਵੇ ਕੱਲੀ ਕੱਲੀ ਗੱਲ ਕਲੀਅਰ ਹੋਵੇ ਕਿੱਥੇ ਇੱਥੇ ਬਾ ਲਾਲਾ 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 ਬਾ ਜਦੋਂ ਵੇਖ ਲਿਆ ਵੀ ਇੰਨੇ ਚਲੇ ਗਏ ਇਹਦਾ ਮਤਲਬ ਕਿਰਪਾ ਹੋ ਜਾਣੀ ਬਖਸ਼ਿਸ਼ ਹੋ ਜਾਣੀ ਤੁਰ ਪਏ ਬਸ ਉਹ ਪਿਆਰੇ ਉਹ ਜੋ ਮਰਜ਼ੀ ਕਰ ਲਓ ਮਿਹਨਤ ਕਰਕੇ ਜੇਬਾਂ ਭਰਨੀਆਂ ਦੱਸੋ ਕਿਹੜਾ ਬਾਬਾ ਹੈ ਵੀ ਵਿਹਲੜ ਬੰਦਾ ਬੈਠਾ ਰਹੇਗਾ ਘਰ 'ਚ ਤੇ ਆਪਣੇ ਆਪ ਹੀ ਉਹਦੇ ਲਹਿਰਾਂ ਬਹਿਰਾਂ ਲੱਗ ਜਾਣਾ ਕਿਵੇਂ ਹੋ ਜਾਏਗਾ ਪਰਮਾਤਮਾ ਦੇ ਨਿਯਮ ਨੇ ਕੰਮ ਕਰਨਾ ਪੈਣਾ ਮਿਹਨਤ ਕਰਨੀ ਪੈਣੀ ਹੈ ਸਭ ਕੁਛ ਕਰਨਾ ਪੈਂਦਾ ਆਪ ਹੱਥੀ ਏਦਾਂ ਨਹੀਂ ਕੁਛ ਵੀ ਹੋ ਜਾਂਦਾ ਵੀ ਏਦਾਂ ਹੀ ਕੋਈ ਸ਼ਕਤੀ ਦੇ ਦਿੰਦਾ ਏਦਾਂ ਹੀ ਕਿਰਪਾ ਕਰ ਦਿੰਦਾ ਏਦਾਂ ਨਹੀਂ ਹੁੰਦੀ ਜਿਹਨਾਂ ਬਾਬਿਆਂ ਕੋਲ ਏਦਾਂ ਹੀ ਖਜ਼ਾਨੇ ਭਰ ਦਿੰਦੇ ਆ ਨਾ ਉਹ ਜਿਵੇਂ ਨਿਰਮਲ ਬਾਬਾ ਕਹਿੰਦਾ ਤਾਂ ਖੋਲੋ ਪਰਸ ਕਿਰਪਾ ਆਉਣ ਲੱਗੀ ਹੈ ਤੇ ਉਹਦੇ ਚੇਲੇ ਅੱਗੇ ਨਾ ਬਟਵੇ ਪਰਸ ਖੋਲ ਕੇ ਏਦਾਂ ਰੱਖ ਲੈਂਦੇ ਏਦਾਂ ਬਟਵੇ ਖੋਲ ਲੈਣਗੇ ਪਰਸ ਖੋਲ ਲੈਣਗੇ ਤੇ ਮੈਂ ਹੱਸਦਾ ਸੀ ਮੈਂ ਕਿਹਾ ਖਜ਼ਾਨਾ ਮੰਤਰੀ ਨੂੰ ਕਹੋ ਇੰਡੀਆ ਵਾਲੇ ਨੂੰ ਵੀ ਤੂੰ ਇਹਨੂੰ ਸੱਦ ਬਾਬੇ ਨੂੰ ਇੱਕ ਵਾਰੀ ਵੀ ਸਾਰੇ ਖਜ਼ਾਨੇ ਉੱਤੇ ਹੀ ਕਿਰਪਾ ਕਰਦੇ ਸਿੱਧੂ ਜੀ ਵੀ ਇੰਡੀਆ ਦਾ ਖਜ਼ਾਨਾ ਭਰ ਜੇ ਸਟੇਟਾਂ ਵਾਲੇ ਸੱਦ ਲੈਣ ਮੁੱਖ ਮੰਤਰੀ ਸੱਦ ਲੈਣ ਵੀ ਆਓ ਜੀ ਬਾਬਾ ਜੀ ਆ ਸਾਡੇ ਖਜ਼ਾਨੇ ਇੱਦਾਂ ਹੀ ਭਰ ਜਿਆ ਕਰੋ ਜਦੋਂ ਇਹਨਾਂ ਨੂੰ ਕਹਿੰਦੇ ਆ ਕਰਜ਼ੇ ਮਾਫ ਕਰ ਦਿਓ ਕਹਿੰਦੇ ਜੀ ਖਜ਼ਾਨਾ ਖਾਲੀ ਹੈ ਆਖੋ ਸਤਨਾਮ ਇਹ ਕਹਿੰਦੇ ਖਜ਼ਾਨਾ ਖਾਲੀ ਹੈ ਇਹ ਫਿਰ ਨਿਰਮਲ ਬਾਬੇ ਤੋਂ ਭਰਾਈਏ ਚੱਲ ਕੇ ਤੇ ਮੁੜ ਕੇ ਫਿਰ ਉਹਨਾਂ ਨੇ ਪਤਾ ਕੀ ਕਹਿਣਾ ਇਹਨਾਂ ਦੀ ਸ਼ਰਧਾ ਨਹੀਂ ਹੈ ਜਿੱਤੇ ਖਾਲੀ ਰਹਿ ਗਿਆ ਕਹਿੰਦੇ ਤੇਰੀ ਸ਼ਰਧਾ ਹੀ ਨਹੀਂ ਆਹ ਬੜਾ ਆਹ ਵਿੱਚ ਬੜਾ ਪੰਗਾ ਹੈ ਹਰੇਕ ਗੱਲ ਵਿੱਚ ਤੁਸੀਂ 20 ਬਾਬੀ 20 ਬੀਬੀਆਂ ਨੂੰ ਲੈ ਜਾਓ ਬੱਚਾ ਹੋਣਾ ਜੀ ਫਲ ਪਾ ਦਿਓ ਵਜੇ 5-4 ਦੇ ਹੋ ਗਿਆ ਕਹਿਣਗੇ ਇਹਦੀ ਸ਼ਰਧਾ ਤੇ ਜਿਹੜੇ ਬਾਕੀ 15 ਦੇ ਨਹੀਂ ਹੋਇਆ ਕਹਿਣਗੇ ਨਹੀਂ ਇਹਦੀ ਸ਼ਰਧਾ ਨਹੀਂ ਹੈ ਆਹ ਕਹਿ ਦਿੰਦੇ ਨੇ ਮੁੜ ਏਦਾਂ ਦੀਆਂ ਗੱਲਾਂ ਕਰਕੇ ਮੁੜ ਕੇ ਬੰਦੇ ਏਦਾਂ ਹੀ ਹੈ ਨਾ ਫਿਰ ਪਿਆਰਿਓ ਪਰਮਾਤਮਾ ਦੇ ਸਿਸਟਮ ਨੂੰ ਸਮਝੋ ਬੜੇ ਲੋਕਾਂ ਨੇ ਤਾਂ ਲੁੱਟ ਕੇ ਖਾਧਾ, ਬੜਾ ਬੁਰਾ ਹਾਲ। ਤਾਂ ਕਰਕੇ ਅਕਲ ਵਾਲਾ ਪਾਸਾ ਕਿੱਧਰ ਗਿਆ ਸਾਡਾ, ਮੱਤ ਵਾਲਾ ਪਾਸਾ ਕਿੱਧਰ ਗਿਆ? ਖਜ਼ਾਨਾ ਦਿਓ ਮੇਰੇ ਰੱਬ ਜੀ, ਸਾਨੂੰ ਅਕਲ ਦਿਓ। ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ, ਬਿਨ ਨਾਵੇ ਜੀਵਨ ਨਾਥੀਐ, ਮੇਰੇ ਸਤਿਗੁਰ
ਨਾਮ
ਨਾਮ ਦੇ ਰੜਾਏ। ਨਾਮ ਅਮੋਲਕ ਰਤਨ ਹੈ, ਲੋ ਹੁਣ ਫਿਰ ਸੁਣੋ।
ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੇ ਪਰਗਾਸ।
ਹਾਂਜੀ, ਰਤਨ ਮਿਲਣੇ ਕੱਢ ਔਰ ਰਤਨ ਕਿਹੜੇ ਰੂਪ ਚ ਨੇ? ਵਿਚਾਰਾਂ ਦੇ ਰੂਪ, ਸੋਹਣੇ ਸੋਹਣੇ ਵਿਚਾਰ ਵਿਚਾਰਾਂ ਦੇ ਰੂਪ ਚ ਨੇ ਰਤਨ। ਵੀ ਕਿਆ ਸੋਚ ਐਦਾਂ ਅੱਗੇ,
ਧਨ ਵਡ ਭਾਗੀ ਵਡ ਭਾਗੀਆਂ ਜੋ ਆਏ ਮਿਲੇ ਗੁਰ ਪਾਸ।
ਧਨ ਵਡ ਭਾਗੀ ਵਡ ਭਾਗੀ ਆ, ਉਹ ਵਡ ਭਾਗੀ ਵੱਡਿਆਂ ਭਾਗਾਂ ਵਾਲਾ ਹੈ, ਭਾਵ ਕੇ ਚੰਗੇ ਚੰਗੀ ਸੋਚ ਵਾਲਾ ਹੈ ਜਿਹੜਾ ਗੁਰੂ ਕੋਲ ਆ ਗਿਆ।
ਅੱਗੇ,
ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟੇ ਓ ਸੇ ਭਾਗਹੀਣ ਵਸ ਸਾਲ।
ਜਿਨ੍ਹਾਂ ਨੇ ਅਕਲ ਨਹੀਂ ਲਈ ਸਤਿਗੁਰੂ ਨੂੰ, ਭਾਵ ਸੱਚੇ ਗਿਆਨ ਨੂੰ ਨਹੀਂ ਮਿਲੇ, ਸਮਝ ਨਹੀਂ ਲਈ, ਭੇਟਿਓ ਭੇਂਟ ਨਹੀਂ ਹੋਈ ਜਿਨ੍ਹਾਂ ਦੀ, ਸੱਚੇ ਗਿਆਨ ਨਾਲ ਸੁਰਤ ਗਿਆਨ ਨਹੀਂ ਲੈ ਰਹੀ ਜਿਨ੍ਹਾਂ ਦੀ, ਉਹ ਤੇ ਕਹਿੰਦੇ ਭਾਗਹੀਣ ਬੰਦੇ ਕਾਲ ਵਸ ਪਏ ਹੋਏ ਹੈ, ਭਾਵ ਕੇ ਆਤਮਕ ਮੌਤ ਮਰੇ ਹੋਏ ਹੈ, ਮਰੀਆਂ ਜ਼ਮੀਰਾਂ, ਜ਼ਮੀਰ ਮਰੀ ਪਈ ਹੈ ਉਹਨਾਂ ਦੀ, ਮਰੇ ਮਰੇ ਰਹਿੰਦੇ ਆ। ਆਖਾਂ ਜੀਵਾਂ ਵਿਸਰੈ
ਮਰ ਜਾ ਮਰ ਜਾ,
ਸੱਜੋ ਅਕਲ ਗਈ, ਗਿਆਨ ਗਿਆ, ਸਮਝ ਗਈ ਤੇ ਮਰ ਗਏ। ਅੱਗੇ ਜੀ ਅੱਗੇ ਸੋ,
ਓਏ ਫਿਰ ਫਿਰ ਜੋਨ ਪਵਾਈ ਹੈ ਵਿੱਚ ਵਿਸਤਾਂ ਕਰ ਵਿਕਰਾਲ।
ਉਹ ਬੰਦੇ ਨੇ ਗੰਦਗੀ ਦੇ ਕੀੜੇ ਵਿਕਾਰਾਂ ਦੇ ਵਿੱਚ, ਗੰਦਗੀ ਮਤਲਬ ਵਿਕਾਰ, ਸੁਣੋ, ਵਿਕਾਰਾਂ ਦੇ ਵਿੱਚ ਭਟਕਦੇ ਐ, ਕਦੇ ਕਾਮ ਵਿੱਚ ਅੰਨੇ ਹੁੰਦੇ ਐ, ਕਦੇ ਗੁੱਸਾ ਚੜ ਜਾਂਦਾ, ਕਦੇ ਲੋਭ ਦੇ ਦਲਦਲ ਚ ਫਸਦੇ ਐ, ਕਦੇ ਮੋਹ ਦੇ ਚਿੱਕੜ ਵਿੱਚ ਫਸਦੇ ਐ। ਮੁੜ ਮੁੜ ਜੂਨੀਆਂ ਵਿੱਚ ਆਉਣ ਦਾ ਮਤਲਬ ਐ ਉਹ ਕੁੱਤਿਆਂ ਗਧਿਆਂ ਦੇ ਵਾਂਗਾ ਵਰਗਾ ਜੀਵਨ ਮੁੜ ਮੁੜ ਬਤੀਤ ਕਰਦੇ ਐ। ਬੰਦਾ ਬਣਾਈ ਦਾ ਫਿਰ ਕੁੱਤਿਆਂ ਵਾਲੇ ਕੰਮ ਲੱਗ ਜਾਂਦਾ, ਫਿਰ ਗਧਿਆਂ ਵਾਲੇ ਕੰਮ ਲੱਗ ਜਾਂਦਾ। ਮੁੜ ਮੁੜ ਜੂਨੀ ਚ ਆਉਣ ਦਾ ਮਤਲਬ ਐ ਕੁੱਤਿਆਂ ਗਧਿਆਂ ਵਾਲੇ ਕੰਮ ਕਰ, ਮਰਨ ਤੋਂ ਬਾਅਦ ਨਹੀਂ, ਅੱਜ ਜਿਉਂਦਿਆਂ 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 ਕੁੱਤਿਆਂ ਗਧਿਆਂ ਵਾਲੇ ਕੰਮ ਕਰਦਾ। ਅੱਗੇ,
ਉਹਨਾਂ ਪਾਸ ਦੁਆਸ ਨਾ ਪਿੱਟੀ ਹੈ ਜਿਨੇ ਅੰਤਰ ਕ੍ਰੋਧ ਚੰਡਾਲ।
ਭਾਈ, ਉਹਨਾਂ ਦੇ ਨੇੜੇ ਤੇੜੇ ਵੀ ਬਸ ਲੱਗਣ ਦੀ ਲੋੜ ਨਹੀਂ, ਨੇੜੇ ਵੀ ਨਾ ਹੋਈਏ, ਉਹਨਾਂ ਤੋਂ ਦੂਰ ਦੂਰ ਰਹੀਏ। ਕਬੀਰ, ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ
ਭਾਗ,
ਬਾਸਨ ਕਾਰੋ ਪਰਸੀਏ ਤੋ ਕਿਛ ਲਾਗੈ। ਅੰਦਰ ਕ੍ਰੋਧ ਚੰਡਾਲ ਹੈ ਨਾ ਜਿਨ੍ਹਾਂ ਦੇ, ਪਰੇ ਹੀ ਰਹਿਣਾ ਠੀਕ ਹੈ ਇਹਨਾਂ ਤੋਂ। ਇਹ ਮੈਲ ਜਿਨ੍ਹਾਂ ਦੇ ਅੰਦਰ ਪਈ ਹੈ ਸਾਨੂੰ ਵੀ ਮੈਲੇ ਕਰ ਦੇਣਗੇ, ਸਾਨੂੰ ਵੀ ਦੁਖੀ ਕਰ ਦੇਣਗੇ। ਹਾਂਜੀ,
ਸਤਿਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾ ਵਹਿ ਆਏ।
ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਸਤਿਗੁਰ ਪੁਰਖ ਹੈ ਨਾ, ਇਹੀ ਅੰਮ੍ਰਿਤ ਦਾ ਸਰੋਵਰ ਹੈ ਜਿਹਦੇ ਚ ਭਾਗਾਂ ਵਾਲੇ ਨਹਾਉਂਦੇ ਹੈ। ਅੰਮ੍ਰਿਤ ਸਰ ਕੀ ਹੈ ਜੀ, ਬੋਲਿਓ ਪਿਆਰਿਓ, ਅੰਮ੍ਰਿਤ ਸਰ ਕੀ ਹੈ? ਸਤਿਗੁਰੂ ਸ਼ਹਿਰ ਨਹੀਂ, ਗੁਰਬਾਣੀ ਚ ਜਿਹੜਾ ਲਿਖਿਆ ਅੰਮ੍ਰਿਤ ਦਾ ਸਰੋਵਰ ਕਿਹੜਾ ਹੈ? ਸੱਚਾ ਗੁਰੂ, ਸੱਚਾ ਗਿਆਨ। ਵਡਭਾਗੀ ਨਾਵੇ ਆਏ, ਉਹ ਨਹਾਉਂਦੇ ਆ ਕੇ ਵੱਡੇ ਭਾਗਾਂ ਵਾਲੇ ਜਿਹੜੇ ਨਹਾਉਂਦੇ ਆ, ਕਹਿੰਦੇ ਵੱਡੇ ਭਾਗ ਉਹਨਾਂ ਦੇ ਆ, ਚੰਗੀ ਵਿਚਾਰ ਹੈ, ਸੋਚ ਹੈ ਉਹਨਾਂ ਦੀ। ਸਤਿਗੁਰੂ ਪੁਰਖ ਅੰਮ੍ਰਿਤਸਰ ਹੈ, ਅੰਮ੍ਰਿਤ ਦਾ ਸਰੋਵਰ ਇੱਥੇ ਹੈ। ਕਹਿੰਦੇ ਸਤਿਗੁਰੂ ਸੱਚਾ ਗਿਆਨ, ਜਿਹੜਾ ਸੱਚਾ ਗਿਆਨ ਜਿੱਥੋਂ ਮਿਲਦਾ ਹੈ ਉੱਥੇ ਜਦੋਂ ਸਾਰੇ ਰਲ ਮਿਲ ਕੇ ਵਿਚਾਰ ਕਰਦੇ ਆ, ਸਮਝਦੇ ਆ, ਇਹ ਅੰਮ੍ਰਿਤ ਦਾ ਸਰੋਵਰ ਹੈ ਜਿਹਦੇ ਚ ਮਨ ਨਹਾਉਂਦਾ ਹੈ। ਵਡਭਾਗੀ ਨਾਵੇ ਆਏ, ਇਹਦੇ ਤੇ ਨਹਾਉਣਾ ਚਾਹੀਦਾ ਹੈ, ਨਹਾਈਏ, ਇਸ਼ਨਾਨ ਕਰੀਏ। ਅੱਗੇ ਜੀ,
ਉਹਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰੜਾਏ।
ਬਸ ਜਦੋਂ ਸਤਿਗੁਰੂ ਜੀ ਉਹਨਾਂ ਨੂੰ ਅਕਲ ਦਿੰਦੇ ਐ, ਦਿਰੜਾਉਂਦੇ ਐ, ਸਮਝਾਉਂਦੇ ਐ, ਫਿਰ ਵਿਕਾਰਾਂ ਦੀ ਮੈਲ ਜਿਹੜੀ ਭੈੜੇ ਭੈੜੀਆਂ ਜੁਨੀਆਂ ਵਿੱਚ ਕੁੱਤਾ ਗਧਾ ਬਿਰਤੀ ਕਰਕੇ ਬਣ ਕੇ ਲੱਗੀ ਹੁੰਦੀ ਐ, ਸਾਰੀ ਲੈ ਜਾਂਦੀ ਐ, ਸਾਰੀ ਮੈਲ ਲੈ ਜਾਂਦੀ। ਜਦੋਂ ਨਿਰਮਲ ਨਾਮ ਮਤਲਬ ਨਿਰਮਲ ਮਤਲਬ ਉੱਜਲ ਸਹੀ, ਨਿਰਮਲ ਮਤਲਬ ਸਹੀ ਸ਼ੁੱਧ ਸ਼ੁੱਧ ਗਿਆਨ ਜਦੋਂ ਮਿਲਦਾ, ਸੱਚਾ ਗਿਆਨ ਮਿਲਦਾ, ਤੇ ਫਿਰ ਮੈਲ ਲੈ ਜਾਂਦੀ। ਅੱਗੇ ਜੀ
ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਨੇ ਬੁਲਾਏ।
ਉੱਤਮ ਪਦਵੀ ਪ੍ਰਾਪਤ ਹੋ ਜਾਂਦੀ ਹੈ ਸਤਿਗੁਰੂ ਨਾਲ ਲਿਵ ਲੱਗਦੀ ਹੈ ਭਾਈ। ਫਿਰ ਪੜ੍ਹਦੇ ਹੋ ਪੰਕਤੀਆਂ ਲਾਸਟ।
ਸਤਿਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾ ਵਹਿ ਆਏ। ਹੁਣ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਿਰੜਾਏ। ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਨੇ ਬੁਲਾਏ।
ਬਸ ਇਹ ਐਸਾ ਅਕਲ ਵਾਲਾ ਸਮਝ ਵਾਲਾ ਖਜ਼ਾਨਾ ਏਦਾਂ ਦਾ ਹੈ, ਫਿਰ ਜਿੰਨਾ ਮਰਜ਼ੀ ਖਾ ਵਹਿ ਖਰਚੈ ਰਲ ਮਿਲ ਭਾਈ ਟੋਟ ਨਾ ਆਵੇ
ਵੱਧ ਦੋ ਜਾਈ।
ਇਹ ਐਸਾ ਖਜ਼ਾਨਾ ਹੈ ਜਿਹੜਾ ਵੱਧਦਾ ਹੈ। ਮਤ ਆ ਅਕਲ ਵਾਲਾ ਖਜ਼ਾਨਾ ਤੇ ਵਧੀ ਜਾਣਾ, ਨਵੇਂ ਤੋਂ ਨਵੀਂ ਅੱਗੇ ਤੋਂ ਅੱਗੇ ਗੱਲ ਆਪਣੇ ਆਪ ਹੀ ਸਮਝ ਵਿੱਚ ਆਉਣ ਲੱਗ ਜਾਣੀ। ਇਹ ਧਨ ਅਖੁੱਟ ਨਾ ਖੁੱਟੈ ਨਾ ਜਾਏ। ਇਹ ਜਿਹੜਾ ਧਨ ਹੈ ਇਹ ਅਖੁੱਟ ਹੈ। ਆਹ ਵੀ ਸੁਣਿਓ, ਆਹ ਪੰਕਤੀਆਂ ਸੁਣਿਓ ਵੀ ਇਹ ਜਿਹੜਾ ਧਨ ਹੈ ਇਹ ਧਨ ਅਖੁੱਟ ਨਾ ਖੁੱਟੈ ਨਾ ਜਾਏ। ਇਹ ਖਤਮ ਥੋੜਾ ਹੁੰਦਾ, ਬਾਹਰਲਾ ਖਜ਼ਾਨਾ ਤੇ ਮੁੱਕ ਜਾਂਦਾ, ਆ ਜੇਬਾਂ 'ਚ ਜਿਹੜਾ ਹੈ ਤੇ ਕਦੀ ਨਾ ਕਦੀ ਮੁੱਕ ਜਾਂਦਾ ਹੈ, ਪਰ ਆਹ ਹੈ ਨਾ ਜਿਹੜਾ ਇਹ ਨਵੇਂ ਤੋਂ ਨਵਾਂ ਆਈ ਜਾਣਾ, ਵਿੱਚ ਖੂਹ ਹੈ ਨਵੇਂ ਤੋਂ ਨਵਾਂ।
ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ। ਪੂਰੇ ਸਤਿਗੁਰ ਦੀਆ ਦਿਖਾਏ।
ਪਰ ਦਿਖਾਉਂਦਾ ਕੌਣ ਹੈ? ਸੱਚਾ ਗਿਆਨ ਪੂਰੇ ਸਤਿਗੁਰੂ ਦੇ ਦੁਆਰਾ। ਕਹਿੰਦੇ ਬੰਦਾ ਇਹਦੇ ਤੱਕ ਪਹੁੰਚ ਜਾਂਦਾ, ਸਮਝ ਲੈ ਕੇ, ਅਕਲ ਲੈ ਕੇ। ਇਹ ਖਜ਼ਾਨਾ ਕਹਿੰਦੇ ਮੁੱਕਦਾ ਨਹੀਂ, ਸਮਝ ਵਾਲਾ ਖਜ਼ਾਨਾ, ਅਕਲ ਵਾਲਾ। ਅੱਗੇ
ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ।
ਬਲਿਹਾਰੇ ਜਾਈਏ ਆਪਣੇ ਸਤਿਗੁਰ ਤੋਂ ਤੇ ਗੁਰੂ ਦੀ ਕਿਰਪਾ ਨਾਲ ਉਹ ਸਮਝ ਦਿੱਤਾ ਜਿਹੜੀ ਅਕਲ ਦਿੱਤੀ ਹੈ ਉਹ ਸਾਡੇ ਮਨ ਵਿੱਚ ਵਸਦੀ ਹੈ, ਜ਼ਿੰਦਗੀ ਬਦਲ ਜਾਂਦੀ ਹੈ ਜੀ। ਇਤਿਹਾਸ ਦੱਸਦਾ ਹੈ ਖਾਈ ਪਿੰਡ ਦੇ ਰਹਿਣ ਵਾਲਾ ਅਮੀਰਾਂ ਦਾ ਪੁੱਤ, ਬਹੁਤ ਅਮੀਰ ਪਰਿਵਾਰ, ਪੈਸੇ ਵਾਲੇ ਤੇ ਕੱਲਾ ਕੱਲਾ ਘਰ ਵਿੱਚ ਪੁੱਤਰ ਸੀ ਪ੍ਰੇਮਾ। ਪੈਸੇ ਵਾਲਾ ਹੈ, ਮਾਇਆ ਵਾਲੇ ਨੇ, ਕੱਲਾ ਕੱਲਾ ਪੁੱਤਰ ਹੈ, ਜਵਾਨੀ ਆ ਗਈ। ਜਵਾਨੀ ਹੋਵੇ ਤੇ ਪੈਸਾ ਹੋਵੇ ਵਕਾਰਾਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ, ਆਪੇ ਹੀ ਆ ਜਾਂਦੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਿਆਰਿਓ ਫਿਰ ਸੁਣੋ, ਇੱਕ ਬੇਨਤੀ ਕਰਾਂਗਾ ਮੈਂ। ਆ ਵਿੱਚ ਵਿੱਚ ਕਦੇ ਕੋਈ ਉੱਠ ਪਿਆ, ਕਦੇ ਕਿਤੋਂ ਉੱਠ ਪਿਆ, ਇਹ ਬੇਨਤੀ ਹੈ ਮੇਰੀ ਵੀ ਇਹਦੇ ਨਾਲ ਸਾਰੀਆਂ ਸੰਗਤਾਂ ਦਾ ਧਿਆਨ ਹਿੱਲਦਾ ਹੈ ਵਿੱਚ ਜਦੋਂ ਹਿੱਲਦੇ ਹੋ ਤੁਸੀਂ। ਕਈ ਮੈਨੂੰ ਇਹ ਵੀ ਪਤਾ ਇੱਥੇ ਬੈਗ ਚੱਕੀ ਫਿਰਦੇ ਕਈ, ਇਹਦਾ ਮਤਲਬ ਜਿਹੜਾ ਬੈਗ ਨਾਲ ਲੈ ਕੇ ਆਇਆ ਇਹਦਾ ਮਤਲਬ ਕਿ ਤੂੰ ਦੂਰੋਂ ਆਇਆ, ਨੇੜੇ ਦਾ ਨਹੀਂ ਨਾ ਹੋਣਾ ਜਿਹੜਾ ਬੈਗ ਚੁੱਕੀ ਫਿਰਦਾ ਆਪਣਾ, ਕੱਪੜੇ ਵੀ ਨਾਲ ਲਈ ਫਿਰਦਾ, ਉਹਨੇ ਰਹਿਣਾ ਹੈ ਇੱਥੇ। ਕਈ ਇਹਦਾ ਮਤਲਬ 100 ਕਿਲੋਮੀਟਰ ਤੋਂ ਵੀ ਦੀਵਾਨ 'ਚ ਆਏ ਆ ਇੱਥੇ, ਕੋਈ 200 ਕਿਲੋਮੀਟਰ ਤੋਂ ਵੀ ਆਇਆ ਹੋਣਾ ਇੱਥੇ। ਤੇ ਜਿਹੜੇ ਨੇੜੇ ਨੇੜੇ ਵਾਲੇ ਆ, ਜਿਹੜੇ ਆ ਜਾਣ ਵਾਲੇ ਆ, ਇਹ ਉਹ ਹੈ ਵੀ ਜਿਹਨਾਂ ਦਾ ਘਰ ਨੇੜੇ ਜਿਹੀ ਹੈ ਵੀ ਚਲੋ ਕਈ ਹੁਣ ਬੈਠੇ ਬੈਠੇ ਚਲੋ ਬਸ ਬਥੇਰਾ ਹੋ ਗਿਆ ਸੁਣ ਲਿਆ ਬਥੇਰਾ। ਪਰ ਉਹ ਇਹ ਵੇਖਣ ਵੀ ਕਿੰਨਿਆਂ ਦਾ ਧਿਆਨ ਹਿਲਾ ਦਿੰਦੇ ਹੋ ਤੁਸੀਂ ਜਦੋਂ ਹਿੱਲਦੇ, ਕਿੰਨੇ ਧਿਆਨ ਨਾਲ ਸੁਣ ਰਹੇ ਹੁੰਦੇ। ਤੇ ਜਿਹੜਾ ਬੰਦਾ ਸਟੇਜ ਤੇ, ਮੈਨੂੰ ਤੇ ਬਹੁਤ ਕੌਨਫੀਡੈਂਸ ਲੋਅ ਹੋ ਜਾਂਦਾ ਜਦੋਂ ਬੰਦਾ ਵਿੱਚ ਹਿਲਜੁਲ ਹੁੰਦੀ ਹੈ, ਫਿਰ ਐਂ ਲੱਗਦਾ ਵੀ ਯਾਰ ਫਿਰ ਲੱਗੇ ਕਾਹਦੇ ਲਈ ਆ ਜਦੋਂ ਅਗਲਾ ਨਹੀਂ ਸੁਣਨਾ ਚਾਹੁੰਦਾ। ਛੱਡੋ ਪਰੇ, ਗਿਆਨ ਤੇ ਹੈ ਵੀ, ਦੇਣ ਦਾ ਵਿਸ਼ਾ ਥੋੜ੍ਹਾ, ਲੈਣ ਦਾ ਵਿਸ਼ਾ। ਸਮਝਣ ਵਾਲੇ ਬੰਦੇ ਸਮਝਦੇ ਆ, ਪਰ ਕਈ ਵਿੱਚ ਸਾਰਿਆਂ ਦਾ ਧਿਆਨ ਹਿਲਾ ਦਿੰਦੇ। ਤੁਹਾਨੂੰ ਬੇਨਤੀ ਹੈ ਜੇ ਸੁਣ ਰਹੇ ਹੋ ਧਿਆਨ ਨਾਲ ਤੇ ਫਿਰ ਥੋੜਾ ਚਿਰ ਟਿਕਾ ਬਣਾ ਕੇ ਰੱਖੋ, ਥੋੜੇ ਮਿੰਟ ਟਿਕਾ ਬਣਾ ਕੇ ਰੱਖੋ, ਹਿਲ ਜੁਲ ਨਾ ਕਰੋ। ਕੱਲ ਨੂੰ ਜ਼ਰੂਰ ਚੇਤਾ ਰੱਖਿਓ ਬਈ, ਜੇ ਤੇ ਆਉਣਾ ਫਿਰ ਇਹ ਸੋਚ ਕੇ ਆਇਓ ਵੀ ਜੇ 8 ਵਜੇ ਬਹਿ ਗਏ ਜਾ ਕੇ ਤੇ 10:30 ਵਜੇ ਤੱਕ 2.5 ਘੰਟੇ ਤੇ ਆਪਾਂ ਬਹਿਣਾ, ਏਦਾਂ ਸੋਚ ਕੇ ਆਇਓ। ਤੇ ਜੇ ਲੱਗੇ ਵੀ ਨਹੀਂ ਹਿੰਮਤ ਆਉਣ ਦੀ ਬਹਿਣ ਦੀ, ਬਸ ਫਿਰ ਉੱਥੇ ਠੀਕ ਹੈ, ਪਿੰਡ 'ਚ ਗੁਰਦੁਆਰਾ ਹੈ ਹੀ ਹੈ, ਗੁਰਦੁਆਰੇ ਜਾ ਕੇ ਮੱਥਾ ਟੇਕ ਲੈ ਬਸ। ਪਰ ਜੇ ਸੰਗਤ ਵਿੱਚ ਆਉਣਾ ਹੈ ਤੇ ਫਿਰ ਟਿਕ ਕੇ ਬਹਿਣਾ, ਕਿਉਂਕਿ ਕਿੰਨਿਆਂ ਦਾ ਧਿਆਨ ਖਰਾਬ ਨਹੀਂ ਆਪਾਂ ਕਰ ਸਕਦੇ, ਬੇਰਸੀ ਪੈਦਾ ਹੋ ਜਾਂਦੀ ਇਹਦੇ ਨਾਲ, ਹਿਲਜੁਲ ਜੀ ਹੋਈ ਜਾਂਦੀ, ਕੋਈ ਇੱਥੋਂ ਉੱਠ ਪੈਂਦਾ, ਕੋਈ ਉੱਥੋਂ ਉੱਠ ਪੈਂਦਾ, ਕਦੇ ਉੱਧਰੋਂ ਹਿਲ ਜਾਂਦਾ ਕੋਈ। ਭੈਣੋ ਤੇ ਭਰਾਵੋ, ਮੇਰਿਓ ਵੀਰੋ, ਟਿਕਾ ਬਣਾ ਕੇ ਰੱਖੋ, ਹੱਥ ਜੋੜ ਕੇ ਬੇਨਤੀ ਹੈ, ਟਿਕਾ ਬਣਾ ਕੇ ਸੁਣੋ ਥੋੜਾ ਜਿਹਾ ਚਿਰ। ਜਦੋਂ ਪੈਸਾ ਹੋਵੇ ਤੇ ਜਵਾਨੀ ਹੋਵੇ, ਵਕਾਰਾਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ, ਜੇ ਗਿਆਨ ਨਾ ਹੋਇਆ ਤੇ ਆਪੇ ਆ ਜਾਂਦੇ। ਬੰਦਾ ਕਦੋਂ ਬੁੱਧ ਫੈਲੀਆਂ ਵਾਲੇ ਪਾਸੇ ਪੈ ਜਾਂਦਾ ਪਤਾ ਹੀ ਨਹੀਂ ਲੱਗਦਾ। ਖਾਏ ਖਾਏ ਕਰੇ ਬੁੱਧ ਫੈਲੀ, ਜਾਣ ਵਿਸੂ ਕੀ ਵਾੜੀ ਜੀ। ਕਹਿੰਦੇ ਜ਼ਹਿਰ ਬੀਜਦਾ ਭਾਈ ਬੁੱਧ ਫੈਲੀਆਂ ਕਰਨਾ, ਜਦੋਂ ਆਪਣੇ ਲਈ ਜ਼ਹਿਰ ਬੀਜਦਾ ਹੈ ਤੇ ਜੇ ਬੀਜੇਗਾ ਤੇ ਫਿਰ ਵੱਢਣਾ ਤੇ ਪਏਗਾ, ਜਿਹਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ, ਜਿੱਦਾਂ ਦਾ ਅਸੀਂ ਬੀਜਦੇ ਹਾਂ ਸਾਨੂੰ ਵੱਢਣਾ ਤੇ ਫਿਰ ਪੈਣਾ ਹੀ ਹੈ। ਤੇ ਕਹਿੰਦੇ ਐ ਵੀ ਪੈਸਾ ਬਹੁਤ ਸੀ, ਮਾਇਆ ਬਹੁਤ ਸੀ, ਜਵਾਨੀ ਆ ਗਈ, ਪਰਿਵਾਰ ਵਾਲਿਆਂ ਨੇ ਸਮਝਾਉਣਾ ਓਏ ਪ੍ਰੇਮਿਆ ਸਿਆਣਾ ਬਣ ਜਾ, ਪ੍ਰੇਮਿਆ ਅਕਲ ਨੂੰ ਹੱਥ ਮਾਰ, ਓਏ ਨਾ ਪੁੱਠੇ ਕੰਮ ਕਰਿਆ ਕਰ, ਕਿਉਂ ਦਰਦ ਕਿਉਂ ਭਟਕਦਾ ਫਿਰਦਾ, ਨਾਲ ਦੇ ਸਾਥੀਆਂ ਨਾਲ ਪੀਆ ਕਰੇ ਖਾਇਆ ਕਰੇ ਤੇ ਆਖੇ ਬਸ ਸਭ ਕੁਛ ਇਹੀ ਮੇਰੇ ਯਾਰ ਹੀ ਨੇ। ਅੱਜ ਕੱਲ੍ਹ ਤੁਸੀਂ ਨਾ ਆ ਜਿਹੜੇ ਯਾਰ ਬੇਲੀ ਹੁੰਦੇ ਆ, ਯਾਰ ਬੇਲੀ ਜਿਹੜੇ ਹੁਣ ਅਮੀਰ ਬੰਦਿਆਂ ਨਾਲ ਖਾਣ ਪੀਣ ਵਾਲੇ ਬਹੁਤ ਰਲ ਜਾਂਦੇ ਆ, ਉਹ ਹੁਣ ਕਰਦੇ ਕੀ ਹੈ, ਉਹ ਤੇਰੇ ਵਰਗਾ ਦਲੇਰ ਕੋਈ ਨਹੀਂ, ਇਹਦਾ ਦਿਲ ਬਹੁਤ ਵੱਡਾ ਹੋਵੇ, ਇਹ ਮਿੰਟ ਲਾਉਂਦਾ ਬੋਤਲ ਲਿਆਉਣ ਤੇ, ਉਹ ਫੁਕਰਾ ਬੰਦਾ ਬਣ ਕੇ ਫਿਰ 500 ਕੱਢ ਕੇ ਫੜਾਉਂਦਾ, ਲੈ ਬਈ ਲੈ ਕੇ ਆਓ। ਉਹ ਜਿਹੜੇ ਬੰਦੇ ਨਾਲ ਹੁੰਦੇ ਚਾਪਲੂਸ ਹੁੰਦੇ ਆ, ਯਾਰਾਂ ਬੇਲੀਆਂ ਨੂੰ ਪਤਾ ਹੁੰਦਾ ਹੈ ਵੀ ਇਹ ਫੁਕਰਾ ਹੈ, ਇਹਨੂੰ ਫੂਕ ਛਕਾਓ, ਇਹਦੀ ਜੇਬ ਚੋਂ ਜੋ ਮਰਜ਼ੀ ਕਢਾ ਲਓ, ਪਤਾ ਹੁੰਦਾ। ਅਮੀਰ ਜਿਹੜੇ ਬੰਦੇ ਹੁੰਦੇ ਹੈ, ਸਮਝਦਾਰ ਜੇ ਕੋਈ ਹੋਵੇ ਬੰਦਾ ਗੱਲ ਉਹਦੀ ਨਹੀਂ, ਪਰ ਬਹੁਤੇ ਬੰਦੇ ਇਦਾਂ ਦੇ ਹੈ, ਇਦਾਂ ਦੇ ਬੰਦੇ ਹੈ ਜੀ, ਪੈਸਾ ਵਾਧੂ ਹੈ ਉਹਨਾਂ ਕੋਲ ਤੇ ਜਦੋਂ ਉਹਨਾਂ ਨਾਲ ਬੰਦੇ ਆਲੇ ਦੁਆਲੇ ਵਾਲੇ ਆ ਕੇ ਕਹਿੰਦੇ ਹੈ ਵੀ ਇਹਦਾ ਦਿਲ ਬਹੁਤ ਤਕੜਾ ਹੈ, ਇਹ ਨਹੀਂ ਕਿ ਪਰਵਾਹ ਮੰਨਦਾ, ਉਹ ਫਿਰ ਹੋਰ 1000 ਦਾ ਨੋਟ ਕੱਢਦਾ ਵੀ ਲੈ ਬਈ ਅੱਜ ਫਿਰ ਲੈ ਕੇ ਆਓ। ਉਹ ਇਦਾਂ ਸਾਡਾ ਸੁਭਾਅ ਹੈ, ਪੰਜਾਬੀਆਂ ਵਿੱਚ ਇਹ ਬਹੁਤਾ ਜ਼ਿਆਦਾ, ਸਾਡੇ ਪੰਜਾਬੀਆਂ 'ਚ ਜ਼ਿਆਦਾ ਹੈ, ਇਦਾਂ ਦੀਆਂ ਗੱਲਾਂ 'ਚ ਛੇਤੀ ਫਸ ਜਾਂਦੇ ਹਾਂ ਅਸੀਂ, ਉਹ ਚੱਕ ਦਿਆਂਗੇ, ਵੇਖਿਓ ਵੀ ਐਂ ਕਰ ਦਿਆਂਗੇ, ਉਹ ਮਿੰਟ 'ਚ ਹੀ ਸਾਨੂੰ ਇਹ ਲੱਗਦਾ ਵੀ ਲਓ ਜੀ ਬਸ ਹੁਣ ਤੇ, ਇਦਾਂ ਦਾ ਸੁਭਾਅ ਹੈ ਸਾਡਾ ਪੰਜਾਬੀਆਂ ਦਾ। ਹੌਲੀ ਹੌਲੀ ਜਦੋਂ ਸਮਝ ਦਾ ਪੱਧਰ ਵੱਧਦਾ ਹੈ ਫਿਰ ਪਤਾ ਲੱਗ ਜਾਂਦਾ। ਤੇ ਜਿਹੜੇ ਬੰਦੇ ਇਦਾਂ ਦੀਆਂ ਗੱਲਾਂ ਵਿੱਚ ਆਉਂਦੇ ਹੈ, ਇਦਾਂ ਦੀਆਂ ਗੱਲਾਂ 'ਚ ਆਉਂਦੇ ਹੈ ਜਿਹੜੇ, ਜਦੋਂ ਉਹਨਾਂ ਦੀ ਮਾਂ ਸਮਝਾਵੇ ਵੇ ਪੁੱਤਰਾ ਸਿਆਣਾ ਬਣ ਜਾ, ਇਹਨਾਂ ਯਾਰਾਂ ਨਾਲ ਤੇਰ ਨਾ ਫਿਰਿਆ ਕਰ, ਇਹ ਢਾਣੀ ਨਾਲ ਨਾ ਫਿਰਿਆ ਕਰ, ਇਹ ਸੰਗਤ ਮਾੜੀ ਹੈ ਤੇਰੀ। ਤੇ ਉਹਨੂੰ ਕੀ ਕਹਿੰਦਾ, ਮਾਂ ਮੇਰੇ ਯਾਰਾਂ ਨੂੰ ਮਾੜਾ ਨਾ ਕਹੀਂ, ਮੇਰੇ ਯਾਰ ਬੇਲੀ ਇਦਾਂ ਦੇ ਨਹੀਂ। ਮਾਂ ਬਗਾਨੀ ਲੱਗਣ ਲੱਗ ਜਾਂਦੀ ਹੈ ਤੇ ਯਾਰ ਬੇਲੀ ਆਪਣੇ ਲੱਗਦੇ, ਆਪਣੇ ਬਗਾਨੇ ਤੇ ਬਗਾਨੇ ਆਪਣੇ। ਗੁਰੂ ਸਾਹਿਬ ਦਾ ਬਚਨ ਹੈ ਵੇਖੋ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਲਓ ਆ ਪੰਗਤੀਆਂ ਸੁਣਿਓ ਇੱਕ ਵਾਰ, ਕਹਿੰਦੇ ਇੱਕ ਇੱਕ ਲਿਆਇਆ ਭਰ ਕੇ, ਇੱਕ ਲੈ ਕੇ ਆਇਆ ਤੇ ਇੱਕ ਨੇ ਪਾਈ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਇੱਕ ਲੈ ਕੇ ਆਇਆ ਇੱਕ ਨੇ ਭਰ ਲਈ ਪਿਆਲੀ, ਰਲ ਮਿਲ ਕੇ ਪੀਂਦੇ ਐ। ਸੁਣੋ,
ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ।
ਕਹਿੰਦੇ ਜਿਹਨੂੰ ਪੀਣ ਨਾਲ ਮਤ ਕਹਿੰਦੇ ਦੂਰ ਹੋ ਜਾਂਦੀ ਹੈ, ਬਰਲ ਕਹਿੰਦੇ ਹੈ ਝੱਲ ਪੁਣਾ, ਬਰਲ ਆਪਾਂ ਇਹਨੂੰ ਬੌਲ ਪੁਣਾ ਵੀ ਕਹਿ ਲਓ ਵੀ ਬੌਲਾ ਜਿਹਾ ਹੋ ਜਾਂਦਾ ਬੰਦਾ ਪੀ ਕੇ ਜਦੋਂ ਬੰਦਾ ਸ਼ਰਾਬ ਪੀਂਦਾ ਹੈ ਕਹਿੰਦੇ ਝੱਲ ਪੁਣਾ ਝੱਲ ਖਲਾਰਨ ਲੱਗ ਪੈਂਦਾ ਹੈ ਆਏ ਇੱਕ ਜਣਾ ਲਿਆਇਆ ਇੱਕ ਨੇ ਪਾਤੀ ਦੋਵੇਂ ਜਣੇ ਬਹਿ ਕੇ ਪੀਣ ਲੱਗੇ ਜਿੱਤ ਪੀਤੇ ਮਤ ਦੂਰ ਹੋਏ ਕਹਿੰਦੇ ਜਿਹੜੀ ਸੋਚਣ ਵਾਲੀ ਸੋਚਣ ਸ਼ਕਤੀ ਹੁੰਦੀ ਹੈ ਉਹ ਦੂਰ ਚਲੇ ਜਾਂਦੀ ਹੈ ਸੋਚਣਾ ਬੰਦ ਹੋ ਜਾਂਦਾ ਫਿਰ ਦਿਮਾਗ ਡੈਡ ਹੋ ਜਾਂਦਾ ਹੈ ਤੇ ਝੱਲ ਪੁਣਾ ਖਲਾਰਨ ਲੱਗ ਪੈਂਦਾ ਹੈ ਝੱਲ ਪੁਣਾ ਖਲਾਰਨ ਲੱਗ ਪੈਂਦਾ ਹੈ ਝੱਲ ਝੱਲੀਆਂ ਗੱਲਾਂ ਲੱਗ ਪੈਂਦਾ ਕਰਨ ਝੱਲਾ ਜਿਹਾ ਹੋ ਜਾਂਦਾ ਰਾਤ ਨੂੰ ਵੜਕਾ ਮਾਰਦਾ ਕਹਿ ਦਿੰਦਾ ਕੁਝ ਨਾ ਕੁਝ ਸਵੇਰੇ ਦਿਨ ਮਾਫੀਆਂ ਮੰਗਦਾ ਫਿਰਦਾ ਪੰਚਾਇਤਾਂ ਇਕੱਠੀਆਂ ਹੁੰਦੀਆਂ ਸਵੇਰੇ ਤਰਲੇ ਕਰਦਾ ਰਾਤ ਨੂੰ ਵੜਕ ਮਾਰ ਦਿੰਦਾ ਉਦੋਂ ਕਿਹੜਾ ਪਤਾ ਲੱਗਦਾ ਕਹਿੰਦੇ ਖਾਧੀ ਪੀਤੀ 'ਚ ਪਤਾ ਨਹੀਂ ਲੱਗਿਆ ਜੀ ਗਲਤੀ ਹੋ ਗਈ ਮਾਫ਼ ਕਰ ਦਿਓ ਪੀਤੀ 'ਚ ਕਿਹੜਾ ਪਤਾ ਲੱਗਦਾ ਹੁਣ ਅੱਗੇ ਸੁਣੋ ਮਹਾਰਾਜ ਕੀ ਕਹਿੰਦੇ ਆ ਸਤਿਗੁਰੂ ਦਾ ਬਚਨ ਤੀਸਰੇ ਪਾਤਸ਼ਾਹ ਦਾ ਤੀਸਰੇ ਸਾਡੇ ਪਾਤਸ਼ਾਹ ਧੰਨ ਗੁਰੂ ਬੋਲੋ ਜੀ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਐਵੇਂ ਝੱਲ ਪੁਣਾ ਹੀ ਹੈ ਕੀ ਇਹ ਛੱਡੋ ਪਰੇ ਜਿਹੜੇ ਮੇਰੇ ਵੀਰ ਵਿੱਚ ਪੀਣ ਵਾਲੇ ਹੋਣ ਪਿਆਲੀ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਜੀ ਗਿਆਨ ਲੈਣ ਦਾ ਵਿਸ਼ਾ ਹੈ ਇਹ ਤੈਨੂੰ ਲੱਤਾਂ ਭਾਰ ਚੱਲਣਗੀਆਂ ਤੇ ਚੱਕ ਲੈ ਇਹ ਗੱਲ ਵੀ ਚਾਰ ਗੁਰੂ ਸਾਹਿਬ ਕਹਿੰਦੇ ਆ ਗਿਆਨ ਗੁਰੂ ਹੈ ਆਹ ਗਿਆਨ ਹੈ ਗੁਰੂ ਜੀ ਸਮਝਾਉਂਦੇ ਆ ਤੇ ਸਮਝ ਲੈ ਸਾਡੇ ਵਰਗੇ ਤੇ ਦੱਸ ਸਕਦੇ ਆ ਬਸ ਸਪੀਕਰ ਚੋਂ ਤੇਰੇ ਕੰਨਾਂ 'ਚ ਆਵਾਜ਼ ਆਉਂਦੀ ਹੈ ਆਹ ਗਲੇ 'ਚੋਂ ਨਿਕਲਦੀ ਹੈ ਇਹ ਤੇ ਜ਼ਰੀਆ ਹੈ ਗਲਾ ਆਹ ਗਲਾ ਆਹ ਦਿਮਾਗ ਆਹ ਸਰੀਰ ਆਹ ਸਾਊਂਡ ਇਹ ਜ਼ਰੀਆ ਸਿਸਟਮ ਪਰ ਗਿਆਨ ਹੈ ਅਕਲ ਹੈ ਉਹਨੂੰ ਲੈ ਤੇ ਦੇਣੀ ਦਿੱਤੀ ਨਹੀਂ ਜਾ ਸਕਦੀ ਜੇ ਤੂੰ ਆਪ ਚਾਹਵੇਂ ਵੀ ਹਾਂ ਯਾਰ ਗੱਲ ਤੇ ਸੱਚੀ ਛੱਡ ਪਰੇ ਫਿਰ ਕਰ ਲੈ ਦਿਲ ਤਕੜਾ ਫਿਰ ਕਰ ਸਕਦੇ ਆਪਾਂ ਲੈ ਅੱਜ ਬੱਚਾ ਬਿਮਾਰ ਹੋ ਜਾਏ ਨਾ ਕਿਸੇ ਬਾਬੇ ਕੋਲ ਲੈ ਜਾ ਮੇਰਾ ਬੱਚਾ ਬਿਮਾਰ ਹੈ ਜੀ ਤੇ ਉਹ ਕਵੇ ਸ਼ਰਾਬ ਨਾ ਪੀਆ ਕਰ ਤੇਰਾ ਬੱਚਾ ਠੀਕ ਤਾਂ ਹੋ ਉਸੇ ਵੇਲੇ ਮੰਨ ਜਾਏਗਾ ਤੂੰ ਕਹੇਗਾ ਪੁੱਤ ਤੋਂ ਪਿਆਰਾ ਕੀ ਗੱਲ ਅੱਜ ਛੱਡ ਛੱਡੇਗਾ ਹੀ ਪੁੱਤ ਪਿੱਛੇ ਦੱਸੋ ਪਿਆਰੇ ਉਹ ਪੀਣ ਵਾਲੇ ਜਿਹੜੇ ਵਿੱਚ ਬੈਠੇ ਛੱਡੋਗੇ ਬੱਚਾ ਜੇ ਇਦਾਂ ਕਹਦੇ ਅਗਲਾ ਬੱਚਾ ਬਿਮਾਰ ਹੈ ਇਹ ਨਹੀਂ ਠੀਕ ਹੁੰਦਾ ਜੇ ਸ਼ਰਾਬ ਨਹੀਂ ਛੱਡਦਾ ਛੱਡੇਗਾ ਛੱਡ ਦਿੰਦਾ ਕਿ ਨਹੀਂ ਪੀਣ ਵਾਲਾ ਅਗਲਾ ਕਹਿੰਦਾ ਛੱਡ ਪਰੇ ਯਾਰ ਬੱਚੇ ਤੋਂ ਪਿਆਰਾ ਕੀ ਹੈ ਬੱਚੇ 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 ਤੋਂ ਪਿਆਰਾ ਕੀ ਹੈ ਇਦਾਂ ਹੀ ਡਾਕਟਰ ਕਈ ਵਾਰੀ ਕਹਿੰਦਾ ਵੀ ਤੂੰ ਨਹੀਂ ਬਚਦਾ ਹੁਣ ਇੱਕ ਘੁੱਟ ਵੀ ਗਈ ਬਸ ਫਿਰ ਬੰਦਾ ਛੱਡਦਾ ਹੀ ਨਹੀਂ ਗਈ ਛੱਡ ਪਰੇ ਹੁਣ ਕੀ ਕਰੀਏ ਛੱਡੋ ਜੇ ਗੁਰੂ ਸਾਹਿਬ ਵਾਸਤੇ ਵੀ ਕਹੇ ਜੇ ਮਹਾਰਾਜ ਕਹਿੰਦੇ ਆ ਤੇ ਛੱਡੋ ਮਨਾ ਇੰਨਾ ਉਹਨਾਂ ਨੇ ਸਾਡੇ ਲਈ ਕੀਤਾ ਅਸੀਂ ਉਹਨਾਂ ਦਾ ਬਚਨ ਮੰਨ ਲਈਏ ਛੱਡੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਮਨ ਤੇ ਲੈ ਗੁਰੂ ਦੀ ਸਿਰ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੱਕਦਾ ਪੰਗਤੀ ਤੇ ਚੱਕ ਲੱਤਾਂ ਭਾਰ ਨਹੀਂ ਚੱਲਦੀਆਂ ਫੋਟੋਆਂ 50-50 ਲਾਈਆਂ ਹੋਈਆਂ ਘਰਾਂ 'ਚ ਵੀ ਕਿੰਨੀ ਵਾਰੀ ਗੱਲ ਕੀਤੀ ਵੀ ਇੱਕ ਕੰਧ ਦੇ ਉੱਤੇ 50 ਗੁਰੂ ਸਾਹਿਬ ਦੀਆਂ ਫੋਟੋਆਂ ਦਾ ਭਾਰ ਚੱਲ ਜਾਂਦੀ ਹੈ ਤੇਰੀ ਇੱਕ ਕੰਧ ਪਰ ਜਦੋਂ ਗੁਰੂ ਗਿਆਨ ਗਿਆਨ ਗੁਰੂ ਹੈ ਅਸਲ 'ਚ ਦੇਹ ਗੁਰੂ ਥੋੜੋ ਹੈ ਫੋਟੋਆਂ ਤੇ ਤੂੰ ਦੇਹਾਂ ਦੀਆਂ ਲਾਈਆਂ ਦੇਹ ਗੁਰੂ ਨਹੀਂ ਤੂੰ ਦੇਹ ਦੀ ਫੋਟੋ ਲਾਈ ਹੈ ਗਿਆਨ ਗੁਰੂ ਹੈ ਦਸੇ ਪਾਤਸ਼ਾਹ ਸਰੀਰ ਨੇ ਪਰ ਗੁਰੂ ਦਸਾਂ ਵੇਲੇ ਵੀ ਗਿਆਨ ਹੀ ਸੀ ਤੇ ਅੱਜ ਵੀ ਗੁਰੂ ਗਿਆਨ ਹੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗਿਆਨ ਹੈ ਗਿਆਨ ਅਕਲ ਸਮਝ ਉਹ ਲੈਣੀ ਹੈ ਸਮਝ ਲੈਣੀ ਹੈ ਤੇ 10 ਫੋਟੋਆਂ ਦਾ ਭਾਰ ਤੇਰੇ ਘਰ ਦੀ ਕੰਧ ਚੱਲ ਲੈਂਦੀ ਹੈ 50 ਫੋਟੋਆਂ ਦਾ ਭਾਰ ਤੇਰੇ ਘਰ ਦੀ ਕੰਧ ਚੱਲ ਲੈਂਦੀ ਹੈ ਪਰ ਜਦੋਂ ਗਿਆਨ ਐ ਆਉਂਦਾ ਹੈ ਉਦੋਂ ਸਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਖੁਸ਼ਾਂ ਐ ਕੰਬਦੀਆਂ ਉਦੋਂ ਔਖਾ ਹੋ ਜਾਂਦਾ ਤਾਂ ਕਰਕੇ ਤੇ ਸਾਡੇ ਵਾਲੇ ਬੰਦੇ ਕਹਿੰਦੇ ਐ ਫੋਟੋ ਵਾਲਾ ਬਾਬਾ ਹੀ ਚੰਗਾ ਹੈ ਦੇ ਸਾਹਮਣੇ ਧੂਫ ਲਾ ਲਿਆ ਕਰੋ ਸਵੇਰੇ ਉਹਦੇ ਸਾਹਮਣੇ ਧੂਫ ਲਾ ਲਈ ਤੇ ਸ਼ਾਮ ਨੂੰ ਟੇਬਲ ਰੱਖ ਕੇ ਸਾਹਮਣੇ ਬੋਤਲ ਖੋਲ ਲਈ ਆਖੋ ਸਤਨਾਮ ਗਿਆਨ ਵਾਲਾ ਬਾਬਾ ਭੈੜਾ ਲੱਗਦਾ ਹੈ ਗਿਆਨ ਵਾਲਾ ਬਾਬਾ ਨਹੀਂ ਚੰਗਾ ਲੱਗਦਾ ਬਈ ਇਹਦੇ ਖਰੀਆਂ ਗੱਲਾਂ ਕਰਦਾ ਹੈ ਇਹਦੇ ਮੇਰੇ ਤੇ ਤਵਾ ਲਾਉਂਦਾ ਹੈ ਇਹ ਗਿਆਨ ਮੈਨੂੰ ਕਿੱਥੇ ਚੰਗਾ ਲੱਗਦਾ ਹੈ ਫਿਰ ਅਗਲਾ ਕਹਿੰਦਾ ਤੇਰੇ ਘਰੋਂ ਪੀਂਦੇ ਆ ਅਸੀਂ ਆਪਣੀ ਆਪਣੀ ਕਮਾਈ ਕਰਦੇ ਆ ਆਪਣੀ ਪੀਂਦੇ ਆ ਤੈਨੂੰ ਦੱਸ ਤੇਰਾ ਢਿੱਡ ਦੁਖਦਾ ਹੈ ਸੱਚੀ ਕਈਆਂ ਦਾ ਜੀ ਤੇ ਕਰਦਾ ਹੁੰਦਾ ਵਿੱਚ ਬੈਠਿਆਂ ਦਾ ਕਹਿਣ ਦਾ ਕਹਿ ਨਹੀਂ ਸਕਦੇ ਅੰਦਰ ਹੀ ਅੰਦਰ ਹੀ ਕਹਿੰਦੇ ਹੁੰਦੇ ਵਿਸ ਘੋਲ ਦੇ ਅੰਦਰ ਹੀ ਅੰਦਰ ਹੀ ਹੁਣ ਕਰੀਏ ਕੀ ਬੈਠੇ ਹੁਣ ਫਸੇ ਤੇ ਚੁੱਪ ਕਰਕੇ ਸੁਣੀ ਚੱਲੋ ਹੁੰਦੇ ਨੇ ਕਿ ਨਹੀਂ ਕਈ ਬੰਦੇ ਵੀ ਤੇ ਢਿੱਡ ਦੁਖਦਾ ਬਈ ਅਸੀਂ ਕਿਸੇ ਤੋਂ ਖੋ ਕੇ ਪੀਂਦੇ ਹਾਂ, ਆਪਣੀ ਕੱਢਦੇ ਹਾਂ, ਆਪਣੀ ਪੀਂਦੇ ਹਾਂ, ਠੇਕੇ ਤੋਂ ਲੈ ਕੇ ਆਉਂਦੇ ਹਾਂ, ਏਦਾਂ ਹੀ ਹੈ ਨਾ ਪੈਰੋ। ਪਰ ਹੈ ਤੇ ਤੇਰੀ ਮਰਜ਼ੀ ਹੈ, ਪਰ ਸੱਚ ਇਹ ਹੈ ਵੀ ਇਹਦੇ ਨਾਲ ਝੱਲ ਪੁਣਾ ਆਉਂਦਾ। ਗੁਰੂ ਸਾਹਿਬ ਕਹਿੰਦੇ ਆ ਮਾੜੀ ਹੈ, ਛੱਡੋ ਪਰੇ ਛੱਡੋ ਪਰੇ। ਜਿਹੜੀ ਬੋਤਲ ਪੀਂਦਾ ਉਹਦੇ ਤੇ ਵੀ ਲਿਖਿਆ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ। ਜਿਹੜੀਆਂ ਕੰਪਨੀਆਂ ਬਣਾਉਂਦੀਆਂ ਉਹਨਾਂ ਨੇ ਵੀ ਲਿਖਿਆ। ਲਓ ਚਲੋ ਹੁਣ ਆਪਾਂ ਗੱਲ ਅੱਗੇ ਆ ਸ਼ਬਦ ਸੁਣ ਲਓ ਥੋੜਾ ਜਿਹਾ। ਹਾਂਜੀ,
ਆਪਣਾ ਪਰਾਇਆ ਨਾ ਪਛਾਣੀ ਖਸਮ ਹੋ ਤੱਕੇ ਖਾਏ।
ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਬਗਾਨੇ ਆਪਣੇ ਲੱਗਣ ਲੱਗ ਜਾਂਦੇ ਐ ਤੇ ਆਪਣੇ ਬਗਾਨੇ ਲੱਗਣ ਲੱਗ ਜਾਂਦੇ। ਮਾਂ ਨੂੰ ਕਹਿੰਦਾ ਚੁੱਪ ਕਰ ਜਾ, ਬਗਾਨੇ ਲੱਗਦੇ ਐ, ਬਗਾਨੇ ਆਪਣੇ ਲੱਗਦੇ। ਅੱਗੇ ਜੀ,
ਜਿਤ ਪੀਤੇ ਖਸਮ ਵਿਸੂਰੇ ਦਰਗਾਹ ਮਿਲੇ ਸਜਾਏ।
ਪਰਮਾਤਮਾ ਦੀ ਹਜ਼ੂਰੀ ਵਿੱਚ ਸਜ਼ਾ ਭੋਗਦੇ ਆ ਉਹ ਜਿਨ੍ਹਾਂ ਨੂੰ ਰੱਬ ਭੁੱਲ ਗਿਆ। ਇਹ ਪੀਣ ਨਾਲ ਕਹਿੰਦੇ ਰੱਬ ਭੁੱਲ ਜਾਂਦਾ ਹੈ। ਪਰਮਾਤਮਾ ਦੀ ਹਜ਼ੂਰੀ ਕਿੱਥੇ ਹੈ? ਦਰਗਾਹ ਕਿਸੇ ਖਾਸ ਥਾਂ ਤੇ ਨਹੀਂ, ਹਰ ਜਗ੍ਹਾ ਹੀ ਰੱਬ ਹੈ ਤੇ ਰੱਬ ਦੀ ਦਰਗਾਹ ਵੀ ਹਰ ਜਗ੍ਹਾ ਹੈ। ਭਾਵ ਕਿ ਉਹ ਬੰਦੇ ਸਜ਼ਾ ਭੋਗਦੇ ਦੁਖੀ ਰਹਿੰਦੇ ਆ ਜੀ, ਦੁਖੀ ਦੁਖੀ ਰਹਿੰਦੇ ਆ।
ਅੱਗੇ ਜੀ, ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ।
ਜਿੱਥੇ ਤੱਕ ਵਾਹ ਲੱਗੇ ਇਹ ਨਾ ਪੀ, ਜਿੱਥੇ ਤੱਕ ਤੇਰੀ ਵਾਹ ਲੱਗੇ ਨਾ ਪੀ। ਇਹ ਝੂਠਾ ਨਸ਼ਾ ਹੈ, ਇਹਨੂੰ ਛੱਡ ਦੇ। ਸੱਚਾ ਨਸ਼ਾ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਚਲੋ ਫਿਰ ਗੱਲ ਕਰਾਂਗੇ। ਇਹ ਨਸ਼ਾ ਛੱਡ, ਗਿਆਨ ਦਾ ਨਸ਼ਾ, ਸਮਝ ਦਾ, ਅਕਲ ਦਾ। ਗਿਆਨ ਦਾ ਵੀ ਇੱਕ ਨਸ਼ਾ ਹੁੰਦਾ ਹੈ, ਵੇਖੋ ਨਾ ਪਿਆਰਿਓ, ਸੁਣੋ। ਗਿਆਨਵਾਨ ਜਿਹੜਾ ਬੰਦਾ ਹੈ ਐਂ ਗੱਲ ਕਰਦਾ ਐਂ ਪੂਰਾ ਕੌਨਫੀਡੈਂਸ ਨਾਲ ਵੀ ਮੈਨੂੰ ਪਤਾ। ਵੇਖੋ ਨਾ, ਅਖਬਾਰ ਜਿਹੜਾ ਬੰਦਾ ਪੜ੍ਹ ਕੇ ਆਇਆ ਸਾਰੀਆਂ ਨਿਊਜ਼ਾਂ ਦਾ ਪਤਾ, ਤਾਸ਼ ਖੇਡਣ ਵਾਲਿਆਂ 'ਚ ਆ ਕੇ ਬਹਿ ਜੇ, ਤਾਸ਼ ਖੇਡਦੇ ਹੋਣ ਬੰਦੇ, ਉਹ ਕੱਲਾ ਬੰਦਾ ਚਾਰ ਪੰਜ ਅਖਬਾਰ ਪੜ੍ਹ ਕੇ ਆਇਆ, ਅਖਬਾਰ ਪੜ੍ਹ ਕੇ ਆਇਆ, ਨੌਲੇਜ ਪੂਰੀ ਹੈ। ਜਦੋਂ ਕੋਈ ਢਾਣੀ ਵਿੱਚ ਬਹਿ ਕੇ ਗੱਲ ਛਿੜਦੀ ਹੈ ਤੇ ਕੱਲਾ ਹੀ ਬੰਦਾ ਐ ਸਿੱਧਾ ਹੋ ਕੇ ਐ ਗੱਲਾਂ ਕਰਦਾ ਖੁੱਲ ਖੁੱਲ ਕੇ। ਗਿਆਨ ਦਾ ਇੱਕ ਨਸ਼ਾ ਹੈ, ਉਹਨੂੰ ਪਤਾ ਹੈ। ਬਾਕੀ ਸਾਰੇ ਝੁੱਡੂ ਜੇ ਬਣ ਕੇ ਨੀਵੀਂ ਜੀ ਪਾ ਕੇ ਸੁਣਦੇ ਹੁੰਦੇ ਵੀ ਗਰਦਨ ਸਿੱਟ ਲੈਂਦੇ ਵੀ ਸਾਨੂੰ ਤੇ ਪਤਾ ਹੀ ਨਹੀਂ, ਪਰ ਉਹ ਕੱਲੇ ਨੂੰ ਇੰਨੀ ਨੌਲੇਜ ਹੁੰਦੀ ਹੈ, ਸਮਝ ਹੁੰਦੀ ਹੈ। ਗਿਆਨ ਦਾ ਵੀ ਇੱਕ ਨਸ਼ਾ ਹੈ, ਸਮਝ ਲੈ, ਅਕਲ ਲੈ, ਔਰ ਉਹਦੇ ਲੋਰ 'ਚ ਰਿਹਾ ਕਰ। ਲੋਕ ਜੋ ਮਰਜ਼ੀ ਕਰਦੇ ਰਹਿਣ, ਤੂੰ ਆਪਣੀ ਮਸਤੀ 'ਚ ਰਿਹਾ ਕਰ। ਨਸ਼ਾ ਹੀ ਹੈ ਵੀ ਯਾਰ ਆ ਕਿੱਥੇ ਸਵਾਹ ਫੱਕਦੇ ਫਿਰਦੇ ਐ, ਕਬਰਾਂ ਬੜੀਆਂ ਤੇ ਧੱਕੇ ਖਾਂਦੇ ਫਿਰਦੇ ਐ, ਬੰਦਾ ਆਪਣੀ ਮਸਤੀ 'ਚ ਤੁਰਿਆ ਫਿਰਦਾ। ਸ਼ੁਕਰ ਹੈ ਮਾਲਕਾ, ਆ ਨਸ਼ੇ ਜਿਹੇ 'ਚ ਰਹਿੰਦਾ ਲੋਰ 'ਚ, ਸ਼ੁਕਰ ਹੈ ਆਪਣੇ ਰੰਗ 'ਚ ਰੱਖਿਆ ਤੂੰ ਮੈਨੂੰ ਆਪਣੀ ਲੋਰ 'ਚ। ਕਿੱਥੇ ਕਿੱਥੇ ਲੋਕਾਂ ਦਾ ਸਿਸਟਮ ਵੇਖਦਾ, ਕਿਵੇਂ ਭਟਕਦੇ ਫਿਰਦੇ ਆ ਲੋਕ, ਕਿਵੇਂ ਗਧਿਆਂ ਨੂੰ ਸੱਪਾਂ ਨੂੰ ਬਾਬੇ ਮੰਨੀ ਜਾਂਦੇ ਆ, ਕਿਵੇਂ ਜਗ੍ਹਾ ਜਗ੍ਹਾ ਮੱਥੇ ਟੇਕੀ ਜਾਂਦੇ ਆ, ਇੱਟਾਂ ਕਬਰਾਂ ਦਰਖਤਾਂ ਨੂੰ ਪੂਜ ਪੂਜ ਕਮਲੇ ਹੋ ਗਏ। ਆਪਣੀ ਮਸਤੀ 'ਚ ਫਿਰਦਾ ਰਹਿੰਦਾ, ਨਸ਼ੇ 'ਚ, ਸ਼ੁਕਰ ਹੈ ਆਪਣੇ ਰੰਗ 'ਚ। ਆ ਨਸ਼ਾ ਕਰੋ, ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ। ਬਾਬਾ ਮਨ ਮਤ ਵਾਰੋ, ਮਨ ਨੂੰ ਨਸ਼ਾ ਚੜੇ, ਮਨ ਮਤ ਵਾਲਾ ਹੋਵੇ। ਬਾਬਾ ਮਨ ਮਤ ਵਾਰੋ, ਸਹਿਜ ਰੰਗ ਰਚ ਰਹੇ ਐਨਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ। ਆ ਕਰ ਨਸ਼ਾ, ਕੱਲ ਇਹਦੇ ਤੇ ਥੋੜੀ ਜਿਹੀ ਖੁੱਲ ਕੇ ਗੱਲ ਕਰ ਲਾਂਗੇ, ਪਹਿਲਾਂ 10-15 ਮਿੰਟ। ਕਹਿੰਦੇ ਆ ਕਰੋ ਨਸ਼ਾ ਬਾਬਾ, ਇੱਥੇ ਬਾਬਾ ਪਤਾ ਕਿਹਨੂੰ ਕਿਹਾ? ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਬਾਬਾ ਕਿਹਾ ਜੋਗੀ ਨੂੰ, ਜਿਹੜਾ ਬਾਬਾ ਨੀ ਜਿਹੜਾ ਜੋਗੀ। ਬਾਬੇ ਪੀਂਦੇ ਨੇ ਕਈ ਸ਼ਰਾਬਾਂ, ਕਈ ਬਾਬੇ ਵੀ ਨਸ਼ੇ ਕਰਦੇ ਆ ਜੀ, ਸੁਲਫੇ ਲਾ ਕੇ ਸ਼ਰਾਬਾਂ ਪੀ ਕੇ, ਫਿਰ ਉਹਨਾਂ ਦੇ ਚੇਲੇ ਜੈ ਮਸਤਾਂ ਦੀ ਉਹ ਹੋਰ ਸੂਦਾ ਵੱਡਾ ਲਾਉਂਦੇ ਆ, ਪੰਜ ਪੰਜ ਬੀੜੀਆਂ ਇਕੱਠੀਆਂ ਮੂੰਹ 'ਚ ਪਾਉਂਦੇ ਆ ਜੈ ਮਸਤਾਂ ਦੀ, ਫਿਰ ਗਾਉਣ ਵਾਲੇ ਉਹਨਾਂ ਦੇ ਵਿਹੜੇ 'ਚ ਜਾ ਕੇ ਖਾੜਾ ਲਾਉਂਦੇ ਆ ਜੈ ਮਸਤਾਂ ਦੀ, ਫਿਰ ਬੋਰੀ ਨੋਟਾਂ ਦੀ ਗਾਉਣ ਵਾਲੇ ਤੋਂ ਵਾਰਦੇ ਆ, ਗਾਉਣ ਵਾਲਾ ਫਿਰ ਹੋਰ ਜੈ ਮਸਤਾਂ ਦੀ ਕਹਿੰਦਾ। ਸਾਡੇ ਜਿੰਨੇ ਮੁੰਡੇ ਗਾਉਣ ਵਾਲਿਆਂ ਨੂੰ ਸੁਣਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਗਾਉਣ ਵਾਲਾ ਜਾਂਦਾ, ਚਲੋ ਆਪਾਂ ਵੀ ਜਾਈਏ ਉੱਥੇ, ਫਿਰ ਉਹ ਸ਼ਰਾਬਾਂ ਪੀਣ ਵਾਲਿਆਂ ਨੂੰ ਬਾਬਾ ਕਹਿੰਦੇ ਆ। ਜੇ ਸ਼ਰਾਬੀ ਇਸ ਦੇਸ਼ ਵਿੱਚ ਬਾਬੇ ਹੋਣਗੇ, ਦੱਸੋ ਪਿਆਰਿਓ, ਜੇ ਸ਼ਰਾਬੀ ਇਸ ਦੇਸ਼ ਵਿੱਚ ਬੋਲੋ ਬਾਬੇ ਹੋਣਗੇ ਤੇ ਧਰਮ ਸਥਾਨਾਂ ਤੇ ਸ਼ਰਾਬ ਚੜ੍ਹੇਗੀ। ਫਿਰ ਸੁਣੋ, ਜੇ ਸ਼ਰਾਬੀ ਇਸ ਦੇਸ਼ ਵਿੱਚ ਬਾਬੇ ਹੋਣਗੇ ਤੇ ਧਰਮ ਸਥਾਨਾਂ ਤੇ ਸ਼ਰਾਬ ਚੜ੍ਹੇਗੀ, ਤੇ ਫਿਰ ਇਸ ਪੰਜਾਬ ਚੋਂ ਨਸ਼ੇ ਕਿੱਥੋਂ ਕੱਢ ਦਿਓਗੇ ਤੁਸੀਂ? ਜਿੱਥੇ ਧਰਮ ਸਥਾਨਾਂ ਤੇ ਨਸ਼ੇ ਚੜ੍ਹਦੇ ਹੋਣ ਤੇ ਜਿਹੜੇ ਸ਼ਰਾਬਾਂ ਨਸ਼ੇ ਪੀਂਦੇ ਹੋਣ ਉਹਨਾਂ ਲੋਕੀ ਬਾਬਾ ਜੀ ਕਹਿਣ, ਉੱਥੇ ਨਸ਼ੇ ਬੰਦ ਕਿਵੇਂ ਕਰ ਦਿਓਗੇ? ਇੱਥੇ ਜਗਰਾਉਂ ਦੇ ਕੋਲ ਇੱਕ ਬਾਬੇ ਦੀ ਜਗ੍ਹਾ ਹੈ, ਉੱਥੇ ਸ਼ਰਾਬ ਚੜ੍ਹਦੀ ਹੈ ਤੇ ਛਬੀਲਾਂ ਵੀ ਸ਼ਰਾਬ ਦੀਆਂ ਹੀ ਲੱਗਦੀਆਂ। ਜਿਵੇਂ ਰਾਹ 'ਚ ਪਾਣੀ ਪਿਆਉਣ ਵਾਸਤੇ ਨਹੀਂ ਛਬੀਲ ਲਾਈ ਹੁੰਦੀ, ਜਿਵੇਂ ਇੱਥੇ ਤੁਸੀਂ ਸੰਗਤ ਲਈ ਲਾਈ ਹੈ। ਉਹ ਕਹਿੰਦੇ ਬਾਬੇ ਦੇ ਡੇਰੇ ਤੇ ਜਿੰਨੇ ਲੋਕ ਜਾਂਦੇ ਨੇ ਉਹ ਡੱਬੇ ਲਿਆਉਂਦੇ ਨੇ, ਅਮੀਰ ਅਮੀਰ ਬੰਦੇ, ਲੁਧਿਆਣੇ ਏਰੀਏ ਦੇ ਅਮੀਰ ਅਮੀਰ ਬੰਦੇ, ਸੁਣਿਓ, ਐ ਡੱਬੇ ਖੋਲਦੇ ਨੇ, ਏਦਾਂ ਗਲਾਸੀਆਂ ਰੱਖ ਲੈਂਦੇ ਆ, ਜਿਹੜੇ ਜਾ ਰਹੇ ਹੁੰਦੇ ਨੇ ਭਗਤਾਂ ਨੂੰ ਰਾਹ 'ਚ ਛਬੀਲ ਵੀ ਸ਼ਰਾਬ ਦੀ, ਛਬੀਲ ਵੀ ਸ਼ਰਾਬ ਦੀ। ਤੇ ਤੁਸੀਂ ਇੱਕ ਵਾਰੀ ਪਿੱਛੇ ਜੇ ਵੀਡੀਓ ਨਹੀਂ ਸੀ ਆਈ ਇੱਕ ਬੰਦੇ ਦੀ, ਉਹ ਬੋਤਲ ਸ਼ਰਾਬ ਦੀ ਏਦਾਂ ਨਾਲੇ ਲੈਣ ਪੰਗਤ ਵਿੱਚ ਲੋਕ ਬੰਦੇ ਬੈਠੇ ਆ, ਸ਼ਰਾਬ ਵਰਤਾਉਂਦਾ, ਸ਼ਰਾਬ ਵੀਡੀਓ ਆਈ ਸੀ ਉਹਦੇ 'ਚ ਕਹਿੰਦਾ ਸ਼ਰਾਬ ਵਾਹਿਗੁਰੂ ਜੀ, ਸ਼ਰਾਬ ਵਾਹਿਗੁਰੂ ਜੀ, ਜਿਵੇਂ ਕਹਿੰਦੇ ਚਟਨੀ ਵਾਹਿਗੁਰੂ ਜੀ, ਰੋਟੀ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ, ਸ਼ਰਾਬ ਵਾਹਿਗੁਰੂ ਜੀ, ਸ਼ਰਾਬ ਦੀਆਂ ਛਬੀਲਾਂ। ਕਿਉਂਕਿ ਉਹ ਸੁਣੋ, ਉਹ ਜਿਹੜਾ ਬਾਬੇ ਦੇ ਜਾਂਦੇ ਆ ਉੱਥੇ ਸ਼ਰਾਬ ਚੜ੍ਹਦੀ ਹੈ, ਸ਼ਰਾਬ ਚੜ੍ਹਦੀ ਹੈ ਜੀ ਉੱਥੇ, ਤੇ ਜਿਹੜੇ ਰਾਹ 'ਚ ਛਬੀਲਾਂ ਵੀ ਸ਼ਰਾਬ ਦੀਆਂ। ਕਈ ਦੇ ਵਿੱਚ ਸੋਚਦੇ ਹੋਣਗੇ ਥੋੜਾ ਜਿਹਾ ਚੰਗੀ ਤਰ੍ਹਾਂ ਹੀ ਐਡਰੈਸ ਦੱਸ ਦਿਓ ਵੀ ਹੈ ਕਿੱਥੇ। ਹੁਣ ਜਿਹੜੇ ਅਗਲਾ ਕਹਿੰਦਾ ਸਾਰਾ ਇਹ ਤਾਂ ਸੁਣਿਆ ਹੀ ਪਹਿਲੀ ਵਾਰੀ ਵੀ ਬੰਦਾ ਮੇਲੇ ਮੇਲੇ ਤੇ ਉੱਥੇ ਹੀ ਰਵੇ ਨੇੜੇ ਤੇੜੇ ਕਿਤੇ ਜਾ ਕੇ, ਵੀ ਜਦੋਂ ਜਿਹੜਾ ਆਉਂਦਿਆਂ ਜਾਂਦਿਆਂ ਨੂੰ ਵੀ ਉੱਥੇ ਛਬੀਲਾਂ ਵੀ ਸ਼ਰਾਬ ਦੀਆਂ ਹੀ ਲੱਗਦੀਆਂ। ਜਿੱਥੇ ਆਪਣੇ ਆਪਣੇ ਹਿਸਾਬ ਨਾਲ ਬੰਦਾ ਅਰਥ ਕੱਢਦਾ ਨਾ, ਆਪੋ ਆਪਣੇ ਹਿਸਾਬ ਨਾਲ ਅਰਥ ਕੱਢਦਾ। ਗੁਰੂ ਸਾਹਿਬ ਕਹਿੰਦੇ ਐ ਜੋਗੀਓ, ਓਏ ਪੀਣ ਵਾਲੇ ਬਾਬਿਓ, ਆਹ ਕਰੋ ਨਸ਼ਾ, ਜਿਹੜਾ ਗਿਆਨ ਦਾ, ਅਕਲ ਦਾ, ਸਮਝ ਦਾ ਅੱਖਾਂ ਖੁੱਲਣ, ਤੁਹਾਡੀਆਂ ਅੱਖਾਂ ਤੇ ਬੰਦ ਹੋ ਜਾਂਦੀਆਂ, ਜਿਹੜਾ ਨਸ਼ਾ ਅਸੀਂ ਕਰਾਉਂਦੇ ਹਾਂ ਇਹਦੇ ਨਾਲ ਅੱਖਾਂ ਖੁੱਲ ਜਾਂਦੀਆਂ। ਇੱਥੇ ਗੁੜ ਗਿਆਨ ਦਾ ਹੈ, ਮਊਏ ਦੇ ਫੁੱਲ ਧਿਆਨ ਦੇ, ਤੇ ਸੱਕ ਅਸੀਂ ਕਰਨੀ ਦਾ ਪਾਉਂਦੇ ਹਾਂ, ਸ਼ਰਾਬ 'ਚ ਸੱਕ ਪਾਉਂਦੇ ਆ ਨਾ, ਕਹਿੰਦੇ ਕਰਨੀ ਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਮਾਈ ਕਰਦੇ ਆ, ਗੱਲਾਂ ਸੁਣ ਕੇ ਮੰਨਦੇ ਆ, ਛੱਡਦੇ ਨਹੀਂ, ਇਹ ਸਾਡਾ ਸੱਕ ਹੈ। ਆ ਸਰੀਰ ਦਾ ਮੋਹ ਨਹੀਂ ਹੁਣ ਕਰਦੇ, ਭੱਠੀ ਤਿਆਰ ਹੋ ਗਈ, ਭਾਠੀ ਭਵਨ। ਤੇ ਜਿਹੜਾ ਜਿਹੜਾ ਗਿਆਨ ਲਿਆ, ਬਚਨ ਸੁਣੇ ਨੇ, ਉਹਨਾਂ ਬਚਨਾਂ ਨਾਲ ਪਿਆਰ ਕਰਦੇ ਆ, ਪੋਚਾ ਵੀ ਫੇਰ ਲਿਆ, ਭਾਠੀ ਭਵਨ ਪ੍ਰੇਮ ਕਾ ਪੋਚਾ, ਕਹਿੰਦੇ ਪੋਚਾ ਵੀ ਫੇਰ ਲਿਆ ਹੁਣ ਆਲੇ ਦੁਆਲੇ। ਜਦੋਂ ਭੱਠੀ ਲਾਉਂਦੇ ਨੇ ਪੋਚਾ ਵੀ ਫੇਰਦੇ ਨੇ ਨਾ, ਵੀ ਭਾਫ ਬਾਹਰ ਨਾ ਨਿਕਲੇ। ਉਹ ਕਹਿੰਦੇ ਪੋਚਾ ਵੀ ਫੇਰ ਲਿਆ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਐ। ਫੇਰ ਕਹਿੰਦੇ ਬੰਦਾ ਮਸਤ ਮਸਤ ਰਹਿੰਦਾ ਹੈ। ਕਹਿੰਦੇ ਫੇਰ ਉਹ ਭਾਈ ਜਿਹੜਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਕੀਤਾ ਨਸ਼ਾ, ਜੋਗੀਆਂ ਵਾਲਾ ਨਹੀਂ ਅਸੀਂ ਕਰਨਾ। ਮੈਨੂੰ ਲੱਗਦਾ ਹੈ ਆ ਜਿਹੜੇ ਕੰਦਰਾਂ ਵਿੱਚ ਚੜ੍ਹੇ ਹੋਏ ਜੋਗੀ ਸੀ, ਆ ਨਸ਼ਿਆਂ ਦੀਆਂ ਬਹੁਤੀਆਂ ਕਾਢਾਂ ਕੱਢੀਆਂ ਹੀ ਜੋਗੀਆਂ ਨੇ, ਬੇੜਾ ਕਰਕੇ ਇਹਨਾਂ ਨੇ ਕੀਤਾ। ਹੁਣ ਜਿਹੜੇ ਤੁਹਾਡੇ ਵਰਗੇ ਕਿਸਾਨ ਜ਼ਿਮੀਂਦਾਰ ਬੰਦਾ ਬਿਜੀ ਹੈ, ਉਹ ਕੀ ਸਵਾਹ ਕਾਢ ਕੱਢੇਗਾ? ਆ ਜਿਹੜੇ ਬਹੁਤੇ ਵਿਹਲੜ ਜੋਗੀ ਘਰ ਬਾਰ ਛੱਡ ਕੇ ਜੰਗਲਾਂ 'ਚ ਜਾ ਵੜੇ, ਇਹਨਾਂ ਨੇ ਫਿਰ ਨਵੀਆਂ ਨਵੀਆਂ ਕਾਢਾਂ, ਸ਼ਰਾਬ ਦੀ ਕਾਢ ਵੀ ਜੋਗੀਆਂ ਦੀ ਕੱਢੀ ਲੱਗਦੀ ਹੈ, ਇਹਨਾਂ ਨੇ ਕਾਢ ਕੱਢੀ। ਉਦੋਂ ਤੇ ਹਿੰਦੂ ਮਿਥਿਹਾਸ ਵਿੱਚ ਲਿਖਿਆ ਵੀ ਸਮੁੰਦਰ ਰਿੜਕਿਆ ਤੇ ਉਹਦੇ ਵਿੱਚੋਂ 14 ਰਤਨ ਨਿਕਲੇ ਤੇ ਪੰਜਵੇਂ ਨੰਬਰ ਤੇ ਇਹ ਨਿਕਲੀ, ਕਹਿੰਦੇ ਪੰਜ ਰਤਨੀ ਆਖੋ ਸਤਨਾਮ, ਇਹਨੂੰ ਕਹਿੰਦੇ ਨੇ ਪੰਜਵੇਂ ਨੰਬਰ ਤੇ ਨਿਕਲੀ ਅਖੇ ਪੰਜ ਰਤਨੀ। ਨਾ ਸਮੁੰਦਰ ਰਿੜਕਿਆ ਜਾਂਦਾ ਭਾਈ, ਨਾ ਏਡਾ ਮਧਾਣਾ, ਕਹਿੰਦੇ ਸਮੇਰ ਪਰਬਤ ਦਾ ਮਧਾਣਾ ਪਾਤਾ, ਤੇ ਇੱਕ ਪਾਸੇ ਦੇਵਤੇ ਲੱਗੇ ਰਿੜਕਣ ਤੇ ਸ਼ੇਸ਼ ਨਾਗ ਦਾ ਉਹ ਜਿਹੜਾ ਰੱਸੀ ਜੀ ਹੁੰਦੀ ਖਿੱਚਣ ਵਾਲੀ, ਕੀ ਕਹਿੰਦੇ ਉਹਨੂੰ, ਨੇਤਰਾ, ਹਾਂ ਨੇਤਰਾ, ਉਹ ਜਿਹਦੇ ਨਾਲ ਇੱਦਾਂ ਰੱਸੀ ਖਿੱਚਦੇ ਉਹਨੂੰ ਕਹਿੰਦੇ ਨੇਤਰਾ। ਉਹ ਜਦੋਂ ਬਾਹਮਣ ਵੇਖਿਓ ਪਿਆਰਿਓ, ਪੁਜਾਰੀ ਜਦੋਂ ਸਾਖੀ ਬਣਾਉਂਦਾ ਕਿਵੇਂ ਬਣਾਉਂਦਾ, ਕਹਿੰਦੇ ਸਮੁੰਦਰ ਨੂੰ ਰਿੜਕਿਆ, ਇੱਕ ਪਾਸੇ ਲੱਗੇ ਦੇਵਤੇ, ਇੱਕ ਪਾਸੇ ਲੱਗੇ ਰਾਕਸ਼ਸ, ਤੇ ਸਮੇਰ ਪਰਬਤ ਦਾ ਮਧਾਣਾ ਪਾਤਾ, ਮਧਾਣੀ ਨਹੀਂ ਮਧਾਣਾ, ਤੇ ਨੇਤਰਾ ਕਾਹਦਾ ਪਾਇਆ, ਸ਼ੇਸ਼ਨਾਗ ਦਾ, ਅੱਧੇ ਉੱਧਰ ਨੂੰ ਖਿੱਚਣ ਅੱਧੇ ਉੱਧਰ ਨੂੰ, ਕਹਿੰਦੇ ਸਮੁੰਦਰ ਰਿੜਕਦਾ। ਵੇਖ ਲਓ ਇਹਨਾਂ ਪੁਜਾਰੀਆਂ ਦਾ ਕੰਮ, ਇਹਨਾਂ ਨੇ ਕਿੱਡੇ ਕਿੱਡੇ ਗੱਪ ਮਾਰੇ ਆ। ਕਹਿੰਦੇ ਸਮੁੰਦਰ ਰਿੜਕਿਆ, ਅੱਛਾ ਰਿੜਕ ਕੇ ਫਿਰ ਕਹਿੰਦੇ ਵਿੱਚੋਂ ਕੀ ਨਿਕਲਿਆ, ਕਹਿੰਦੇ 14 ਰਤਨ ਨਿਕਲੇ। ਕਹਿੰਦੇ ਫਿਰ ਅੰਮ੍ਰਿਤ ਵੀ ਨਿਕਲਿਆ, ਜ਼ਹਿਰ ਵੀ ਨਿਕਲੀ, ਰੰਭਾ ਇਸਤਰੀ ਨਿਕਲੀ, ਕਹਿੰਦੇ ਜੀ ਫਿਰ ਕਲਪ ਬ੍ਰਿਸ਼ ਵੀ ਉਹਦੇ ਚੋਂ ਨਿਕਲਿਆ, ਕਾਮ ਧੇਨ ਗਊ ਵੀ ਉਹਦੇ ਚੋਂ ਨਿਕਲੀ, ਇਹ ਗਿਣੀ ਗਏ। ਕਹਿੰਦੇ ਪੰਜਵੇਂ ਨੰਬਰ ਤੇ ਸ਼ਰਾਬ ਨਿਕਲੀ, ਇਹ ਕਹਿੰਦੇ ਤਾਂ ਪੰਜ ਰਤਨੀ ਹੈ, ਇਹਨੂੰ ਪੰਜਵੇਂ ਰਤਨਾਂ ਚ ਗਿਣਦੇ ਆ। ਹੁਣ ਇਹ ਇਹਨਾਂ ਨੇ ਦੱਸਿਆ ਨਹੀਂ, ਲਕਸ਼ਮੀ ਵੀ ਕਹਿੰਦੇ ਇਹਦੇ ਚੋਂ ਨਿਕਲੀ, ਲਕਸ਼ਮੀ ਵੀ ਉਹਦੇ ਚੋਂ ਨਿਕਲੀ ਜਿਹੜੀ ਸ਼ਿਵਜੀ ਨੂੰ ਮਿਲੀ, ਲਕਸ਼ਮੀ ਵਿਸ਼ਨੂੰ ਨੂੰ ਦਿੱਤੀ ਸੀ। ਤੇ ਕਹਿੰਦੇ ਸ਼ਿਵ ਜੀ ਨੂੰ ਉਹ ਜਦੋਂ ਜ਼ਹਿਰ ਸੀ, ਕਹਿੰਦੇ ਉਹਨੇ ਪੀ ਲਈ, ਉਹਦਾ ਕੰਠ ਨੀਲਾ ਹੋ ਗਿਆ। ਪਾਰਵਤੀ ਕਹਿੰਦੀ ਸੋਹਣੇ ਬਹੁਤ ਲੱਗਦੇ ਹੋ, ਕੰਠ ਨੀਲਾ ਨੀਲਾ। ਤੇ ਕਹਿੰਦੇ ਫਿਰ ਉਹ ਕਹਿੰਦਾ ਵੀ ਇੱਥੇ ਹੀ ਰਖਲਾਰ ਲੈਂਦੇ ਆ। ਕਹਿੰਦੇ ਫਿਰ ਉਹ ਜਿਹੜਾ ਕੰਠ ਨੀਲ ਕੰਠ ਬਣ ਗਿਆ, ਕਹਿੰਦੇ ਫਿਰ ਉੱਥੇ ਏਦਾਂ ਸੁਣਾਉਂਦੇ ਆ ਹੁਣ। ਪਰ ਇਹ ਨਹੀਂ ਦੱਸਦੇ ਵੀ ਜਿਹੜੇ 14 ਰਤਨ ਸੀ, ਵੀ ਮੱਖਣ ਤੇ ਐ ਨਾਲ ਲੱਗ ਜਾਂਦਾ ਹੁੰਦਾ, ਜਦੋਂ ਗੁੱਠਾਂ 'ਚ ਲੱਗ ਜਾਂਦਾ ਨਾ ਮੱਖਣ ਜਦੋਂ ਆਪਾਂ ਰਿੜਕਦੇ ਆ। ਇਹਨਾਂ ਨੇ ਇਹ ਨਹੀਂ ਕਿਤੇ ਦੱਸਿਆ ਵੀ ਇਹ ਜਿਹੜੇ ਬੁੜਕ ਬੁੜਕ ਪਏ ਸੀ ਬਾਹਰ ਨੂੰ ਕਿਵੇਂ ਡਿੱਗੇ ਕਿਵੇਂ ਸੀ, ਜਦੋਂ 14 ਰਤਨ ਨੇ ਜਿਹੜੇ, ਜਦੋਂ ਸਮੁੰਦਰ ਰਿੜਕਿਆ ਜਾ ਰਿਹਾ, ਸਮੁੰਦਰ ਰਿੜਕ ਰਹੇ ਨੇ ਦੇਵਤੇ ਤੇ ਰਾਕਸ਼ਸ ਰਲ ਕੇ, ਇਹ ਨਹੀਂ ਇਹਨਾਂ ਨੇ ਕਿਤੇ ਦੱਸਿਆ ਵੀ ਜਿਵੇਂ ਮੰਨ ਲਓ ਵੀ ਬੁੜਕ ਕੇ ਉਹ ਲਕਸ਼ਮੀ ਜਾ ਪਈ, ਫਿਰ ਬੁੜਕ ਕੇ ਤੇ ਉਹ ਕਲਪ ਬ੍ਰਿਸ਼ ਜਾ ਡਿੱਗਿਆ, ਕਾਮ ਧੇਨ ਗਊ ਉਹ ਜਾ ਡਿੱਗੀ, ਏਦਾਂ ਨਹੀਂ ਕਿਤੇ ਲਿਖਿਆ। ਛੱਡੀ ਚੱਲੋ ਜਿੰਨੀਆਂ ਮਰਜ਼ੀ ਆਖੋ ਸਤਨਾਮ, ਕਿਹੜਾ ਪੁੱਛਣ ਵਾਲਾ ਕੋਈ, ਸਾਡੇ ਵਾਲੇ ਤੇ ਹਾਂਜੀ ਹਾਂਜੀ ਕਰਨ ਵਾਲੇ ਹੈ, ਸਾਡੇ ਵਾਲੇ ਤੇ ਚੌਲ ਵੇਖਦੇ ਆ ਵੀ ਲੰਗਰ ਚ ਕਿੱਦਾਂ ਦੇ ਬਣਿਆ, ਕਿ ਲੱਗਦਾ ਜੋ ਮਰਜ਼ੀ ਸੁਣਾਈ ਹੈ ਸਾਨੂੰ ਕੀ ਲੱਗੇ, ਏਦਾਂ ਹੀ ਆ ਨਾ ਕੰਮ, ਏਦਾਂ ਹੀ ਹੈ, ਸਮਝਦੇ ਹਾਂ ਅਸੀਂ ਏਦਾਂ ਪਿਆਰ। ਪਰ ਪਿਆਰਿਓ ਆ ਜਿਹੜੇ ਬਹੁਤੇ ਵਿਹਲੜ ਹੈ ਨਾ ਬਾਬੇ, ਇਹਨਾਂ ਨੇ ਏਦਾਂ ਦੀਆਂ ਕਾਢਾਂ ਕੱਢੀਆਂ। ਆ ਸ਼ਰਾਬ ਜਿਹੜੀ ਵੀ ਐ ਨਸ਼ਾ ਚੜ੍ਹਦਾ, ਪੋਚਾ ਫੇਰੋ ਫਿਰ ਐ ਨਿਕਲੂ, ਇਹ ਇਹਨਾਂ ਦੀਆਂ ਕਾਢਾਂ ਹੈ ਵਿਹਲੜਾਂ ਦੀਆਂ। ਆਮ ਬੰਦੇ ਇੱਕ ਬੀੜੀ ਪੀਂਦੇ ਆ, ਨੈੱਟ ਤੇ ਭਰ ਕੇ ਵੇਖੋ ਮਸਤ ਬਾਬੇ, ਉਹ ਪੰਜ ਪੰਜ ਬੀੜੀਆਂ ਇਕੱਠੀਆਂ ਲਾਈਆਂ ਹੁੰਦੀਆਂ ਉਹਨਾਂ ਨੇ, ਉਹ 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 ਵਿਹਲੇ ਕਰਨ ਕੀ ਇਹੀ ਕੁਝ ਸਿੱਖਦੇ ਆ, ਇਹਦੇ 'ਚ ਆਹ ਪਾਓ ਫਿਰ ਜ਼ਿਆਦਾ ਨਸ਼ਾ ਹੋ ਜਾਂਦਾ, ਇਹਦੇ 'ਚ ਆਹ ਪਾਓ ਜ਼ਿਆਦਾ ਨਸ਼ਾ, ਵਿਹਲੇ ਨਸ਼ੇ ਖੱਟੀ ਜਾਂਦੇ ਨਵੇਂ ਤੋਂ ਨਵੇਂ, ਕਾਢਾਂ ਕੱਢਦੇ ਨਵੀਆਂ ਤੋਂ ਨਵੀਆਂ। ਪਰ ਗੁਰੂ ਨਾਨਕ ਬਾਬਾ ਜੀ ਆਪਣੇ ਕਹਿੰਦੇ ਐ, ਓਏ ਜੋਗੀਆ, ਓਏ ਬਾਬਾ, ਮੈਨੂੰ ਨਸ਼ਾ ਚੜਿਆ, ਮਨ ਮਤਵਾਲਾ ਹੋਇਆ ਪਿਆ, ਮਸਤ ਹੋਇਆ ਪਿਆ, ਤੇ ਕਾਹਦੇ ਨਾਲ, ਨਾਮ ਦਾ ਨਸ਼ਾ। ਨਾਮ ਨਾਮ ਦਾ ਅਰਥ ਆਪਾਂ ਕੀ ਕੀਤਾ ਸੀ ਸ਼ੁਰੂ 'ਚ, ਗਿਆਨ, ਗਿਆਨ ਅਕਲ ਸਮਝ ਨੌਲੇਜ ਮਿਲ ਗਈ।
ਬਾਬਾ
ਮੇਰਾ ਮਨ ਮਸਤ ਮਸਤ ਰਹਿੰਦਾ ਹੈ,
ਮਨ ਮਤਵਾਰ ਬਾਬਾ, ਮਨ ਮਤਵਾਰ
ਬੋਲੋ ਸਾਰੇ,
ਮਨ ਮਤਵਾਰ ਬਾਬਾ, ਮਨ ਮਤਵਾਰ ਬਾਬਾ, ਮਨ ਮਤਵਾਰ ਬਾਬਾ, ਮਨ ਮਤਵਾਰ ਨਾਮ ਰਸ ਪੀਵੇ, ਨਾਮ ਰਸ ਪੀਵੇ,
ਨਾਮ ਰਸ ਪੀਵੇ, ਨਾਮ ਰਸ ਪੀਵੇ,
ਨਾਮ ਰਸ ਪੀਵੇ, ਨਾਮ ਰਸ ਪੀਵੇ, ਨਾਮ ਰਸ ਪੀਵੇ, ਨਾਮ ਰਸ ਪੀਵੇ, ਨਾਮ ਰਸ ਪੀਵੇ, ਨਾਮ ਰਸ ਪੀਵੇ, ਨਾਮ ਰਸ ਪੀਵੇ, ਨਾਮ ਰਸ ਪੀਵੇ, ਨਾਮ ਰਸ ਪੀਵੇ, ਨਾਮ ਰਸ ਪੀਵੇ,
ਨਾਮ ਰਸ ਪੀਵੇ, ਨਾਮ ਰਸ ਪੀਵੇ,
ਨਾਮ ਰਸ ਪੀਵੇ, ਨਾਮ ਰਸ ਪੀਵੇ, ਬਾਬਾ ਮਨ ਮਤਵਾਰੋ, ਬਾਬਾ ਮਨ ਮਤਵਾਰੋ,
ਬਾਬਾ ਮਨ ਮਤਵਾਰੋ, ਬਾਬਾ
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋਗੀਆ ਮੇਰਾ ਮਨ ਮਸਤ ਮਸਤ ਰਹਿੰਦਾ ਪਰ ਨਸ਼ਾ ਮੈਂ ਹੋਰ ਕੀਤਾ ਨਾਲੇ ਮਨ ਨੂੰ ਚੜਦਾ ਹੈ ਦੱਸੋ ਪਿਆਰਿਓ ਬਾਬੇ ਨਾਨਕ ਵਾਲਾ ਕਰਨਾ ਕਿ ਜੋਗੀ ਵਾਲਾ ਦੱਸੋ ਜੀ ਬਾਬੇ ਨਾਨਕ ਵਾਲਾ ਅਸੀਂ ਸਿੱਖ ਕਿਹਦੇ ਆ ਗੁਰੂ ਨਾਨਕ ਦੇ ਅਸੀਂ ਕਿਸੇ ਜੋਗੀ ਦੇ ਚੇਲੇ ਥੋੜਾ ਵੀ ਉਹਦੇ ਵਾਲਾ ਨਸ਼ਾ ਕਰੀਏ ਕਿਉਂ ਕਰੀਏ ਬਈ ਉਹ ਤੇ ਵਿਹਲੜ ਹੈ ਵਿਹਲੜ ਪੀ ਕੇ ਸ਼ਰਾਬ ਤੇ ਐ ਅੱਖਾਂ ਜੀਆਂ ਪੁੱਠੀਆਂ ਕਰਕੇ ਸਾਰੀ ਰਾਤ ਪਿਆ ਰਹਿੰਦਾ ਅਸੀਂ ਬੱਚੇ ਪਾਲਣੇ ਆ ਉਹ ਗਲਦਾ ਗਲ ਜਾਏਗਾ ਉਹਦਾ ਕਿਹੜਾ ਫਿਰ ਸਾਡੇ ਤੇ ਨਿਆਣੇ ਐ ਪਰਿਵਾਰ ਐ ਟੱਬਰ ਐ ਸਵੇਰੇ ਕੰਮ ਤੇ ਜਾਣਾ ਹੁੰਦਾ ਸਰੀਰ ਟੁੱਟਦਾ ਫਿਰ ਉਹ ਤੇ ਵਿਹਲਣ ਦੇ ਜੋ ਮਰਜ਼ੀ ਕਰੀ ਜਾਣ ਅਸੀਂ ਗ੍ਰਿਸ਼ਤੀ ਬੰਦੇ ਪਰਿਵਾਰਾਂ ਵਾਲੇ ਬੱਚਿਆਂ ਵਾਲੇ ਉਹ ਇਦਾਂ ਦੇ ਭੈੜੇ ਨਸ਼ਿਆਂ 'ਚ ਕਿਉਂ ਪਾਣਗੇ ਸਰੀਰ ਕਿਉਂ ਗਾਲਣਗੇ ਆਪਣਾ ਇਹੋ ਜਿਹੇ ਮਰ ਜਾਂਦੇ ਆ ਖੇਤ ਉੱਥੇ ਕੰਦਰਾਂ ਦੇ ਵਿੱਚ ਇਹਨਾਂ ਨੂੰ ਤੇ ਨਾ ਰੋਂਦਾ ਕੋਈ ਨਾ ਦਫਨਾਉਂਦਾ ਕੋਈ ਸਾਡੇ ਤੇ ਨਿਆਣੇ ਬੱਚੇ ਆ ਸਾਡੇ ਇਦਾਂ ਦੇ ਨਸ਼ੇ ਸਾਡੇ ਕੰਮ ਦੇ ਨਹੀਂ ਗਾਲ ਦੇਣਗੇ ਸਰੀਰ ਸਾਡੇ ਇਹ ਨਸ਼ੇ ਨਹੀਂ ਗਰਦਰ ਪਾਏ ਤਾਂ ਕਰਕੇ ਜਦੋਂ ਪੈਸਾ ਆ ਜਾਏ ਜਵਾਨੀ ਆ ਜਾਏ ਫਿਰ ਬੰਦਾ ਘੱਟ ਹੀ ਸੁਣਦਾ ਹੁੰਦਾ ਜੀ ਕਿਸੇ ਦੀ ਤੇ ਥੋੜਾ ਜਿਹਾ ਬਸ ਹੁਣ 5-7 ਮਿੰਟ ਟਿਕਾ ਰੱਖਿਓ ਪ੍ਰੇਮੇ ਦੀ ਗੱਲ ਮੈਂ ਸੁਣਾ ਹੀ ਦੇਣਾ ਥੋੜੀ ਜਿਹੀ ਕਿਉਂਕਿ 10:30 ਤੇ ਹੋ ਗਏ 5 ਕੁ ਮਿੰਟ ਮੈਂ ਸੁਣਾ ਦੇਣਾ ਥੋੜੀ ਜਿਹੀ ਸਾਖੀ ਹੈ ਥੋੜੀ ਜਿਹੀ ਸੁਣ ਲਿਓ ਪ੍ਰੇਮਾ ਜਿਹੜਾ ਹੈ ਇਹ ਮੰਨਦਾ ਨਹੀਂ ਕਿਸੇ ਦੀ ਮਾਂ ਪਿਓ ਦੀ ਸੁਣੀ ਨਹੀਂ ਇਹਨੇ ਕਹਿੰਦੇ ਫਿਰ ਇੱਕ ਦਿਨ ਇਦਾਂ ਪਿਆ ਕਿਹੜੇ ਵੇਲੇ ਸਰੀਰ 'ਚ ਰੋਗ ਆ ਜਾਣਾ ਪਤਾ ਨਹੀਂ ਲੱਗਦਾ ਫੁੱਟਾਂ ਸੌਣ ਭਾਦੋਂ ਦੇ ਮਹੀਨੇ ਵਿੱਚ ਜ਼ਿਆਦਾ ਪੱਕ ਜਾਣ ਤੇ ਆਪੇ ਹੀ ਪਾਟ ਜਾਂਦੀਆਂ ਨੇ ਇਦਾਂ ਸਰੀਰ ਪਾਟ ਗਿਆ ਸਵੇਰੇ ਉੱਠਿਆ ਚੀਕਾਂ ਮਾਰੇ ਵੀ ਇੱਕਦਮ ਬਿਮਾਰੀ ਐਸੀ ਲੱਗੀ ਵੀ ਸਰੀਰ ਪਾਟ ਗਿਆ ਸਾਰਾ ਰੋਗ ਇਦਾਂ ਦਾ ਲੱਗਾ ਵੈਦ ਸੱਦਿਆ ਉਹ ਕਹਿੰਦਾ ਹੈ ਕੋੜ ਹੈ ਤੇ ਕੋੜ ਵੀ ਇਦਾਂ ਦਾ ਜਿਹੜਾ ਠੀਕ ਨਹੀਂ ਹੋਣਾ ਇਹਦੀ ਹਵਾ ਵੀ ਜੇ ਕਿਤੇ ਗਈ ਉਹ ਵੀ ਰੋਗੀ ਹੋ ਜੂ ਇਹਨੂੰ ਛੇਤੀ ਚੁੱਕੋ ਕੱਢੋ ਇੱਥੋਂ ਬਾਹਰ ਕਹਿੰਦੇ ਅੱਛਾ ਜੀ ਚੱਕਣਾ ਪੈਣਾ ਕਹਿੰਦੇ ਹਾਂ ਲਓ ਜੀ ਉਹਨਾਂ ਨੇ ਜਿਵੇਂ ਲਾਸ਼ ਨਹੀਂ ਚੁੱਕਦੇ ਹੁੰਦੇ ਚਾਦਰ ਦੇ ਸਣੇ ਪਰਿਵਾਰ ਵਾਲੇ ਚਾਹੁੰਦੇ ਨਹੀਂ ਸੀ ਪਰ ਕਰਨ ਕੀ ਸਾਰਾ ਆਂਢ ਗੁਆਂਢ ਬਿਮਾਰ ਹੋ ਜਾਏਗਾ ਐਦਾਂ ਚਾਦਰ ਦੇ ਵਿੱਚ ਚੱਕ ਕੇ ਤੇ ਪ੍ਰੇਮੇ ਨੂੰ ਲੈ ਗਏ ਬਾਹਰ ਜੇ ਰਾਹ ਲੰਘਦਾ ਉੱਥੇ ਛੱਪਰੀ ਹੈ ਛੱਪਰੀ ਬਣਾ ਦਿੱਤੀ ਕੋਲ ਰੱਖਦਾ ਠੂਠਾ ਹੱਥ ਗਲ ਗਏ ਬੁਰਾ ਹਾਲ ਬਦਬੂ ਆਵੇ ਉੱਥੇ ਹੀ ਗੰਦ ਮੰਦ ਠੂਠੇ ਦੇ ਵਿੱਚ ਰੋਟੀ ਪਾਣੀ ਦੁੱਧ ਜੋ ਵੀ ਪਾਇਆ ਕਰਨ ਜਿਵੇਂ ਕੁੱਤਾ ਮੂੰਹ ਪਾ ਕੇ ਖਾਂਦਾ ਇਦਾਂ ਖਾਇਆ ਕਰ ਐਡਾ ਅਮੀਰ ਬੰਦਾ ਸੁਣੀ ਕਿਸੇ ਦੀ ਹੈ ਨਾ ਹੁਣ ਲੱਗ ਗਈਆਂ ਬਿਮਾਰੀਆਂ ਪੜੋ ਖਸਮ ਵਸਾਰ ਕੀਏ ਰਸ ਭੋਗ ਤੇ ਕਰ ਲੈ ਤਾਂ ਤਨ ਉੱਠ ਖਲੋਏ ਰੋਗ ਰੋਗ ਹੁਣ ਬਿਮਾਰੀਆਂ ਲੱਗੀਆਂ ਭੈੜੀਆਂ ਸੁਣੋ
ਖਸਮ ਵਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਏ ਵੈਦ ਨਾ ਭੋਲੇ ਦਾਰੂ ਲਾਏ
ਵੈਦ ਫਿਰ ਇਲਾਜ ਨਹੀਂ ਕਰ ਸਕਦਾ ਜੀ ਹੱਥ ਖੜੇ ਹੋ ਗਏ ਜਿਵੇਂ ਦੱਸਿਆ ਵੀ ਲਾਸ਼ ਨੂੰ ਜਿਵੇਂ ਚੁੱਕ ਕੇ ਲਿਜਾਂਦੇ ਨਾ ਹੱਥ ਵੀ ਨਹੀਂ ਲਾਇਆ ਕਿਸੇ ਨੇ ਉੱਥੇ ਚੀਕਾਂ ਮਾਰਿਆ ਕਰੇ 6 ਮਹੀਨੇ ਸਾਲ ਲੰਘ ਗਿਆ ਬੁਰਾ ਹਾਲ ਬਦਬੂ ਕੌਣ ਖਲੋਵੇ ਇਹੋ ਜਿਹੇ ਸਮੇਂ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ
ਵੱਟ ਜਾਂਦਾ
ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ ਲਾਹਾ ਇਸ ਜਹਾਨ ਚੋਂ ਖੱਟ ਜਾਂਦਾ ਯਾਦ ਆਉਣ ਕੀਤੀਆਂ ਕਰਤੂਤਾਂ ਰੋਵੇ ਮਾੜੇ ਕਰਮਾਂ ਬੜਾ ਰੋਇਆ ਕਰੇ ਕਹਿੰਦਾ ਕੀ ਕਰ ਬੈਠਾ ਕਿਉਂ ਨਾ ਮੰਨੀ ਮਾਪਿਆਂ ਦੀ ਸਿਆਣਿਆਂ ਨੇ ਸਮਝਾਉਣਾ ਬਹੁਤ ਸਮਝਿਆ ਕਿਉਂ ਨਹੀਂ ਮੈਂ ਇਦਾਂ ਕਹਿੰਦੇ ਚੀਕਾਂ ਮਾਰਿਆ ਕਰੇ ਕੋਈ ਨਾ ਸੁਣੇ ਉਹਦੀ ਇੱਕ ਜਥਾ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਚੱਲਿਆ। ਸ਼ਬਦ ਪੜ੍ਹਦੇ ਜਾਂਦੇ ਆ, ਸ਼ਬਦਾਂ ਦਾ ਆਨੰਦ ਬਹੁਤ ਆਇਆ। ਸ਼ਬਦ ਪੜ੍ਹਨ ਵਾਲੇ ਲੰਘ ਗਏ, ਇਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਸੀ। ਜਿੰਨਾ ਚਿਰ ਬਾਣੀ ਦੀ ਆਵਾਜ਼ ਪਈ, ਦਰਦ ਦਾ ਚੇਤਾ ਭੁੱਲ ਗਿਆ। ਤੁਹਾਡੇ 'ਚ ਕਈ ਵੀਰਾਂ ਦੇ ਗੋਡੇ ਮੋਢੇ ਦੁਖਦੇ ਹੁੰਦੇ ਆ, ਪਰ ਜਦੋਂ ਧਿਆਨ ਇਕਾਗਰ ਹੋਇਆ ਹੋਵੇ ਫਿਰ ਗੋਡੇ ਦੇ ਦਰਦ ਦਾ ਪਤਾ ਨਹੀਂ ਲੱਗਦਾ। ਹੁੰਦਾ ਨਾ ਜੀ ਇੱਦਾਂ? ਅਗਲਾ ਕਹਿੰਦਾ ਮੈਂ ਤੇ 2 ਮਿੰਟ ਨਹੀਂ ਯਾਰ ਬਹਿ ਸਕਦਾ ਚੌਂਕੜੀ ਮਾਰ ਕੇ, ਮੈਨੂੰ 2 ਘੰਟਿਆਂ ਦਾ ਪਤਾ ਹੀ ਨਹੀਂ ਲੱਗਾ। ਦਰਦ ਤੇ ਹੁੰਦਾ ਸੀ, ਤੇਰਾ ਧਿਆਨ ਇੱਧਰ ਸੀ ਤਾਂ ਨਹੀਂ ਪਤਾ ਲੱਗਾ। ਪ੍ਰੇਮੇ ਦਾ ਧਿਆਨ ਚਲਿਆ ਗਿਆ ਗੁਰਬਾਣੀ ਵਿੱਚ ਤੇ ਦਰਦਾਂ ਦਾ ਉਹਨੂੰ ਪਤਾ ਹੀ ਨਹੀਂ। ਜਦੋਂ ਬਾਣੀ ਪੜ੍ਹਨ ਵਾਲੇ ਦੂਰ ਗਏ, ਆਵਾਜ਼ ਘੱਟ ਗਈ, ਫਿਰ ਮਾਰੇ ਚੀਕਾਂ। ਇਹਨੇ ਆਖਿਆ ਜਾਣ ਵਾਲਿਓ ਮੇਰੀ ਗੱਲ ਸੁਣੋ, ਰੌਲਾ ਪਾਵੇ ਉਹ ਕਹਿੰਦੇ ਜਥਾ ਖੜ ਗਿਆ, ਕਹਿੰਦੇ ਖੜ ਜਾਓ ਖੜ ਜਾਓ, ਆ ਵੇਖੋ ਕੌਣ ਬੁਲਾਉਂਦਾ। ਇੱਕ ਬੰਦਾ ਗਿਆ, ਉਹਨੇ ਜਾ ਕੇ ਕਿਹਾ ਕਹਿੰਦੇ ਇਹਦੇ ਕੋਈ ਰੋਗੀ ਇੰਨੀ ਬਦਬੂ। ਆ ਕੇ ਦੱਸਿਆ ਕਹਿੰਦਾ ਉਹ ਇੱਕ ਬੰਦਾ ਹੈ ਉੱਥੇ ਪਿਆ। ਕਹਿੰਦੇ ਨੇੜੇ ਜਾ ਕੇ ਪਤਾ ਕਰ। ਨੇੜੇ ਗਏ, ਕਹਿੰਦੇ ਦੱਸ ਕੌਣ ਆ, ਕੀ ਕੀ ਚਾਹੁੰਦਾ ਹੈ? ਕਹਿੰਦਾ ਕੀ ਪੜ੍ਹਦੇ ਹੋ ਤੁਸੀਂ? ਕਹਿੰਦੇ ਬਾਣੀ ਸ਼ਬਦ। ਕਹਿੰਦਾ ਬੜਾ ਆਨੰਦ ਆਇਆ, ਚੱਲੇ ਕਿੱਥੇ ਹੋ? ਕਹਿੰਦਾ ਗੁਰੂ ਅਮਰਦਾਸ ਕੋਲ ਚੱਲੇ, ਹੱਥ ਜੋੜੇ। ਕਹਿੰਦਾ ਮੈਨੂੰ ਵੀ ਲੈ ਚੱਲੋ, ਜਿਨ੍ਹਾਂ ਦੀ ਬਾਣੀ 'ਚ ਇੰਨਾ ਆਨੰਦ ਆ, ਦਰਸ਼ਨ ਵੇਲੇ ਕਰਾਂਗਾ, ਮੇਰਾ ਭਲਾ ਹੋ ਜਾਏ। ਹੁਣ ਇਹੋ ਜਿਹੇ ਰੋਗੀ ਨੂੰ ਛੂਤ ਦਾ ਰੋਗ ਹੈ, ਚੱਕੇ ਕਿਹੜਾ? ਆ ਕੇ ਦੱਸਿਆ ਕਹਿੰਦੇ ਇੱਦਾਂ ਕਹਿੰਦਾ ਵੀ ਮੈਨੂੰ ਲੈ ਚੱਲੋ ਨਾਲ। ਸਾਰੇ ਨੀਵੀਆਂ ਜੀ ਪਾ ਕੇ ਵਿੱਚ ਇੱਕ ਸੀ ਵਿੱਚ। ਕਹਿੰਦਾ ਪਰੇ ਹਟ ਜਾਓ, ਮੈਂ ਲੈ ਕੇ ਆਉਂਦਾ ਚੱਕ ਕੇ, ਤੁਸੀਂ ਅੱਗੇ ਅੱਗੇ ਚੱਲਿਓ, ਮੈਂ ਥੋੜ੍ਹਾ ਜਿਹਾ ਪਿੱਛੇ ਪਿੱਛੇ ਤਾਲ ਤਾਲ ਤੁਰਦਾ। ਆ ਜਾ ਗੁਰਾਂ ਦੇ ਦੀਦਾਰ ਕਰਾਵਾਂ। ਕਹਿੰਦਾ ਆ ਜਾ ਬਹਿ ਜਾ ਮੇਰੇ ਮੋਢਿਆਂ ਤੇ। ਚੱਕ ਕੇ ਤਾਂ ਮੋਢਿਆਂ ਤੇ ਧਰ ਲਿਆ, ਚੱਲ ਚੱਲ ਲੋ। ਚੱਲਦੇ ਚੱਲਦੇ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਗੋਇੰਦਵਾਲ ਸਾਹਿਬ ਪਹੁੰਚੇ। ਬਾਹਰਲੇ ਪਾਸੇ ਬਹਾਦਰ ਸੰਗਤ ਸਾਰੀ ਗਈ ਮਿਲੇ। ਮਹਾਰਾਜ ਉਹ ਕੋੜੀ ਹੈ ਸਾਡੇ ਨਾਲ, ਮਹਾਰਾਜ ਕਹਿੰਦੇ ਉੱਥੇ ਰੱਖਿਓ ਮੈਂ ਆਉਂਦਾ। ਆਪ ਉੱਠ ਕੇ ਗਏ, ਆਪ ਇਦਾਂ ਕੋਲ ਗਏ, ਕਦੇ ਤੇ ਉਹਦੇ ਮੋਢੇ ਨੂੰ ਹੱਥ ਲਾਣ, ਕਦੇ ਉਹਦੇ ਸਿਰ ਨੂੰ, ਇਦਾਂ ਚੈੱਕ ਕਰਦੇ ਜਿਵੇਂ ਮਰੀਜ਼ ਨੂੰ ਡਾਕਟਰ ਨਹੀਂ ਚੈੱਕ ਕਰਦਾ। ਅੱਛਾ ਆ ਹੱਥ ਵੀ ਗਲ ਗਿਆ, ਆ ਇੱਧਰ ਨੂੰ ਹੋ ਮੜ ਜਾ, ਆ ਲੱਤਾਂ ਨੂੰ, ਅੱਛਾ ਆ ਪਿੱਛੋਂ ਵਿਖਾ ਜਰਾ ਕੰਡ ਵੇਖੀ, ਇੱਦਾਂ ਵੀ ਆ ਤੇ ਗਰਦਨ ਵੀ ਗਲੀ ਪਈ ਹੈ, ਇੱਥੇ ਵੀ ਸਿਰ 'ਚ ਵੀ, ਇਕੱਲੀ ਇੱਦਾਂ ਚੈੱਕ ਕਰਦਾ। ਗੁਰੂ ਸਾਹਿਬ ਹੁਣ ਦਵਾਈਆਂ, ਹੁਣ ਉਸ ਵੇਲੇ ਸਾਰਾ ਜੜੀਆਂ ਬੂਟੀਆਂ ਸਾਰਾ ਰੱਖਦੇ ਸੀ। ਉਸੇ ਵੇਲੇ ਦਸਤਾ ਸਿੱਖਾਂ ਨੂੰ, ਕਹਿੰਦੇ ਜਾਓ ਫਲਾਣੇ ਫਲਾਣੇ ਥਾਂ ਤੋਂ ਆ ਜੜੀਆਂ ਬੂਟੀਆਂ ਲਿਆਓ, ਇਕੱਠੀਆਂ ਕਰਕੇ ਘੋਲ ਬਣਾਓ, ਘੋਲ ਮਲਮਾਂ ਬਣਾਓ, ਮਲਮ ਪੇਸਟ ਬਣਾਓ, ਕੁੱਟ ਕੁੱਟ ਕੇ ਬਣਾ ਕੇ ਐ ਪੇਸਟ ਬਣਾ ਲਿਆ। ਮਹਾਰਾਜ ਕਹਿੰਦੇ ਨਿੰਮ ਪਾ ਕੇ ਪਾਣੀ ਦੇ ਵਿੱਚ ਉਬਾਲੋ ਚੰਗੀ ਤਰ੍ਹਾਂ ਚਮੱਚੇ ਦੇ ਵਿੱਚ। ਮਹਾਰਾਜ ਕਹਿੰਦੇ ਪਾ ਕੇ ਨਾ ਸਮਾਨ ਸਾਰਾ, ਜਿਹੜੀਆਂ ਜਿਹੜੀਆਂ ਜੜੀਆਂ ਬੂਟੀਆਂ ਦੱਸੀਆਂ ਆ ਵੀ ਪਾਓ, ਆ ਵੀ ਪਾਓ, ਇਹਦਾ ਨਵਾਓ ਪਹਿਲਾਂ। ਉਹਦੇ 'ਚ ਨਵਾਇਆ ਸਿੱਖਾਂ ਨੇ ਚੁੱਕ ਕੇ, ਫਿਰ ਜਿਹੜੀ ਪੇਸਟ ਦੱਸੀ ਸੀ ਜਿੱਦਾਂ ਜਿੱਦਾਂ ਵੀ ਆ ਲਿਆ ਕੇ ਬਣਾਓ ਇਹਨੂੰ ਕੁੱਟ ਕੇ ਚੰਗੀ ਤਰ੍ਹਾਂ। ਫਿਰ ਜਦੋਂ ਉਹ ਮਹਾਰਾਜ ਕਹਿੰਦੇ ਲਾਓ, ਫਿਰ ਸੂਗ ਨਹੀਂ ਮੰਨਦੇ ਜਿੱਦਾਂ ਭਾਸ਼ਾ ਕਹਿੰਦੇ ਸੂਗ, ਅਲਕਤ ਕਿਹਦਾ, ਅਲਕਤ ਜੀ ਮੰਨਦੇ ਕਈ ਬੰਦੇ। ਸਿੱਖ ਮਹਾਰਾਜ ਮਹਾਰਾਜ ਨੇ ਕਿਹਾ ਵੀ ਆਪ ਕਈ ਵਾਰੀ ਨਾ ਨੇੜੇ ਕੋਲ ਬਹਿ ਜਾ ਕਰ, ਐ ਲਾਇਓ ਇੱਥੇ ਏਦਾਂ ਲਾਉਣੀ। ਮਹਾਰਾਜ ਨੇ ਆਪ ਏਦਾਂ ਲਾਇਓ, ਇੱਥੇ ਇਸ਼ਨਾਨ ਕਰਾਉਣਾ ਫਿਰ ਏਦਾਂ ਆਹ ਲਾਣੀ ਹੈ ਦਵਾਈ। ਮਹਾਰਾਜ ਨੇ ਕਿਹਾ ਇੰਨੀ ਕੁ ਦੂਰ ਭਾਇਆ ਕਰੋ ਜਿੱਥੇ ਸੁਣਿਆ ਕਰੇ ਇਹਨੂੰ ਸਾਰਾ ਕੁਛ, ਕਿਉਂਕਿ ਅੰਦਰ ਤੇ ਚਲੋ ਜੇ ਹੁਣ ਮੰਨ ਲਓ ਬਦਬੂ ਵੀ ਆਉਂਦੀ ਸੀ ਅਜੇ, ਇੰਨੀ ਕੁ ਦੂਰ ਭਾ ਲਿਆ ਕਰੋ ਜਿੱਥੇ ਕੁ ਸੁਣ ਲਿਆ ਕਰੇ ਇਹਨੂੰ ਆਵਾਜ਼। ਬਿਠਾਇਆ, ਇਲਾਜ ਚੱਲਦਾ ਰਿਹਾ, ਨਾਲ 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 ਬਾਣੀ ਸਮਝਣ ਲੱਗ ਪਿਆ, ਵਿਚਾਰਾਂ ਨਵੀਆਂ ਤੋਂ ਨਵੀਆਂ, ਪੋਜ਼ਿਟਿਵਿਟੀ ਆ ਗਈ। ਇੰਪਰੂਵਮੈਂਟ ਹੋਣ ਤੋਂ ਬਾਅਦ ਜਿਵੇਂ ਜਿਵੇਂ ਉਹਦਾ ਖੁੱਲਦਾ ਗਿਆ ਸਰੀਰ, ਅੱਜ ਕੁਛ ਕੱਲ੍ਹ ਕੁਛ, ਦੋ ਚਾਰ ਮਹੀਨਿਆਂ ਵਿੱਚ ਉਹ ਤੇ ਬਹਿ ਗਿਆ ਇਦਾਂ ਕਰਕੇ ਤੇ 6 ਮਹੀਨਿਆਂ ਦੇ ਵਿੱਚ ਤੇ ਉਹ ਤੇ ਐ ਭੱਜਿਆ ਫਿਰੇ ਘੋੜੇ ਵਰਗਾ ਲੰਗਰ ਦੇ ਵਿੱਚ ਸੇਵਾ ਕਰਿਆ ਕਰੇ ਲੱਗਦਾ ਹੀ ਨਹੀਂ ਵੀ ਇਹਨੂੰ ਕੋਈ ਬਿਮਾਰੀ ਵੀ ਸੀ ਸੋਹਣਾ ਗੋਰਾ ਚਿੱਟਾ ਰੱਜ ਕੇ ਕੱਦ ਲੰਬਾ ਪਿਆਰਾ ਬਹੁਤ ਲੱਗਦਾ ਹੈ ਤੇ ਬਿਮਾਰੀ ਨੇ ਖਾ ਲਿਆ ਸੀ ਵਿੱਚੋਂ ਤੇ ਵਧੀਆ ਹੀ ਸੀ ਸਰੀਰ ਤਕੜਾ ਸੀ ਸੋਹਣਾ ਸੀ ਮਹਾਰਾ ਕਹਿੰਦੇ ਐ ਉਹ ਕਿੰਨਾ ਸੋਹਣਾ ਹੈ ਭਾਈ ਪ੍ਰੇਮਾ ਸੋਹਣਾ ਬੜਾ ਹੈ ਸਾਰੀ ਸੰਗਤ ਇਦਾਂ ਬੈਠੀ ਮਹਾਰਾ ਕਹਿੰਦੇ ਇਹਨੂੰ ਕੋਈ ਰਿਸ਼ਤਾ ਕਰ ਦਿਓ ਵਿਆਹ ਕਰ ਦਈਏ ਇਹਦਾ ਇੱਕ ਸਿੱਖ ਕਹਿੰਦਾ ਜੀ ਮੈਂ ਰਿਸ਼ਤਾ ਕਰਨ ਲਈ ਤਿਆਰ ਹਾਂ ਗੁਰੂ ਅਮਰਦਾਸ ਜੀ ਮੈਂ ਮਾੜੀ ਜੀ ਗੱਲ ਕਰ ਲੈ ਆਹ ਗੱਲ ਧਿਆਨ ਨਾਲ ਸੁਣਿਓ ਮਹਾਰਾਜ ਮੈਂ ਗੱਲ ਕਰਨਾ ਇਹਦੇ ਨਾਲ ਮਾੜੀ ਜੀ ਮਹਾਰਾਜ ਕਹਿੰਦੇ ਸਾਰਿਆਂ 'ਚ ਹੀ ਕਰੇਗਾ ਕਿ ਇਕੱਲਾ ਕਰੇਗਾ ਗੱਲ ਕਹਿੰਦਾ ਜੀ ਸਾਰਿਆਂ 'ਚ ਹੀ ਕਰ ਲੈਂਦੇ ਹਾਂ ਮਹਾਰਾਜ ਕਹਿੰਦੇ ਦੱਸ ਰਿਸ਼ਤਾ ਕਰਨ ਵਾਲਾ ਜਿਹੜਾ ਲੜਕੀ ਦਾ ਪਿਓ ਹੈ ਉਹ ਪੁੱਛਦਾ ਕਹਿੰਦਾ ਪ੍ਰੇਮਿਆਂ ਤੈਨੂੰ ਧੀ ਦੇਣੀ ਹੈ ਆਪਣੀ ਇਹ ਤੇ ਦੱਸ ਤੇਰੇ ਮਾਂ ਪਿਓ ਤੇਰੇ ਭੈਣ ਭਰਾ ਅੱਗਾ ਪਿੱਛਾ ਕੋਈ ਖਾਨਦਾਨ ਰਿਸ਼ਤਾ ਕਰਨਾ ਹੈ ਧੀ ਲਿਆਉਣੀ ਹੈ ਪ੍ਰੇਮਾ ਜੇ ਬੋਲਣ ਨਹੀਂ ਲੱਗਾ ਪ੍ਰੇਮਾ ਜੇ ਬੋਲਣ ਨਹੀਂ ਲੱਗਾ ਤੇ ਗੁਰੂ ਸਾਹਿਬ ਵਿੱਚੋਂ ਹੀ ਬੋਲ ਪਏ ਕਹਿੰਦੇ ਭਾਈ ਆ ਪੁੱਛਣਾ ਸੀ ਤੂੰ ਇਕੱਲੇ ਨੂੰ ਜਾਂ ਇਹਨਾਂ ਨੂੰ ਆ ਗੱਲ ਪੁੱਛਣੀ ਸੀ ਕਹਿੰਦੇ ਹਾਂਜੀ ਇਹੀ ਪੁੱਛਣਾ ਸੀ ਵੀ ਪਤਾ ਤੇ ਹੋਵੇ ਮਾਂ ਪਿਓ ਹੋਵੇ ਕਿ ਕੱਲ ਨੂੰ ਕਿਸੇ ਨੂੰ ਪੁੱਛਣ ਦੱਸਣ ਜੋਗੇ ਤੇ ਹੋਵਾਂਗੇ ਕੁੜੀ ਨੂੰ ਤੰਗ ਕਰਨ ਸਾਡੀ ਨੂੰ ਕਿਸੇ ਨਾਲ ਗੱਲ ਕਰਨ ਕੋਈ ਤੇ ਹੋਵੇ ਵਿੱਚ ਗਰੰਟੀ ਲੈਣ ਵਾਲਾ ਮਹਾਰਾਜ ਕਹਿੰਦੇ ਆਹੀ ਪੁੱਛਣਾ ਸੀ ਵੀ ਤੇਰੇ ਅੱਗੇ ਪਿੱਛੇ ਤੇਰਾ ਮਾਂ ਪਿਓ ਕਹਿੰਦੇ ਹਾਂਜੀ ਇਹੀ ਪੁੱਛਣਾ ਸੀ ਮਹਾਰਾਜ ਕਹਿੰਦੇ ਇਹ ਕੀ ਪੁੱਛਣਾ ਫਿਰ ਇਦਾਂ ਛਾਤੀ ਤੇ ਹੱਥ ਰੱਖ ਕੇ ਕਹਿੰਦੇ ਬਸ ਮੈਨੂੰ ਹੀ ਇਹਦਾ ਪਿਓ ਸਮਝ ਲੈ ਬਸ ਮੈਨੂੰ ਇਹਦਾ ਪਿਓ ਸਮਝ ਲੈ ਮੇਰਾ ਪੁੱਤ ਹੈ ਹੁਣ ਦੱਸ ਮੇਰੀ ਗਰੰਟੀ ਇੰਨੀ ਗੱਲ ਕਹਿਣ ਦੀ ਦੇਰ ਸੀ ਉਸ ਸਿੱਖ ਕਹਿੰਦਾ ਮੈਂ ਹੁਣ ਕੀ ਪੁੱਛਣਾ ਵੀ ਇਹਦੀ ਜਾਇਦਾਦ ਕੀ ਹੈ ਜਦੋਂ ਤੁਸੀਂ ਇਹਨੂੰ ਐਂ ਕਹਿੰਦੇ ਹੋ ਵੀ ਮੇਰਾ ਪੁੱਤ ਹੈ ਤੇ ਬਸ ਤੁਸੀਂ ਕਿਸੇ ਭਰੋਸੇ ਤੇ ਵਿਸ਼ਵਾਸ ਤੇ ਕਹਿੰਦੇ ਹੋ ਨਾ ਲੜਕੀ ਦਾ ਰਿਸ਼ਤਾ ਕਰਤਾ ਵੇਖੋ 22 ਮੰਜੀਆਂ ਤੇ 72 ਪੀੜੇ ਦਿੱਤੇ ਗੁਰੂ ਗੋਬਿੰਦ ਗੁਰੂ ਅਮਰਦਾਸ ਨੇ ਪ੍ਰਚਾਰ 22 ਮੰਜੀਆਂ ਇਦਾਂ ਨਹੀਂ ਵੀ ਬਾਣ ਦੇ ਬਣਾਏ ਸੀ ਮੰਜੇ ਨਹੀਂ ਇਲਾਕਿਆਂ ਨੂੰ ਡਿਵਾਈਡ ਕੀਤਾ ਸੀ ਜਿਵੇਂ ਜ਼ਿਲ੍ਹਾ ਵੱਡਾ ਹੁੰਦਾ ਹੈ ਜ਼ਿਲ੍ਹਾ ਮੰਜਾ ਤੇ ਤਹਿਸੀਲ ਛੋਟੀ ਹੁੰਦੀ ਹੈ ਤਹਿਸੀਲ ਪੀੜਾ ਇਦਾਂ ਨਹੀਂ ਵੀ ਮੰਜੀ ਤੇ ਮੰਜੀ ਦਿੱਤੀ ਵੀ ਤੂੰ ਮੰਜੀ ਤੇ ਬਹਿ ਕੇ ਪ੍ਰਚਾਰ ਕਰਿਆ ਕਰ ਤੂੰ ਪੀੜੇ ਤੇ ਬਹਿ ਕੇ ਇਦਾਂ ਨਹੀਂ ਮਤਲਬ ਇਹ ਹੈ ਵੀ ਇਲਾਕੇ ਡਿਵਾਈਡ ਕਰਤੇ ਜ਼ਿਆਦਾ ਇਲਾਕੇ ਨੂੰ ਕਿਹਾ ਫਲਾਣੇ ਸਿੱਖ ਨੂੰ ਮੰਜੀ ਮਿਲੀ ਹੈ ਫਲਾਣੇ ਇਲਾਕੇ ਦੀ ਮੰਜੀ ਤੇ ਫਲਾਣੇ ਸਿੱਖ ਨੂੰ ਪੀੜਾ ਮਿਲਿਆ ਇਹ ਏਰੀਏ 'ਚ ਇਹਨੇ ਪ੍ਰਚਾਰ ਕਰਨਾ ਇਸ ਇਲਾਕੇ 'ਚ ਇਹਨੇ ਪ੍ਰਚਾਰ ਕਰਨਾ ਤੇ ਇਹ ਦੋਵੇਂ ਪਤੀ ਪਤਨੀ ਨੂੰ ਮਥੋ ਮੁਰਾਰੀ ਕਹਿ ਕੇ ਗੁਰੂ ਸਾਹਿਬ ਨੇ ਕਹਿਣਾ ਜੋੜੀ ਹੈ ਮਥੋ ਮੁਰਾਰੀ ਦੀ ਤੇ ਇਹਨਾਂ ਨੂੰ ਗੁਰੂ ਸਾਹਿਬ ਨੇ ਪ੍ਰਚਾਰ ਕਰਨ ਲਈ ਪੀੜਾ ਦਿੱਤਾ ਪ੍ਰਚਾਰ ਕਰੋ ਪੀੜਾ ਮਤਲਬ ਏਰੀਆ ਆ ਤੁਹਾਡਾ ਹੈ ਪ੍ਰਚਾਰ ਕਰੋ ਉਹ ਬੰਦਾ ਜਿਹੜਾ ਕੋੜੀ ਰੋਗੀ ਜਿਹਦੇ ਨੇੜੇ ਨਹੀਂ ਸੀ ਕੋਈ ਆਉਂਦਾ ਜਿੱਦਣ ਗਿਆਨ ਲੈਂਦਾ ਹੈ ਅਕਲ ਲੈਂਦਾ ਹੈ ਜਦੋਂ ਮਤ ਆਉਂਦੀ ਹੈ ਤੇ ਉਹੀ ਕੋੜੀ ਨੂੰ ਗੁਰੂ ਅਮਰਦਾਸ ਕਹਿੰਦੇ ਮੇਰਾ ਪੁੱਤ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਐਦਾਂ ਗੱਲ ਬਣਦੀ ਹੈ ਐਦਾਂ ਕਦਰ ਪੈ ਜਾਂਦੀ ਹੈ ਬੇਕਦਰੇ ਨਕੰਮੇ ਸਿਰੇ ਦੇ ਨਕੰਮੇ ਬੰਦੇ ਐ ਲੱਗਦਾ ਹੈ ਵੀ ਸਾਹਮਣੇ ਆ ਗਿਆ ਕਿਤੇ ਮੱਥੇ ਨਾ ਲੱਗ ਜੇ ਮੇਰੇ ਕੁਝ ਮੰਗ ਨਾ ਲਵੇ ਤੇ ਜਦੋਂ ਕਿਤੇ ਰੰਗ ਚੜਦਾ ਨਾ ਸਮਝ ਆਉਂਦੀ ਹੈ ਅਕਲ ਆਉਂਦੀ ਹੈ ਫਿਰ ਲੋਕ ਕਹਿੰਦੇ ਯਾਰ ਇਹਦੇ ਤੋਂ ਸਲਾਹ ਲਈਏ ਕੋਈ ਜਾ ਕੇ ਇਹਨੂੰ ਪੁੱਛੀਏ ਹਰ ਜੀਓ ਪੜੋ ਨਿਮਾਣਿਆ
ਹਰ ਜੀਓ ਨਿਮਾਣਿਆ ਤੂੰ ਮਾਣ ਨੇ ਚੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ
ਸੋ ਪ੍ਰੇਮਾ ਗਿਆਨ ਲੈਣਾ ਚਾਹੁੰਦਾ ਸੀ ਜੀ ਆ ਖਜ਼ਾਨਾ ਮਿਲ ਗਿਆ ਅਕਲ ਵਾਲਾ ਸਮਝ ਵਾਲਾ ਇਹ ਧਨ ਅਖੁੱਟ ਨਨ ਖੁੱਟੈ ਨਾ ਜਾ ਸਮਝ ਆ ਜਾ ਅਕਲ ਇਹ ਸ਼ਬਦ ਆਪਾਂ ਹੁਣ ਕੱਲ ਵਿਚਾਰ ਲਾਂਗੇ ਕਿਉਂਕਿ ਸਮਾਂ ਫਿਰ ਜ਼ਿਆਦਾ ਲੱਗ ਜਾਏਗਾ ਕੱਲ ਨੂੰ ਆਪਾਂ ਵੇਲੇ ਨਾਲ ਆਇਓ ਜੀ ਢਾਈ ਘੰਟੇ ਤੋਂ ਹੁਣ ਆਪਣਾ ਸਮਾਂ ਹੋ ਗਿਆ ਢਾਈ ਘੰਟੇ ਤੋਂ ਉੱਪਰ ਹੋ ਗਿਆ ਬੇਨਤੀ ਮੈਂ ਕਰਾਂਗਾ ਚੇਤਾ ਰੱਖਿਓ ਵੀ ਜਿਨ੍ਹਾਂ ਨੇ ਆਉਣਾ ਹੈ ਉਹਨਾਂ ਨੇ ਟਿਕ ਕੇ ਬਹਿਣਾ ਨਹੀਂ ਤੇ ਨਾ ਆਇਓ ਉਹ ਆਵੇ ਜਿਹੜਾ ਬੈਠੂ ਜਿਹਨੇ ਮੱਥਾ ਹੀ ਟੇਕਣਾ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕੇ ਨਮਸਕਾਰ ਹੀ ਕਰਨੀ ਗੁਰੂ ਗ੍ਰੰਥ ਸਾਹਿਬ ਉੱਥੇ ਟੇਕੋ ਜੇ ਸੰਗਤ ਵਿੱਚ ਆਉਣਾ ਫਿਰ ਐ ਟਕਾ ਨਾਲ ਬਹਿਣਾ ਤੇ ਸੋਚ ਕੇ ਆਇਓ ਵੀ 8 ਵਜੇ ਤੋਂ ਪਹਿਲਾਂ ਪਹਿਲਾਂ ਜਥੇ ਵਾਲੇ ਸ਼ੁਰੂ ਕਰਨਗੇ 7:30 ਤੇ ਮੈਂ 8 ਵਜੇ ਆ ਜਾਵਾਂਗਾ ਅੱਜ ਵੀ ਸਵਾ ਘੱਟ ਆ ਗਏ ਸਾਂ ਕੱਲ ਨੂੰ 8 ਵਜੇ ਆਵਾਂਗੇ ਤੇ 10:30 ਵਜੇ ਤੱਕ ਤਕਰੀਬਨ ਸਮਾਪਤੀ ਹੋ ਜਾਏ ਕਰੇਗੀ ਕੱਲ ਤੇ ਪਰਸੋਂ ਦੋਵੇਂ ਦਿਨ ਵੱਧ ਚੜ ਕੇ ਪਹੁੰਚ ਕੇ ਲਾਹਾ ਲੈਣਾ ਪਹਿਲੇ ਦਿਨ ਦੇ ਹਿਸਾਬ ਨਾਲ ਅੱਜ ਬਹੁਤ ਸੰਗਤ ਹੈ ਤੇ ਕੱਲ ਨੂੰ ਤੇ ਇਕੱਠੇ ਦੂ ਵੀ ਵਧੇਗਾ ਪਰਸੋਂ ਹੋਰ ਜ਼ਿਆਦਾ ਹੋ ਜਾਣਗੇ ਪਿਛਲੇ ਸਾਲ ਵੀ ਜਦੋਂ ਪ੍ਰੋਗਰਾਮ ਸੀ 2 ਸਾਲ ਪਹਿਲਾਂ ਜਦੋਂ ਮੈਂ ਆਇਆ ਸੀ ਅਪ੍ਰੈਲ ਦੇ ਮਹੀਨੇ ਵਿੱਚ ਆਏ ਸੀ ਆਪਾਂ ਇੱਥੇ ਤੇ ਮਈ ਵਿੱਚ ਅਟੈਕ ਹੋ ਗਿਆ ਸੀ ਉਦੋਂ ਤੁਹਾਨੂੰ ਪਤਾ ਹੀ ਜਦੋਂ ਮੇਰੇ ਸਾਥੀ ਨੂੰ ਮਾਰ ਦਿੱਤਾ ਸੀ ਬੜਾ ਭੈੜਾ ਹਮਲਾ ਕੀਤਾ ਬੰਦਿਆਂ ਵੱਲੋਂ ਪਰ ਚਲੋ ਬਚਾਅ ਹੋ ਗਿਆ ਤੁਸੀਂ ਵੇਖਿਆ ਹੀ ਆ ਮੇਰੇ ਨਾਲ ਇੱਕ ਵੀ ਕੋਈ ਰਾਈਫਲ ਵਾਲਾ ਬੰਦਾ ਥੋੜਾ ਹੁੰਦਾ ਸੀ ਜਦੋਂ ਮੈਂ ਇੱਥੇ ਦੀਵਾਨ ਲਾਣ ਆਇਆ ਇੱਕ ਵੀ ਨਹੀਂ ਸੀ ਹੁੰਦਾ ਪਰ ਐਤਕੀ ਤੁਸੀਂ ਵੇਖੋ ਕਿੰਨਾ ਕੁਝ ਕਰਨਾ ਪੈਂਦਾ ਉਹ ਵੀ ਤਾਂ ਵੀ ਭਾਈ ਅੱਗੇ ਕਿਸੇ ਮਾਂ ਦਾ ਪੁੱਤ ਚਲਿਆ ਗਿਆ ਕਿਤੇ ਹੁਣ ਨਾ ਇਦਾਂ ਹੋਵੇ ਪੁੱਤ ਨਹੀਂ ਭਰੇ ਜਾਂਦੇ ਜਿਹੜੇ ਮੇਰੇ ਨਾਲ ਤੁਰੇ ਫਿਰਦੇ ਐ ਕਿਸੇ ਦਾ ਮਾਂ ਦਾ ਜਦੋਂ ਪੁੱਤ ਜਾਂਦਾ ਫਿਰ ਬੜਾ ਔਖਾ ਹੁੰਦਾ ਬੱਚੇ ਜਦੋਂ ਅਨਾਥ ਹੋ ਜਾਣ ਨਾ ਕਿਸੇ ਦੇ ਫਿਰ ਮੁਸ਼ਕਲ ਹੋ ਜਾਂਦੀ ਹੈ ਸੋ ਅਸੀਂ ਕਿਸੇ ਨੂੰ ਡਰਾਉਣ ਲਈ ਹਥਿਆਰ ਨਹੀਂ ਰੱਖੇ ਲਾਇਸੈਂਸੀ ਨੇ ਸਰਕਾਰੀ ਸਰਕਾਰ ਤੋਂ ਆਗਿਆ ਲੈ ਕੇ ਕਿ ਭਾਈ ਅਸੀਂ ਢਾਲ ਆਪਣੇ ਬਚਾਅ ਵਾਸਤੇ ਰੱਖੇ ਕਿਸੇ ਨੂੰ ਡਰਾਉਂਦੇ ਨਹੀਂ ਕਿਸੇ ਨੂੰ ਧਮਕਾਉਂਦੇ ਨਹੀਂ ਪਰ ਇੰਨੀ ਕੁ ਆਪਣੀ ਸੇਫਟੀ ਲਈ ਰੱਖੇ ਹੈ ਵੀ ਮਜਬੂਰੀ ਬਣ ਗਈ ਸਾਡੀ ਨਹੀਂ ਤੇ ਮੈਂ ਹਥਿਆਰਾਂ ਦੇ ਤੇ ਵਿਰੁੱਧ ਸੀ ਹਥਿਆਰਾਂ ਦਾ ਵਿਰੁੱਧ ਮਤਲਬ ਮੈਨੂੰ ਚੰਗਾ ਨਹੀਂ ਸੀ ਲੱਗਦਾ ਵੀ ਬੰਦਾ ਐਵੇਂ ਡਿਫਾਂਗ ਜਿਹਾ ਲੱਗਦਾ ਸੀ ਵੀ ਹਥਿਆਰ ਐਵੇਂ ਚੱਕੀ ਫਿਰੋ ਨਮਾਇਸ਼ ਕਰਨੀ ਮੈਨੂੰ ਬਿਲਕੁਲ ਚੰਗੀ ਨਹੀਂ ਸੀ ਲੱਗਦੀ ਪਰ ਹੁਣ ਸਾਡੀ ਮਜਬੂਰੀ ਬਣਾਤੀ ਅਗਲਿਆਂ ਨੇ ਬੰਦਾ ਮਾਰ ਕੇ ਧੱਕਾ ਕਰਦੇ ਐ ਤੇ ਤਾਂ ਕਰਕੇ ਭਾਈ ਅਸੀਂ ਆਪਣੀ ਤੁਸੀਂ ਵੇਖਿਆ ਹੀ ਹੈ ਜਦੋਂ 2 ਸਾਲ ਪਹਿਲਾਂ ਪ੍ਰੋਗਰਾਮ ਹੋਇਆ ਸੀ ਸੋ ਐਦਕੀ ਫਿਰ 3 ਦਿਨ ਦਾ ਸਮਾਂ ਗੁਰੂ ਸਾਹਿਬ ਨੇ ਬਖਸ਼ਿਆ ਰਲ ਮਿਲ ਬੈਠਣ ਦਾ ਮੌਕਾ ਮਿਲਿਆ ਤੇ ਬੇਨਤੀ ਕਰਾਂਗਾ ਅੰਮ੍ਰਿਤ ਛਕਣ ਵਾਸਤੇ ਤਿਆਰੀ ਕਰੋ ਆਓ ਗੁਰੂ ਦੇ ਧੀਆਂ ਪੁੱਤ ਬਣੀਏ ਦਾਖਲਾ ਲਓ ਮੇਰਿਓ ਵੀਰੋ ਭਾਈਓ ਬੜੇ ਨੌਜਵਾਨ ਨੇ ਜਿਹੜੇ ਦਸਤਾਰਾਂ ਬੰਨਣਗੇ ਹੌਲੀ ਹੌਲੀ ਨਸ਼ੇ ਛੱਡਣਗੇ ਹੌਲੀ ਹੌਲੀ ਗਾਤਰੇ ਸ੍ਰੀ ਸਾਹਿਬਾਂ ਹੋਣਗੀਆਂ ਅੰਦਰ ਇਰਾਦੇ ਚੰਗੇ ਹੋਣਗੇ ਸੋਚ ਚੰਗੀ ਹੋਏਗੀ ਨਸ਼ੇ ਛੱਡਣਗੇ ਹੌਲੀ ਹੌਲੀ ਕੰਮ ਸਟਾਰਟ ਹੋਣਾ ਹੈ ਤੇ ਇਲਾਕੇ ਵਿੱਚ ਬੇਨਤੀ ਹੈ ਤਕੜੇ ਹੋ ਕੇ ਮੇਰਿਓ ਵੀਰੋ ਭਾਈਓ ਮਨ ਬਣਾਓ ਤਿਆਰੀ ਕਰੋ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਨਾਮ ਲਿਖਾਓ ਬਾਹਰਲੇ ਪਾਸੇ ਸੇਵਾਦਾਰ ਕੱਲ ਬਹਿ ਜਾਣਗੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਆਉਂਦਿਆਂ ਹੋਇਆਂ ਜਾਂ ਜਾਂਦਿਆਂ ਆਪਣੇ ਨਾਮ ਲਿਖਾਇਓ ਭਾਈ ਵੱਧ ਤੋਂ ਵੱਧ ਨਾਮ ਲਿਖਾਓ ਤੇ ਆਪਾਂ ਵੱਧ ਤੋਂ ਵੱਧ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜਿਹੜਾ ਹੈ ਸਫਲ ਕਰੀਏ ਤੇ ਕੱਲ ਤੇ ਪਰਸੋਂ ਦੋਵੇਂ ਦਿਨ ਵੱਧ ਚੜ ਕੇ ਆਇਓ ਗੁਰੂ ਜੀ ਜਾਣਗੇ ਫਿਰ ਚੱਲਦਾ ਪਾਉਂਦੇ ਹਾਂ ਕਾਲ ਨਹੀਂ ਕਿਸੇ ਨੇ ਕਰਨਾ ਸਤਿਗੁਰੂ ਜੀ ਅੱਗੇ ਅੱਗੇ ਆਪਾਂ ਸਾਰੇ ਮਗਰ 5 ਮਿੰਟ ਵਾਸਤੇ ਆਨੰਦ ਸਾਹਿਬ ਅਰਦਾਸ ਤੇ ਹੁਕਮ ਨਾਮੇ ਫਿਰ ਸਾਰਿਆਂ ਨੇ ਚੱਲਦਾ ਪਾਉਣਾ ਆ ਜਿਹੜੇ ਆ ਰਹੇ ਸੀ ਮੱਥਾ ਟੇਕਣ ਪ੍ਰੇਮ ਭੇਟਾ ਰੱਖ ਲਓ ਮੱਥਾ ਤੇ ਟਿਕ ਗਿਆ ਹੋਣਾ ਪ੍ਰੇਮ ਭੇਟਾ ਆਪਣੀ ਅੱਗੇ ਆ ਕੇ ਰੱਖ ਲਓ ਜਿਹੜੇ ਪਿੱਛੇ ਬਹਿ ਗਏ ਸੀ ਆ ਜਾਓ ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਆਪਣੇ ਪਿਆਰਿਓ ਭੀੜ ਵਿੱਚ ਪਤਾ ਨਹੀਂ ਲੱਗਦਾ ਪਰਸ ਮੋਬਾਈਲ ਗਹਿਣੇ ਵਗੈਰਾ ਸੰਭਾਲਿਓ ਬੱਚੇ ਸੰਭਾਲਿਓ ਨਾਲ ਖਿਆਲ ਰੱਖਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਜੀ ਮਨ ਮੰਨਿਆ ਆਦਾਰ ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣ ਆਈਆਂ ਸਭ ਤੋਂ ਸਾਨਾ ਹਣੀ ਤੇਰਾ ਮਨ ਨਹੀਂ ਵਸਾਇਆ ਮੈਂ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ ਦੇ ਹਰ ਨਾਲ ਰਹੋ ਮਨ ਸਾਹੇ ਘਰ ਤੇ ਰਹੇ
ਸਾਚੀ ਹੈ ਸਭ ਕੁਛ ਹੈ ਜਿਸ ਦੇ ਸੋ ਪਾਏ ਸਦਾ ਸਿਵ ਸਲਾਹ ਤੇਰੀ ਨਾਮ ਅੰਤ ਸਾਰੇ
ਨਾਮ ਕੈ ਮਨ ਵਸਿਆ ਬਾਜੇ ਸਭ ਤੇਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਡਾ
ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਕੁਪਾ ਸਭ ਗਵਾਈਆਂ ਹਰ ਸਾਚ ਸੁਖ ਬੋਲੇ ਆਇਓ ਸਿਆ ਜਿਨ ਇੱਛਾ ਸਭ ਪੁਜਾਈਆਂ
ਠਾਕੁਰ ਵਿਖਾਉ ਜਿਸ ਦੀ ਆਏ ਵਡਿਆਈਆਂ ਹੈ ਨਾਨਕ ਗੁਣ ਹੋ ਸੰਤੋ ਸ਼ਬਦ ਪਰ ਹੋ ਪਿਆਰੋ ਸਾਚਾ
ਨਾਮ ਮੇਰਾ ਆਧਾਰੋ ਵਾਜੇ ਪੰਥ ਸ਼ਬਦ ਜਿਨ ਘਰ ਸੁਪਾਜੈ
ਘਰ ਸੁਪਾਜੈ ਸ਼ਬਦ ਵਾਜੇ ਕਲਾ ਜਿੰਦਾ ਧਾਰਿਆ
ਪੰਥ ਤੂੰ ਤੁਦਵਾਸ ਕੀਤੇ ਕਾਰ ਪੰਥ ਮਾਰਿਆ
ਕਰਮ ਮਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ
ਹੈ ਨਾਨਕ ਤੈ ਸੁਭੁ ਆਜਿ ਕਰ ਅਨੁਦਵਾਰੇ
ਅਨੰਤ ਸੁਣੋ ਮਨ ਭਾਗੀ ਹੋ ਸਗਲ ਮਨੋੜ ਪੂਰੇ
ਬਾਲਕ ਪਰ ਪਾਇਆ ਕਰੇ ਸਗਲ ਮੈਂ ਸੂਰੇ
ਦੁਖ ਰੋਗ ਸਤਾ ਕਰੇ ਸੁਣੀ ਸੁਖੀ ਪਾਨ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਦੇ ਜਾਣੀ
ਹੁਣ ਤੇ ਪੁਨੀਤ ਰਹਿ ਤੇ ਪਵਿੱਤ ਸਤਿਗੁਰ ਰਹੇ ਅਪਰ ਪੂਰੇ
ਬਿਰਵੰਤ ਨਾਮ ਕੋ ਚਰਨ ਲਾ ਕੇ ਵਾਜੇ ਅਨਹਰ
ਪਵਣ ਗੁਰ ਪਾਣੀ ਸਾ ਮਾਤਾ ਧਰਮ ਹਰ
ਇਸਰਾ ਕੋਈ ਤਾਈ ਦਾਇਆ ਤੇ ਮੈਂ ਸੰਗਲ ਜਾਗੋ ਤੋ
ਨਿਆਈਆਂ ਬੁਰਿਆਈਆਂ ਵਾਜੇ ਧਰਮ ਹਜ਼ੂਰ
ਹਰੀ ਆਪੋ ਆਪਣੀ ਕਿਹਨੇ ਡਾਕੇ ਦੂਰ
ਜਿਨੇ ਨਾਮ ਆਇਆ ਕਹੇ ਸਤਿਆ
ਆਜ ਤੇ ਕੁਪਿਓ ਜੈਨੇ ਕਿਹਦੀ ਚੁੱਤੀ ਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਕਹੁ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸੇ ਹੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਕ ਤੁਮਰੇ ਧਾਰੇ ਜਿਹੇ ਵਾਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਏ ਰਹਾ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰਾਖੋ ਰਾਖਣ ਹਾਰ ਦਇਆਲਾ
ਨਾਨਕ ਘਰ ਕੇ ਗੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।